ਚੜਨ ਵਾਲੇ ਹੋ ਹੱਕਾਂ ਦੀ ਪੇਟੀ ਉੱਤੇ ਤੁਹਾਨੂੰ ਸ਼ਰਧਾ ਦੇ ਫੁੱਲ ਚੜਾਉਣ ਲੱਗਿਆ ਤੁਹਾਡੀ ਯਾਦ ਵਿੱਚ ਬੈਠ ਕੇ ਦੋ ਘੜੀਆਂ ਤੁਹਾਨੂੰ ਮਿਲੂ ਹੁੰਗਾਰਾ ਸੰਸਾਰ ਵਿੱਚੋਂ ਮੁੱਢ ਬੰਨਿਆ ਤੁਸੀਂ ਕਹਾਣੀਆਂ ਦਾ ਸੌਂ ਖਾਂਦੇ ਹਾਂ ਅਸੀਂ ਜਵਾਨੀਆਂ ਦੀ ਮੁੱਲ ਤਾਰਾਂਗੇ ਅਸੀਂ ਕੁਰਬਾਨੀਆਂ ਦਾ ਜਿੱਥੇ ਗਏ ਹੋ ਜਿੱਥੇ ਗਏ ਹੋ ਅਸੀਂ ਵੀ ਆਏ ਜਾਣੋ ਤੇ ਬਲਦੀ ਚਿਖਾ ਹੁਣ ਠੰਡੀ ਨਾ ਹੋਣ ਦੇਣੀ ਗਰਮ ਰੱਖਾਂਗੇ ਦੌਰ ਕੁਰਬਾਨੀਆਂ ਦਾ ਲਹਿਰ ਹੱਕਾਂ ਦੀ ਰੰਡੀ ਨਾ ਹੋਣ ਦੇਣੀ ਖੇਡਣ ਜਾਣ ਦੇ ਇੱਕ ਅੰਦਰ ਤੇ ਸ੍ਰੀ ਜ਼ੁਲਮ ਦੀ ਝੰਡੀ ਨਾ ਹੋਣ ਦੇਣੀ ਸਾਮਰਾਜ ਦੀ ਮੰਡੀ ਜੇ ਹਿੰਦ ਬਣਿਆ ਤਾਂ ਇਹ ਲੋਕਾਂ ਦੀ ਮੰਡੀ ਨਾ ਹੋਣ ਦੇਣੀ ਐਵੇਂ ਭਰਮ ਹੈ ਸਾਡਿਆਂ ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ਕਿ ਅਸੀਂ ਹੋਵਾਂਗੇ ਦੋ ਜਾਂ ਚਾਰ ਬਦਲੇ ਲਏ ਤੋਂ ਵੀ ਜਿਹੜੀ ਟੁੱਟਣੀ ਨਾ ਐਡੀ ਲੰਮੀ ਏ ਸਾਡੀ ਕਤਾਰ ਲੋਕੋ ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ਕਤਾਰ ਲੋਕੋ ਸਾਡੇ ਹੱਕਾਂ ਦੀ ਮੱਕੀ ਹੈ ਹੋਈ ਚਾਬੂ ਤੇ ਵੇਲੜ ਵਗ ਨਹੀਂ ਖੇਤਾਂ ਵਿੱਚ ਵੜਨਾ ਦੇਣਾ ਨਰਮ ਦੋਧਿਆਂ ਦੇ ਸੂਹੇ ਪਿੰਡਿਆਂ ਨੂੰ ਅਸੀਂ ਲੁੱਟਦਾ ਤਾਪ ਨਾ ਚੜਨ ਦੇਣਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ ਪਰਦੇਸ਼ ਤੋਂ ਪਿਆਰੇ ਤੋੜ ਦੇਣੀ ਲਹੂ ਪੀਣੀ ਜੋ ਕਹਾਣੀਆਂ ਅਸੀਂ ਤੋੜ ਦੇਣੀ ਰੁੱਸੀਆਂ ਬਹਾਰਾਂ ਅਸੀਂ ਮੋੜ ਕੇ ਲਿਆਉਣੀਆਂ ਨੇ ਆਖਦੇ ਨੇ ਲੋਕੀ ਹਿੱਕਾਂ ਠੋ ਕਹਾਣੀਆਂ ਹੜ ਲੋਕਤਾ ਦਾ ਹੜ ਲੋਕਤਾ ਦਾ ਕਿਹੜਾ ਸੱਕੂ ਰੋ ਕਹਾਣੀਆਂ ਹੜ ਲੋਕਤਾ ਦਾ ਗੱਜਣਗੇ ਸ਼ੇਰ ਜਦੋਂ ਭੱਜਣਗੇ ਕੈਰ ਸਭੇ ਰੱਜਣਗੇ ਕਿਰਤੀ ਕਿਸਾਨ ਮੁੜ ਕੇ ਜਰਾ ਹੱਲਾ ਮਾਰੋ ਜਰਾ ਹੱਲਾ ਮਾਰੋ ਕਿਰਤੀ ਕਿਸਾਨ ਜੁੜ ਕੇ ਜਰਾ ਹੱਲਾ ਮਾਰੋ ਸਾਡੀ ਪੈਲੀਆਂ ਦਾ ਨੂਰ ਚੜੇ ਵੇਖ ਕੇ ਸਰੂਰ ਤੋੜ ਦੇਣਾ ਏ ਗਰੂਰ ਤੇਰਾ ਚੋਰ ਵੇਲੜਾ ਹੁਣ ਚੱਲਣਾ ਨੀ ਹੁਣ ਚੱਲਣਾ ਨੀ ਤੇਰਾ ਕੋਈ ਜੋ ਦੇਸ਼ ਤੋਂ ਪਿਆਰੇ ਇਹਦੇ ਲੋਕ ਕਹਾਣੀਆਂ ਅਸੀਂ ਤੋੜਦੇ
ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿਚ ਅੱਜ ਯਾਨੀ ਕਿ 25 ਦਸੰਬਰ 2017 ਦਾ ਇਸ ਸਾਲ ਦਾ ਆਖਰੀ ਪ੍ਰੋਗਰਾਮ ਹੋਏਗਾ ਰੇਡੀਓ ਇਨਕਲਾਬ ਤੋਂ ਮੈਂ ਯਾਨੀ ਅਨੂ ਔਰ ਮੇਰੇ ਨਾਲ ਭਾਰਤੀ ਜੀ ਔਰ ਪਿਛਲੇ ਹਫ਼ਤੇ ਸਾਡੇ ਨਾਲ ਸਾਡੇ ਸਾਥੀ ਨਛੱਤਰ ਸਿੰਘ ਹਾਜ਼ਰ ਹੋਏ ਸਨ ਉਹ ਵੀ ਅੱਜ ਦੋਨੋਂ ਜਾਣੇ ਸਟੂਡੀਓ ਚ ਨਾਲ ਨੇ ਮੇਰੇ ਤੋਂ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਦੇ ਪ੍ਰੋਗਰਾਮ ਵਿਚ
ਦੋਸਤੋ ਸਲਾਮ ਆਖਦਾ
ਤੋ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ ਇਹਦੇ ਚ ਜਿਹੜੇ ਵਿਸ਼ੇ ਅਸੀਂ ਤੁਹਾਡੇ ਨਾਲ ਸਾਂਝੇ ਕਰਾਂਗੇ ਉਹ ਦੱਸਦੇ ਚੱਲੀਏ ਜਲਦੀ ਅਸੀਂ ਕੋਸ਼ਿਸ਼ ਕਰਾਂਗੇ ਕਿ ਪੰਜਾਬ ਤੋਂ ਸਾਡੇ ਸਾਥੀ ਨੇ ਸਾਹਿਬ ਸਿੰਘ ਬਡਬਰ ਜਿਹੜੇ ਕਿ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਨੇ ਤੋ ਉਹਨਾਂ ਨਾਲ ਅਸੀਂ ਰਾਬਤਾ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਉਹਨਾਂ ਦੀ ਗੱਲਬਾਤ ਦਾ ਵਿਸ਼ਾ ਭਾਰਤੀ ਜੀ
ਹਾਂਜੀ ਅਨੂ ਜੀ ਅਸੀਂ ਜਿਹੜੇ ਪਹਿਲਾਂ ਪ੍ਰੋਗਰਾਮਾਂ ਦੇ ਵਿੱਚ ਵੀ ਗੱਲਬਾਤ ਕਰ ਚੁੱਕੇ ਹਾਂ ਕਿ ਸਾਨੂੰ ਇੱਦਾਂ ਲੱਗ ਰਿਹਾ ਅਸੀਂ ਇਸ ਗੱਲ ਦਾ ਅਸੀਂ ਮੰਨ ਕੇ ਤੁਰਦੇ ਹਾਂ ਕਿ ਅਸੀਂ ਉਸ ਧਰਾਤ ਲੈਵਲ ਤੇ ਨਹੀਂ ਕੰਮ ਕਰਦੇ ਪੰਜਾਬ ਦੇ ਵਿੱਚ ਸਾਨੂੰ ਇਹ ਲੱਗ ਰਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਜਿਹੜੀਆਂ ਮੂਵਮੈਂਟ ਨੇ ਉਹਨਾਂ ਨੂੰ ਕੁਲੀਹੇ ਪਾਉਣ ਵਾਸਤੇ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰੇ ਸਾੜੇ ਗਏ ਉਸ ਤੋਂ ਬਾਅਦ ਇਹ ਜਿਹੜਾ ਸਾਨੂੰ ਲੱਗ ਰਿਹਾ ਹੈ ਕਿ ਇੱਕ ਕਿਸਾਨਾਂ ਅਤੇ ਮਜ਼ਦੂਰਾਂ ਦੇ ਵਿੱਚ ਇੱਕ ਪਾੜਾ ਜਿਹੜਾ ਪਾਉਣ ਦੀ ਕੋਸ਼ਿਸ਼ ਜਿਹੜੀਆਂ ਇਹਨਾਂ ਤਾਕਤਾਂ ਵੱਲੋਂ ਪਾਈ ਜਾ ਰਹੀ ਹੈ ਅਸੀਂ ਉਹਦੇ ਬਾਰੇ ਉਹਨਾਂ ਨਾਲ ਗੱਲਬਾਤ ਕਰਾਂਗੇ
ਜੀ ਜੀ ਉਸ ਤੋਂ ਇਲਾਵਾ ਜਿਹੜੇ ਇੱਥੋਂ ਦੇ ਇੱਕ ਦੋ ਗੱਲਾਂ ਬਾਤਾਂ ਜਿਹੜੀਆਂ ਇੱਥੋਂ ਦੀਆਂ ਨੇ ਐਕਚੁਅਲੀ ਇੰਟਰਨੈਸ਼ਨਲ ਗੱਲਬਾਤ ਹੈ ਕਿ ਜਿਹੜਾ ਇਜ਼ਰਾਈਲ ਵਿੱਚ ਜਰੂਸਲਮ ਚ ਜਿਹੜੀ ਯੂ ਐਸ ਏ ਨੇ ਐਲਾਨ ਕੀਤਾ ਸੀਗਾ ਕਿ ਉਹ ਆਪਣੀ ਅੰਬੈਸੀ ਉੱਥੇ ਖੋਲਣਗੇ ਉਹਦਾ ਸਿੱਧਾ ਮਤਲਬ ਇਹ ਨਿਕਲਦਾ ਕਿ ਜਰੂਸਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਬਣਾਉਣ ਦੀ ਕੋਸ਼ਿਸ਼ ਹੈ ਤੋ ਉਹਦੇ ਪ੍ਰਤੀ ਯੂਨਾਈਟਿਡ ਨੇਸ਼ਨਸ 'ਚ ਜਿਹੜੇ ਮੈਂਬਰ ਦੇਸ਼ਾਂ ਨੇ ਵੋਟ ਪਾਈ ਹੈ ਉਹਦੇ 'ਤੇ ਗੱਲਬਾਤ ਅਸੀਂ ਕਰਾਂਗੇ ਔਰ ਇੱਥੇ ਨਿਊਜ਼ੀਲੈਂਡ 'ਚ ਜਿਹੜੀ ਇੱਕ ਪ੍ਰੋ ਪੈਲਸਟਾਈਨ ਸੰਸਥਾ ਹੈ ਪੈਲਸਟਾਈਨ ਹਿਊਮਨ ਰਾਈਟਸ ਕਮਿਸ਼ਨ ਉਹਨਾਂ ਨੇ ਜਿਹੜੀ ਇੱਕ ਪ੍ਰੈਸ ਰਿਲੀਜ਼ ਕੀਤੀ ਹੈ ਬਿਆਨ ਦਿੱਤਾ ਉਹਦੇ 'ਤੇ ਥੋੜ੍ਹੀ ਜਿਹੀ ਡਿਸਕਸ਼ਨ ਕਰਾਂਗੇ ਔਰ ਨਾਲ ਹੀ ਨਾਲ ਹਾਂਜੀ ਜਿਹੜਾ ਸਾਡੇ ਆਪਣੇ ਸਿੱਖ ਇਤਿਹਾਸ ਵਿੱਚ ਟਾਈਮ ਟੂ ਟਾਈਮ ਜਿਹੜੇ ਦਿਹਾੜੇ ਆਉਂਦੇ ਨੇ ਅੱਜ ਕੱਲ੍ਹ ਦੇ ਦਿਨਾਂ 'ਚ ਜਿਹੜੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਨੇ ਉਹਦੇ 'ਤੇ ਸਾਡੇ ਇੱਕ ਹੋਰ ਸਾਥੀ ਨੇ ਸਰਦਾਰਾ ਸਿੰਘ ਮਾਲ ਉਹਨਾਂ ਦਾ ਕੋਟ ਹੈ ਕਿ ਉਹ ਔਰ ਸੰਤ ਰਾਮ ਉਦਾਸੀ ਹੋਰਾਂ ਦੀ ਕਵਿਤਾ ਇਸ ਵਿਸ਼ੇ ਨੂੰ ਸੰਬੋਧਨ ਕਰਦੀ ਹੋਈ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਔਰ ਅਗਰ ਵਕਤ ਨੇ ਇਜਾਜ਼ਤ ਦਿੱਤੀ ਤਾਂ ਹੋਰ ਜਿਹੜੀਆਂ ਸਾਡੀਆਂ ਲੋਕਲ ਗੱਲਾਂ ਬਾਤਾਂ ਨੇ ਉਹ ਵੀ
ਕ੍ਰਿਸਮਸ ਅੱਜ ਟਾਈਮ ਹੈ ਉਹਦੇ ਤੇ ਵੀ ਉਸ ਮਹਾਨ ਯੋਧੇ ਬਾਰੇ ਵੀ ਅਸੀਂ ਜ਼ਰੂਰ ਗੱਲ
ਕਰਾਂਗੇ ਜ਼ਰੂਰ ਔਰ ਮਾਈਗ੍ਰੈਂਟ ਵਰਕਰਸ ਐਸੋਸੀਏਸ਼ਨ ਹੈ ਜਿਹੜੇ ਵਿਦਿਆਰਥੀਆਂ ਨਾਲ ਖਾਸ ਕਰਕੇ ਔਰ ਜਿਹੜੇ ਇੱਥੇ ਮਾਈਗ੍ਰੈਂਟ ਵਰਕਰਸ ਦਾ ਸ਼ੋਸ਼ਣ ਹੁੰਦਾ ਉਹਨਾਂ ਨਾਲ ਅਸੀਂ ਜਿਹੜਾ ਕੰਮ ਕਰਦੇ ਹਾਂ ਉਹ ਕਿਸ ਤਰੀਕੇ ਨਾਲ ਕੰਮ ਸਾਰਾ ਹੁੰਦਾ ਹੈ ਔਰ ਜਸਟ ਜਨਰਲ ਇੱਕ ਗੱਲਬਾਤ ਕਿ ਅਗਰ ਕਿਸੇ ਨੂੰ ਕੋਈ ਇਸ ਤਰ੍ਹਾਂ ਦਾ ਮਸਲਾ ਹੈ ਆਪਣੇ ਵਰਕ ਪਲੇਸ 'ਤੇ ਤਾਂ ਉਹ ਕਿਸ ਤਰ੍ਹਾਂ ਸਾਨੂੰ ਅਪਰੋਚ ਕਰ ਸਕਦੇ ਨੇ ਉਹ ਥੋੜ੍ਹੀ ਜਿਹੀ ਗੱਲ ਰਹੇਗੀ ਤੋ ਹੁਣ ਮੇਰਾ ਖਿਆਲ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਹਿਬ ਸਿੰਘ ਬਡਬਰ ਜਿਹੜੇ ਸਾਡੇ ਸਾਥੀ ਨੇ ਉਹਨਾਂ ਨਾਲ ਅਸੀਂ ਰਾਬਤਾ ਕਰ ਸਕੀਏ ਤੋ ਇਸ ਤਰ੍ਹਾਂ ਹੀ ਸਾਡੇ ਨਾਲ ਬਣੇ ਰਹਿਣਾ ਇੱਕ ਗੀਤ ਤੋਂ ਬਾਅਦ ਅਸੀਂ ਜਲਦ ਹਾਜ਼ਰ ਹੁੰਦੇ ਹਾਂ
ਮਾਂ ਧਰਤੀ ਹੈ ਤੇਰੀ ਗੋਦ ਨੂੰ ਮਾਂ ਧਰਤੀ ਹੈ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਮਾਂ ਧਰਤੀ ਹੈ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮਗਦਾ ਰਹੀ ਵੇ ਸੂਰਜਾ ਕੰਮੀਆਂ ਦੇ ਵੇੜੇ ਮਗਦਾਰੀ ਵੇ ਸੂਰਜਾ ਕੰਮੀਆਂ ਦੇ ਵੇੜੇ ਮਾਂ ਧਰਤੀ ਹੈ ਤੇਰੀ ਗੋਦ ਨੂੰ ਓ ਮਾਂ ਧਰਤੀ ਹੈ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮਗਦਾਰੀ ਵੇ ਸੂਰਜਾ ਕੰਮੀਆਂ ਦੇ ਵੇੜੇ ਹੋਏ ਮਗਦਾਰੀ ਵੇ ਸੂਰਜਾ ਕੰਮੀਆਂ ਦੇ ਵੇੜੇ
ਸਾਥੀ ਸਾਹਿਬ ਸਿੰਘ ਜੀ ਤੁਹਾਨੂੰ ਸਾਡੀ ਆਵਾਜ਼ ਸੁਣ ਰਹੀ ਹੈ ਜੀ ਜੀ ਸਾਥੀ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਰੇਡੀਓ ਇਨਕਲਾਬ ਤੇ ਸੋ ਅਸੀਂ ਇਸ ਰੇਡੀਓ ਦੇ ਮਾਧਿਅਮ ਦੇ ਥਰੂ ਜਿਵੇਂ ਤੁਸੀਂ ਜਾਣਦੇ ਹੋ ਕਿ ਜਿਹੜੇ ਸਾਡੇ ਕਿਸਾਨਾਂ ਦੇ ਸੰਘਰਸ਼ੀ ਲੋਕਾਂ ਦੇ ਦੁਨੀਆਂ ਭਰ ਦੇ ਸੰਘਰਸ਼ੀ ਲੋਕਾਂ ਦੇ ਜਿਹੜੇ ਮਸਲੇ ਆ ਅਸੀਂ ਡਿਸਕਸ ਕਰਦੇ ਰਹਿੰਦੇ ਹਾਂ ਪਿਛਲੇ ਖਾਸ ਕਰਕੇ ਜੇ ਪੰਜਾਬ ਦੀ ਗੱਲ ਕਰੀਏ ਕਿ ਜਿਵੇਂ ਜਿਹੜਾ ਸੰਘਰਸ਼ ਆ ਜਿੰਨਾ ਤੇਜ਼ ਹੋ ਰਿਹਾ ਕਿਸਾਨਾਂ ਦਾ ਮਜ਼ਦੂਰਾਂ ਦਾ ਅਤੇ ਓਬਵੀਅਸਲੀ ਜਿਹੜੀਆਂ ਵਿਰੋਧੀ ਤਾਕਤਾਂ ਨੇ ਉਹ ਆਪਣੀ ਕੋਸ਼ਿਸ਼ਾਂ ਹਮੇਸ਼ਾ ਜਾਰੀ ਰੱਖਦੀਆਂ ਨੇ ਅਸੀਂ ਪਹਿਲੇ ਪ੍ਰੋਗਰਾਮਾਂ ਦੇ ਵਿੱਚ ਵੀ ਜਿਹੜਾ ਸਾਨੂੰ ਇੱਦਾਂ ਲੱਗ ਰਿਹਾ ਕਿਉਂਕਿ ਤੁਸੀਂ ਧਰਾਤਲ 'ਤੇ ਕੰਮ ਕਰਦੇ ਹੋ ਤੁਹਾਨੂੰ ਇਸ ਗੱਲ ਦੀ ਜ਼ਿਆਦਾ ਪਤਾ ਹੋਊਗਾ ਸਾਨੂੰ ਇੱਦਾਂ ਲੱਗ ਰਿਹਾ ਕਿ ਪਿਛਲੇ ਸਮੇਂ ਤੋਂ ਖਾਸ ਕਰਕੇ ਜਿਹੜਾ ਇਹ ਪਰਾਲੀ ਨੂੰ ਜਿਹੜਾ ਸਾੜਨ ਦਾ ਜਦੋਂ ਮਸਲਾ ਸ਼ੁਰੂ ਹੋਇਆ ਆ ਉਸ ਤੋਂ ਬਾਅਦ ਇੱਕ ਨਵੀਂ ਜਿਹੜੀ ਗੱਲ ਸਾਡੇ ਸਾਹਮਣੇ ਆਉਣੀ ਸ਼ੁਰੂ ਹੋਈ ਹੈ ਜਿਹੜਾ ਇੱਕ ਕਿਸਾਨਾਂ ਅਤੇ ਮਜ਼ਦੂਰਾਂ ਦੇ ਵਿੱਚ ਇੱਕ ਕਿਸਮ ਦਾ ਜਿਹੜਾ ਆਲਟਰਨੇਟਿਵ ਫੇਸਬੁੱਕ ਵਗੈਰਾ ਜਿਹੜਾ ਮੀਡੀਆ ਹੈਗਾ ਆ ਇੱਕ ਪਾੜ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਇਹ ਅਸੀਂ ਸਾਡੇ ਪ੍ਰੋਗਰਾਮ ਦਾ ਮਕਸਦ ਇਹ ਹੈ ਕਿ ਅਸੀਂ ਉਹ ਪਾੜਾ ਵਧਾਉਣਾ ਨਹੀਂ ਚਾਹੁੰਦੇ ਅਸੀਂ ਉਹਨੂੰ ਸੋਤੇ ਇਕੱਠਾ ਕਰਕੇ ਇਕੱਠਾ ਇਹ ਸੰਘਰਸ਼ ਕਰਨਾ ਚਾਹੁੰਦੇ ਹਾਂ ਤੁਸੀਂ ਸਰੋਤਿਆਂ ਦੇ ਨਾਲ ਸਾਂਝ ਪਾਓ ਕਿ ਇਹ ਮਸਲਾ ਸਾਰਾ ਹੈ ਕੀ ਹੈ ਅਤੇ ਕਿੱਥੋਂ ਇਹ ਸ਼ੁਰੂ ਹੋਇਆ
ਪਰਾਲੀ ਤੋਂ ਵੀ ਪਹਿਲਾਂ ਜਦੋਂ 22 ਅਗਸਤ ਨੂੰ ਬਰਨਾਲ ਦੇ ਵਿੱਚ ਸਖ਼ਤ ਕਿਸਾਨ ਜਥੇਬੰਦੀ ਨਾਲ ਮਹਾਂਰੈਲੀ ਹੋਈ
ਜੀ
ਉਸ ਰੈਲੀ ਤੋਂ ਬਾਅਦ
ਜੀ
ਕੁਝ ਦੋਸਤਾਂ ਨੇ ਉਸ ਰੈਲੀ ਦੀਆਂ ਮੰਗਾਂ ਜੋ ਮੰਗਾਂ ਉਠਾਈਆਂ ਗਈਆਂ ਉਹਨਾਂ ਦੇ ਖਿਲਾਫ਼ ਫੇਸਬੁੱਕ ਉੱਤੇ ਵੱਡੀਆਂ ਪੋਸਟਾਂ ਪਾਈਆਂ
ਜਿਹਨਾਂ
'ਚ ਉਹਨਾਂ ਨੇ ਲਿਖਿਆ ਕਿ ਇਹ ਜੋ ਮੰਗਾਂ ਨੇ ਇਹ ਧਨੀ ਕਿਸਾਨੀ ਦੀਆਂ ਮੰਗਾਂ ਨੇ ਤੇ ਇਹ ਮਜ਼ਦੂਰਾਂ ਦੇ ਖਿਲਾਫ਼ ਤਾਂ ਹਾਨੀ ਹਨ ਮਤਲਬ ਉਹਨਾਂ ਦਾ ਕਹਿਣਾ ਸੀ ਵੀ 80% ਪੇਂਡੂ ਲੋਕਾਂ ਦੇ ਗਰੀਬਾਂ ਦੇ ਖਿਲਾਫ਼ ਨੇ ਜਿਹਨਾਂ 'ਚ ਜਿਹੜੇ ਛੋਟੇ ਤੇ ਗਰੀਬ ਕਿਸਾਨ ਨੇ ਉਹਨਾਂ ਦੇ ਵੀ ਖਿਲਾਫ਼ ਨੇ ਮੰਗਾਂ ਜਿਹਦੇ ਤੋਂ ਉਹ ਫੇਸਬੁੱਕ ਦੇ ਉੱਤੇ ਬਹਿਸ ਸ਼ੁਰੂ ਹੋਈ ਤਾਂ ਪਰਾਲੀ ਵਾਲੇ ਮੁੱਦੇ ਦੇ ਉੱਤੇ ਕੁਛ ਜਿਹੜੇ ਵਾਤਾਵਰਨ ਨੂੰ ਪ੍ਰਤੀ ਫਿਕਰਮੰਦ ਲੋਕ ਨੇ ਉਹਨਾਂ ਵੱਲੋਂ ਪ੍ਰਦੂਸ਼ਣ ਦੇ ਉੱਤੇ ਜਿਹੜੇ ਬੋਲਣਾ ਸ਼ੁਰੂ ਕੀਤਾ ਤੇ ਉਹਨਾਂ ਨੇ ਇੱਕ ਮਤਲਬ ਇੱਕ ਤਰ੍ਹਾਂ ਨਾਲ ਕਿਸਾਨਾਂ ਨੂੰ ਦੋਸ਼ੀ ਠਹਿਰਾਉਣਾ ਸ਼ੁਰੂ ਕਰ ਦਿੱਤਾ ਹਾਲਾਂਕਿ ਮਤਲਬ ਕਿਸਾਨ ਜਥੇਬੰਦੀਆਂ ਪਹਿਲਾਂ ਹੀ ਮਤਲਬ ਲਗਾਤਾਰ ਮਤਲਬ ਸਰਕਾਰ ਨਾਲ ਵੀ ਗੱਲ ਕਰ ਰਹੀਆਂ ਨੇ ਕਿ ਇਸ ਅਸੀਂ ਪਰਾਲੀ ਨੂੰ ਅੱਗ ਲਾਉਣ ਦੀ ਬਜਾਏ ਇਹਦਾ ਕੋਈ ਹੋਰ ਹੱਲ ਕਰਨ ਲਈ ਤਿਆਰ ਹਾਂ ਪਰ ਉਸ ਹੱਲ ਤੇ ਆਉਣ ਵਾਲਾ ਜੋ ਖਰਚਾ ਹੋਊਗਾ ਵਾਧੂ ਖਰਚਾ ਉਹਦਾ ਖਰਚਾ ਉਹ ਸਰਕਾਰ ਚੁੱਕੇ ਚਾਹੇ ਬੋਨਸ ਦੇ ਰੂਪ ਚ ਦੇਵੇ ਚਾਹੇ ਸਾਨੂੰ ਸਾਡੀ ਫਸਲ ਦੇ ਰੇਟ ਨੂੰ ਵਧਾ ਕੇ ਦੇ ਉਸ ਮਸਲੇ ਦੇ ਉੱਤੇ ਜਿਹੜੇ ਲੋਕ ਪਹਿਲਾਂ ਹੀ ਮਜ਼ਦੂਰਾਂ ਤੇ ਕਿਸਾਨਾਂ ਦੀ ਪਾਠਕ ਪਾਉਣਾ ਚਾਹੁੰਦੇ ਨੇ ਜਿਹੜੇ ਅਸਲ ਸਮਝਦੇ ਇਹ ਨੇ ਵੀ ਜਿਹੜਾ ਇਨਕਲਾਬ ਹੈ ਜਾਂ ਲਹਿਰ ਹੈ ਉਹ ਕੁਝ ਮਜ਼ਦੂਰ ਹੀ ਮੂਹਰੇ ਹੋਣੇ ਚਾਹੀਦੇ ਨੇ ਉਹਨਾਂ ਨੇ ਮਤਲਬ ਮਜ਼ਦੂਰਾਂ ਨੂੰ ਕਿਸਾਨਾਂ ਦੇ ਉਲਟ ਖੜੇ ਕਰਨਾ ਸ਼ੁਰੂ ਕਰ ਦਿੱਤਾ ਤੇ ਉਹ ਉਹਨਾਂ ਦੀ ਮਤਲਬ ਗਲਤ ਢੰਗ ਨਾਲ ਉਹਨਾਂ ਨੂੰ ਗਲਤ ਹਮਾਇਤ ਦੇਣੀ ਸ਼ੁਰੂ ਕਰਤੀ ਇਸ ਗੱਲ ਦੇ ਉੱਤੇ ਜਿਹੜਾ ਇਹ ਧੂੰਆਂ ਇਹ ਦਲਤਾਂ ਨੂੰ ਜ਼ਿਆਦਾ ਨੁਕਸਾਨ ਕਰਦਾ ਤੇ ਦਲਤਾਂ ਦਾ ਇਹਦੇ ਨਾਲ ਜ਼ਿਆਦਾ ਨੁਕਸਾਨ ਇਸ ਤਰ੍ਹਾਂ ਦਾ ਉਹਨਾਂ ਨੇ ਸ਼ੁਰੂ ਕਰਕੇ ਉਹ ਪਾੜਾ ਪਾਉਣ ਦੀ ਕੋਸ਼ਿਸ਼ ਕੀਤੀ
ਔਰ ਜਦਕਿ ਸਾਥੀ ਜਿਹੜੀ ਬਰਨਾਲਾ ਮਹਾਂਰੈਲੀ ਵੀ ਹੋਈ ਆ ਉਹਦੇ ਵਿੱਚ ਵੀ ਮਜ਼ਦੂਰਾਂ ਦੀਆਂ ਮੰਗਾਂ ਵੀ ਓਨੀਆਂ ਹੀ ਗਾਹਾਂ ਰੱਖੀਆਂ ਗਈਆਂ ਨੇ ਜਿੰਨੀਆਂ ਕਿਸਾਨਾਂ ਦੀਆਂ ਨੇ
ਹਾਂਜੀ ਪਰ ਇੱਕ ਗੱਲ ਜਿਹੜੀ ਗੱਲ ਮੈਂ ਸਪਸ਼ਟ ਕਰਨਾ
ਚਾਹੁੰਦਾ
ਉਹ ਇਹ ਹੈ ਵੀ ਜਿਹੜੀ ਕਿਸਾਨਾਂ ਦੀ ਜਥੇਬੰਦੀ ਹੈ ਉਹ ਮੁੱਖ ਤੌਰ ਤੇ ਕਿਸਾਨਾਂ ਦੀਆਂ ਮੰਗਾਂ ਲਈ ਲੜੂ ਮਜ਼ਦੂਰਾਂ ਦੀਆਂ ਮੰਗਾਂ ਲਈ ਲੜਨ ਦਾ ਜਿਹੜਾ ਫਰਜ਼ ਹੈ ਕੰਮ ਹੈ ਉਹ ਮਜ਼ਦੂਰਾਂ ਦੀ ਜਥੇਬੰਦੀ ਦਾ
ਬਿਲਕੁਲ
ਮਤਲਬ ਪ੍ਰੋਬਲਮ ਇਹ ਆਉਂਦੀ ਹੈ ਵੀ ਉਹ ਕੁਝ ਲੋਕ ਇਹ ਚਾਹੁੰਦੇ ਨੇ ਤੁਸੀਂ ਕਿਸਾਨਾਂ ਦੀਆਂ ਮੰਗਾਂ ਛੱਡ ਕੇ ਕਿਸਾਨਾਂ ਦੀ ਜਥੇਬੰਦੀ ਦਾ ਕੰਮ ਛੱਡ ਕੇ ਮਜ਼ਦੂਰਾਂ ਨੂੰ ਜਥੇਬੰਦ ਕਰੋ ਇਹਦੇ ਚ ਇੱਕ ਸਮੱਸਿਆ ਇਹ ਆਉਂਦੀ ਹੈ ਵੀ ਜਿਹੜਾ ਬੰਦਾ ਜਿਸ ਵਰਗ ਚੋਂ ਉਹ ਆਪਣੇ ਵਰਗ ਨਾਲ ਹੀ ਵੱਧ ਵਧੀਆ ਢੰਗ ਨਾਲ ਜੁੜ ਸਕਦਾ ਤੇ ਠੀਕ ਹੈ ਕੁਛ ਬੰਦੇ ਦੂਜੇ ਵਰਗ ਪਰ ਕਿਸਾਨਾਂ ਦੀ ਮਤਲਬ ਬਹੁਤ ਗਿਣਤੀ ਲੀਡਰਸ਼ਿਪ ਮਜ਼ਦੂਰਾਂ ਲਈ ਮਜ਼ਦੂਰਾਂ ਦੇ ਜਥੇਬੰਦੀਆਂ ਓਰਗਨਾਈਜ਼ ਕਰੇ ਜਾਂ ਮਜ਼ਦੂਰਾਂ ਦੀ ਮੰਗਾਂ ਲੜੇ ਸੰਭਵ ਨਹੀਂ ਲੱਗਦਾ ਮੈਨੂੰ ਉਹਨਾਂ ਨੂੰ ਰਲ ਕੇ ਲੜਨਾ ਚਾਹੀਦਾ ਮਜ਼ਦੂਰਾਂ ਨੂੰ ਮਜ਼ਦੂਰਾਂ ਦੇ ਜਥੇਬੰਦੀਆਂ ਮਤਲਬ ਵੱਲੋਂ ਮੰਗਾਂ ਉਠਾਉਣੀਆਂ ਚਾਹੀਦੀਆਂ ਨੇ ਦੋਨਾਂ ਨੂੰ ਸਾਂਝੇ ਹਿੱਤ ਨੇ ਉਹਨਾਂ ਲਈ ਸਾਂਝੇ ਤੌਰ ਤੇ ਲੜਨਾ ਚਾਹੀਦਾ ਨਾ ਕਿ ਵੀ ਕਿਸਾਨਾਂ ਦੇ ਆਗੂ ਕਿਸਾਨਾਂ ਦੀਆਂ ਮੰਗਾਂ ਨੂੰ ਛੱਡ ਕੇ ਮਜ਼ਦੂਰਾਂ ਦੀਆਂ ਮੰਗਾਂ ਲਿਆ
ਸਾਥੀ ਜੀ ਸਾਡੇ ਨਾਲ ਨਛੱਤਰ ਸਿੰਘ ਗਿੱਲ ਹੁਣੀ ਵੀ ਬੈਠੇ ਹੋਏ ਨੇ ਉਹ ਗ੍ਰਾਹਾਂ ਤੋਂ ਉਹ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਨੇ ਹਾਂਜੀ
ਅਸੀਂ ਜਿਹੜੀਆਂ ਜਥੇਬੰਦੀਆਂ ਹੈ ਨਾ ਮਜ਼ਦੂਰਾਂ ਜਥੇਬੰਦੀਆਂ ਇਹਨਾਂ ਵਿੱਚ ਕੰਮ ਕਰਕੇ ਖੁਸ਼ ਹਾਂ ਕੋਈ ਰੌਲਾ ਨਹੀਂ ਗੱਲ ਦਾ ਪਰ ਅਸੀਂ ਜਦੋਂ ਅਸੀਂ ਉਹਨਾਂ ਨੂੰ ਆਰਗੇਨਾਈਜ਼ ਕਰਨ ਵਾਸਤੇ ਜਾਂ ਉਹਨਾਂ ਨੂੰ ਇਕੱਠੇ ਕਰਨ ਵਾਸਤੇ ਉੱਥੇ ਗੱਲ ਕਰਦੇ ਜਾਂਦੇ ਹਾਂ ਤਾਂ ਉਹਨਾਂ ਦਾ ਕਿਉਂਕਿ ਮਤਲਬ ਸਾਡਾ ਆਪਸੀ ਪਾੜਾ ਫਰਕ ਹੈ ਗੱਲਾਂ ਦਾ ਫਰਕ ਹੈ ਕੰਮ ਦਾ ਫਰਕ ਹੈ ਠੀਕ ਆ ਵੀ ਸਾਂਝੇ ਤੌਰ ਤੇ ਲੜਨ ਵਾਸਤੇ ਮੁੜ ਕੇ ਸਾਂਝੀਆਂ ਮੰਗਾਂ ਛਾਣ ਲੈਣ ਲੜਦੇ ਆਂ ਪਰ ਉਹ ਸਾਡੀ ਗੱਲ ਉਵੇਂ ਨਹੀਂ ਸੁਣਦੇ ਜਿਵੇਂ ਮਜ਼ਦੂਰਾਂ ਦੇ ਆਗੂ ਮਜ਼ਦੂਰਾਂ ਦੀਆਂ ਗੱਲਾਂ ਸੁਣਦੇ ਸਮਝਦੇ ਇਹ ਸਾਡੇ ਵਾਸਤੇ ਇੱਕ ਪ੍ਰੋਬਲਮ ਆ ਸਕਦੀ ਜਿਹੜੀ ਖੜੀ ਆ ਨਹੀਂ ਤੇ ਜੋ ਕਹਿੰਦੇ ਆ ਮੁੜ ਕੇ ਜੇ ਉਹ ਜਿਵੇਂ ਕਹਿੰਦੇ ਮੁੜ ਕੇ ਵੀ ਤੁਸੀਂ ਉਹਨਾਂ ਦੇ ਵਿੱਚ ਕੰਮ ਕਰੋ ਜਾਂ ਕਰੋ ਅਸੀਂ ਤਾਂ ਜਦੋਂ ਜੇ ਘਰ ਬਾਰ ਛੱਡ ਕੇ ਤੁਰੀ ਇਸ ਕੰਮ ਵਾਸਤੇ ਹੋਏ ਤੇ ਅਸੀਂ ਕਿਉਂ ਨਹੀਂ ਕਰਾਂਗੇ ਇਹ ਸਾਡੇ ਵਾਸਤੇ ਪ੍ਰੋਬਲਮ ਖੜੀ ਆ ਸਾਨੂੰ ਇਹ ਪ੍ਰੋਬਲਮ ਕਈ ਵਾਰ ਤੰਗ ਕਰਦੀ ਆ ਇਸ ਵਾਸਤੇ ਅਸੀਂ ਸੋਚਦੇ ਹਾਂ ਵੀ ਜਿਹੜੇ ਉਹਨਾਂ ਦੀਆਂ ਮੰਗਾਂ ਤੇ ਸਾਡੀਆਂ ਮੰਗਾਂ ਸਾਂਝੀਆਂ ਛਾੜ ਕੇ ਉਹਨੇ ਸਾਂਝਾ ਘੋਲਾ ਉਹ ਲੜੇ ਜਾਣ ਪਰ ਇਹ ਨਾ ਹੋਵੇ ਕਦੇ ਜਿਵੇਂ ਮਤਲਬ ਆ ਕੱਲ ਸਾਡੇ ਤੇ ਇਲਜ਼ਾਮ ਲਗਾ ਕੱਲ ਨੂੰ ਐਂ ਕਹਿ ਸਕਦੇ ਮੁੜ ਕੇ ਧੱਕੇ ਨੇ ਤਾਂ ਆਪਦੀ ਆਪ ਹੀ ਬਣ ਕੇ ਬਹਿ ਜਾਂਦੇ ਆ ਥੱਲੇ ਕੋਈ ਨਾ ਇਹਨੂੰ ਪੁੱਛਦਾ ਨੀ ਕੋਈ ਕਰਦਾ ਨੀਗਾ ਆਹ ਗੱਲ ਦਾ ਜਵਾਬ ਕੌਣ ਦੇਊਗਾ ਸਗਮਾ ਜਿਹੜਾ ਇਹਨਾਂ ਦੀ ਜਵਾਬ ਸਵਾਲ ਆ ਇਹ ਸਵਾਲ ਬਣਦਾ ਹੀ ਨੀਗਾ ਇਸ ਵਾਸਤੇ ਉਹ ਜਿਹੜੀਆਂ ਉਹਨਾਂ ਦੀਆਂ ਜਿਹੜੀਆਂ ਜਥੇਬੰਦੀਆਂ ਤੇ ਸਾਡੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਇਹ ਦੋਨਾਂ ਦੀਆਂ ਅੱਡ ਅੱਡ ਜਥੇਬੰਦੀਆਂ ਹੋਣ ਤੇ ਉਹ ਤੋਂ ਬਾਅਦ ਚ ਮੁੜ ਕੇ ਜਿਹੜੀਆਂ ਸਾਡੀਆਂ ਹੈਗੀ ਜਥੇਬੰਦੀਆਂ ਇਹਨਾਂ ਦੇ ਸਾਂਝੇ ਜਿਹੜੇ ਘੋਲ ਬਣਦੇ ਆ ਉਹ ਤੇ ਸਾਂਝਾ ਜਿਹੜਾ ਹੈਗਾ ਲੜਿਆ ਜਾਵੇ
ਠੀਕ ਹੈ ਜੀ ਜਿਵੇਂ ਉਦਾਹਰਣ ਵਜੋਂ ਕਿਰਤੀ ਕਿਸਾਨ ਯੂਨੀਅਨ ਹੈ
ਜੀ
ਜਿਹਦੇ ਨਿਰਭੈ ਸਿੰਘ ਝੂਜੇ ਕੇ ਮਤਲਬ ਪ੍ਰਧਾਨ ਨੇ ਸੂਬਾ ਪ੍ਰਧਾਨ ਨੇ
ਜੀ
ਕਿਰਤੀ ਕਿਸਾਨ ਯੂਨੀਅਨ ਦੇ ਵਿੱਚੋਂ ਵੀ ਮਤਲਬ ਮਜ਼ਦੂਰਾਂ ਕਿਸਾਨਾਂ ਦਾ ਉਹ ਇੱਕ ਜਿਸ ਤਰ੍ਹਾਂ ਦਾ ਆਪਾਂ ਸੋਚਦੇ ਹਾਂ ਹੋਇਆ ਨੀ ਇਹ ਕਰਕੇ ਉਹਨਾਂ ਵੱਲੋਂ ਹੀ ਇਹ ਜਗਮੀਤ ਸਿੰਘ ਅਰਸ਼ ਪ੍ਰਾਪਤ ਕਮੇਟੀ ਬਣਾਈ ਮਤਲਬ ਪ੍ਰੋਬਲਮ ਇਹ ਹੈ ਵੀ ਮਜ਼ਦੂਰਾਂ ਦੀਆਂ ਮੰਗਾਂ ਕਿਸਾਨਾਂ ਨਾਲੋਂ ਕਾਫੀ ਵੱਖਰੀਆਂ ਮੰਗਾਂ ਵੀ ਨੇ ਉਹਨਾਂ ਨੂੰ ਆਪਣੀ ਵੱਖਰੀ ਜਥੇਬੰਦੀਆਂ ਵੱਖਰੇ ਤੌਰ ਤੇ ਬਣਾਉਣੀ ਪੈਣਗੇ ਤੇ ਆਪ ਲੜਨਾ ਪੈਣਾ ਕਿਸਾਨ ਆਗੂਆਂ ਜਾਂ ਕਿਸਾਨ ਜਥੇਬੰਦੀਆਂ ਦਾ ਇਹੀ ਉਹ ਕਰ ਸਕਦੇ ਜੋ ਕਰਨਾ ਚਾਹੀਦਾ ਉਹਨਾਂ ਨੂੰ ਤੇ ਉਹਨਾਂ ਦੀ ਡਟ ਕੇ ਹਰ ਸੰਭਵ ਮਦਦ ਕਰਨ
ਬਿਲਕੁਲ ਬਿਲਕੁਲ
ਉਹਨਾਂ ਨੂੰ ਆਪਣੇ ਬਰਾਬਰ ਖੜਾ ਕਰਨ ਲਈ ਬਰਾਬਰ ਧਿਰ ਬਣਾਉਣ ਲਈ ਉਹਨਾਂ ਨਾਲ ਭਰਾਤਰੀ ਤੌਰ ਤੇ ਜਿੰਨੀ ਵੀ ਮਦਦ ਸੰਭਵ ਹੈ ਵੱਧ ਤੋਂ ਵੱਧ ਉਹ ਕਰਨ ਇਹ ਕਰਨੀ ਚਾਹੀਦੀ ਔਰ ਅਸੀਂ ਇਹ ਕਰਨ ਕਿਹਾ
ਬਿਲਕੁਲ ਸਾਥੀ ਜੀ ਕਿਉਂਕਿ ਜ਼ਮੀਨ ਪ੍ਰਾਪਤੀ ਸੰਘਰਸ਼ ਦੀ ਤੁਸੀਂ ਗੱਲ ਕੀਤੀ ਹੈ ਗੁਰਾਹਾਂ ਨੇ ਡਟ ਕੇ ਹੁਣ ਤੱਕ ਵੀ ਉਹਨਾਂ ਦਾ ਸਾਥ ਦਿੰਦੇ ਆਏ ਆ ਪਰ ਇਹ ਤੇ ਇੱਕ ਤੁਹਾਨੂੰ ਲੱਗਦਾ ਹੈ ਕਿ ਇਹ ਮਸਲਾ ਹਜੇ ਤੱਕ ਵੀ ਉਵੇਂ ਦਾ ਉਵੇਂ ਕਾਇਮ ਆ ਜਾਂ ਹਜੇ ਤੱਕ ਵੀ ਕੁਛ ਨਾ ਕੁਛ ਜਿਹੜੀਆਂ ਵਿਰੋਧੀ ਤਾਕਤਾਂ ਨੇ ਉਹ ਇਹਨੂੰ ਹੋਰ ਜਿਹੜਾ ਅੱਗ ਲਾਉਣ ਦੀ ਥੋੜੀ ਕੋਸ਼ਿਸ਼ ਕਰ ਰਹੀਆਂ ਨੇ
ਕਰ ਵੀ ਰਹੀਆਂ ਨੇ ਕਰਨਗੀਆਂ ਨੇ ਜੇ ਹਾਲ ਦੀ ਕਦੀ ਕੁਛ ਦਿਨਾਂ ਦੀ ਚੁੱਪ ਨੇ ਤਾਂ ਵੱਖਰੀ ਗੱਲ ਹੈ ਕਿਉਂਕਿ ਜਿਹਨਾਂ ਨੂੰ ਸਮਝ ਇਹ ਹੈ ਕਿ ਕਿਸਾਨਾਂ ਉਹ ਅਸਲ ਚ ਜੋ ਧਨੀ ਕਿਸਾਨਾਂ ਦਾ ਕਹਿ ਕੇ ਸਾਰੇ ਕਿਸਾਨਾਂ ਨੂੰ ਉਲਟ ਕਰ ਦਿੰਦੇ ਅੱਜ ਤੱਕ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਵਿੱਚ ਛੋਟੀ ਕਿਸਾਨੀ ਕਿੰਨੀ ਹੈ ਛੋਟੀ ਕਿਸਾਨੀ ਦਾ ਮੰਗਾਂ ਨੇ ਜਿਹੜੀਆਂ ਮਤਲਬ ਜਿਵੇਂ ਜਿਹੜੀਆਂ ਬਹਿਸਾਂ ਸੁਣੀਆਂ ਨੇ ਹੁਣ ਤੱਕ ਉਹਨਾਂ ਚ ਇਹ ਹੈ ਵੀ ਫਸਲਾਂ ਜਿਹੜੀ ਭਾਅ ਦੀ ਮੰਗ ਹੈ ਛੋਟੇ ਕਿਸਾਨਾਂ ਦੀ ਮੰਗ ਹੀ ਨਹੀਂ ਕਿਉਂ ਪੰਜਾਬ ਦੇ ਵਿੱਚ ਔਸਤਨ 4 ਲੱਖ ਛੋਟੇ ਕਿਸਾਨ ਜਿਹਨਾਂ ਕੋਲ 5 ਏਕੜ ਤੋਂ ਘੱਟ ਜ਼ਮੀਨ ਹੈ ਜੇ ਔਸਤ ਵੀ 4 ਲੱਖ ਵੀ 3 ਲੱਖ 3 ਏਕੜ ਵੀ ਔਸਤ ਮੰਨ ਲਈਏ ਆਪਾਂ ਤੇ 12 ਲੱਖ ਏਕੜ ਜ਼ਮੀਨ ਦੇ ਵਿੱਚੋਂ ਉਹ ਬਹੁਤ ਗਿਣਤੀ ਲਗਭਗ 90% ਆਪਦੀ ਉਪਜ ਵੇਚਦੇ ਹੈ ਸਿਰਫ 10% ਉਪਜ ਉਹ ਆਪਦੇ ਘਰ ਰੱਖਦੇ
ਜਿਹੜੀ
90% ਵੇਚਦੇ ਹੈ ਉਹਦੇ ਚ ਉਹਨੂੰ ਕਿਉਂ ਨੀ ਮਤਲਬ ਭਾਅ ਵਧਣ ਨਾਲ ਕਿਉਂ ਨੀ ਉਹਨੂੰ ਫਾਇਦਾ ਕਿਉਂ ਨੀ ਮਤਲਬ ਹੋਊਗਾ
ਸਾਥੀ ਜੀ ਦੋ ਗੱਲਾਂ ਵਿੱਚ ਆਪਾਂ ਨੋਟ ਕਰਿਓ ਹੋਰ ਦੋ ਗੱਲਾਂ ਪਹਿਲੀ ਗੱਲ ਤਾਂ ਮਤਲਬ ਹੈਗੀ ਆ ਜਿੱਥੋਂ ਤੱਕ ਮਜ਼ਦੂਰਾਂ ਦਾ ਮੁੜ ਕੇ ਜਿਹੜਾ ਹੈਗਾ ਧੂੰਏ ਦੇ ਨਾਲ ਵੱਧ ਨੁਕਸਾਨ ਹੁੰਦਾ ਤੇ ਕਿਸਾਨੀ ਦਾ ਘੱਟ ਹੁੰਦਾ ਜੋ ਉਹਨਾਂ ਦੀ ਪ੍ਰਤੀਕਿਰਿਆ ਮਤਲਬ ਆਪਣੇ ਲਈ ਆਈ ਆ ਉਹ ਮੈਨੂੰ ਤਾਂ ਲੱਗਦਾ ਵੀ ਜਿਵੇਂ ਇਹਦੀ ਸ਼ਾਇਦ ਇਹਨਾਂ ਦੀ ਗੱਲ ਦੇਣ ਦਾ ਇਹਨਾਂ ਦੀ ਕੋਈ ਜਵਾਬ ਦੇਣ ਦਾ ਤਾਂ ਹੀ ਮਤਲਬ ਜੇ ਕੋਈ ਮਕਸਦ ਨਹੀਂ ਲੱਗਿਆ ਉਹਨੂੰ ਵੀ ਇਹਦੇ ਵਿੱਚ ਕੋਈ ਨਿਕਲਿਆ ਨਹੀਂ ਖੁਦ ਲੱਗਦਾ ਪਹਿਲੀ ਗੱਲ ਤਾਂ ਇਹ ਹੈਗੀ ਆ ਵੀ ਪਿੰਡਾਂ ਦੇ ਵਿੱਚ 30% ਜਿਹੜੇ ਮਜ਼ਦੂਰ ਆ ਤੇ ਜਿਹੜੇ 70% ਉਹ ਤੇ ਕਿਸਾਨ ਬੈਠੇ ਉਹ ਛੁੱਟੀ ਚਲੇ ਗਏ ਜਿਹਨਾਂ ਨੇ ਅੱਗ ਲਾਈ ਆ ਜਿਹਨਾਂ ਨੇ ਕੁਛ ਕੀਤਾ ਉਹ ਕਿੱਧਰ ਨੂੰ ਚਲੇ ਗਏ ਸਭ ਤੋਂ ਪਹਿਲੀ ਗੱਲ ਦੂਜੀ ਗੱਲ ਹੈਗੀ ਜਿੱਥੇ ਤੱਕ ਪਰਾਲੀ ਦਾ ਸਵਾਲ ਆ ਕੌਣ ਕਹਿੰਦਾ ਵੀ ਅਸੀਂ ਝੋਨਾ ਬੀਜਣਾ ਕਿੱਥੇ ਸਾਨੂੰ ਲਿਖਾਓ ਦੱਸੋ ਕਿੱਥੇ ਲਿਖਿਆ ਮੁੜ ਕੇ ਸਾਡੀ ਕਿੱਥੇ ਲਾਈਨ ਚ ਕਿੱਥੇ ਲਿਖਿਆ ਵੀ ਝੋਨਾ ਹਰ ਹਾਲਤ ਬੀਜਣਾ ਤੇ ਅਸੀਂ ਅੱਗ ਲਾਉਣੀ ਇਹ ਗੱਲ ਹੀ ਗਲਤ ਹੈ ਇਹ ਜਿਹੜੀ ਗੱਲ ਹੈਗੀ ਆ ਇਹ ਗੱਲ ਨੂੰ ਮੁੜ ਕੇ ਦਰਅਸਲ ਤਾਂ ਮਤਲਬ ਜਿਹੜਾ PTC ਆ ਉਹ ਤਾਂ ਇੱਕ ਅੱਗ ਲਾਉਣ ਵਾਸਤੇ ਮੁੜ ਕੇ ਉਹਨੇ ਰੱਖਿਆ ਹੋਇਆ ਉਹਨਾਂ ਕੋਲ ਤਾਂ ਇੱਕ ਹੱਥ ਚ ਸੀਖ ਆ ਦੂਜੇ ਹੱਥ ਚ ਬੋਤਲ ਤੇਲ ਵਾਲੀ ਆ ਉਹ ਤਾਂ ਇਹ ਕੰਮ ਕਰਦੇ ਆ ਸਾਡੀ ਇੱਛਾ ਕੀ ਅਸੀਂ ਚਾਹੁੰਦੇ ਕੀ ਆ ਅਸੀਂ ਚਾਹੁੰਦੇ ਹਾਂ ਕਿ ਦੋ ਫਸਲਾਂ ਇੱਕ ਕਣਕ ਤੇ ਇੱਕ ਝੋਨਾ ਇਹ ਦੋ ਫਸਲਾਂ ਜਦੋਂ ਵੀ ਅਸੀਂ ਬੀਜਦੇ ਹਾਂ ਉਹ ਤੋਂ ਬਾਅਦ ਚ ਅਸੀਂ ਮੰਡੀ ਚ ਲੈ ਕੇ ਜਾਂਦੇ ਹਾਂ ਤਾਂ ਜੁੱਤੀ ਪਤਾਣ ਕਰਕੇ ਅਸੀਂ ਰਾਹ ਰੋਕ ਕੇ ਰੇਲਾਂ ਰੋਕ ਕੇ ਅਸੀਂ ਇਹਨਾਂ ਨੂੰ ਬਾਜ਼ਾਰ ਜਿਹੜੀ ਮੁੜ ਕੇ ਇਹਦੀ ਜਿਹੜੀ ਹੈਗੀ ਆ ਉਹਦੀ ਕਿਹੜੀ ਕੀਮਤ ਜਿਹੜੀ ਵਸੂਲ ਕਰ ਲੈਂਦੇ ਤੇ ਵੇਚ ਆਉਂਦੇ ਜਿਹੜੀਆਂ ਬਾਕੀ ਸਟੇਟਾਂ ਦੇ ਵਿੱਚ ਹਿੰਦੁਸਤਾਨ ਦੀਆਂ ਬਾਕੀ ਸਟੇਟਾਂ ਜਿੱਥੇ ਮਤਲਬ ਤੁਸੀਂ ਲਾ ਲਓ UP ਆ UP ਦੇ ਵਿੱਚ ਸਰਕਾਰੀ ਖਰੀਦਣੀ ਹਰਿਆਣੇ ਚ ਨਹੀਂ ਇਕੱਲੇ ਪੰਜਾਬ ਦੇ ਵਿੱਚ ਹੀ ਆ ਪੰਜਾਬ ਦੇ ਵਿੱਚ ਜੁੱਤੀ ਨਾਲ ਸਾਡੀ ਰੱਖੀ ਹੋਈ ਆ ਇੱਕ ਚਲੋ ਮੁੜ ਕੇ ਕੋਈ ਸਾਡੇ ਵਾਸਤੇ ਇਹ ਨਹੀਂ ਕਹਾਂਗਾ ਮੁੜ ਕੇ ਵੀ ਸਾਡੇ ਵਾਸਤੇ ਕੋਈ ਆਸਾਨ ਕਰਦੀ ਸਰਕਾਰ ਇਹ ਨਹੀਂ ਕਰਦੀ ਸਾਡੀ ਇੱਕ ਮੰਗ ਇਹ ਨਹੀਂ ਅਸੀਂ ਨਹੀਂ ਕਹਿੰਦੇ ਵੀ ਅਸੀਂ ਅੱਗ ਲਾਉਣੀ ਅਸੀਂ ਨਹੀਂ ਕਹਿੰਦੇ ਝੋਨਾ ਬੀਜਣਾ ਸਾਡੀ ਮੰਗ ਇਹ ਆ ਕਿ ਜੋ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਕਹਿੰਦੀ ਆ ਜੋ ਉਹਦੇ ਵਿੱਚ ਉਹਦਾ ਜਿਹੜਾ ਜਿਹੜਾ ਕੁੱਲ ਜਿਹੜਾ ਉਹਦਾ ਖਰਚਾ ਹੈ ਜਿਹੜਾ ਤਕਰੀਬਨ ਜਿਹੜਾ ਮਤਲਬ ਜਿਹੜਾ ਖਰਚਾ ਇੱਕ ਜਿਹੜੀ ਹੁਣ ਦੀ ਇੱਕ ਵਾਰ ਜਿਹੜੀ ਰਿਪੋਰਟ ਹੈਗੀ ਆ ਲੁਧਿਆਣਾ ਯੂਨੀਵਰਸਿਟੀ ਦੀ ਆ ਉਹ ਹੈਗੀ 1650 ਰੁਪਏ ਜੇ ਖਰਚਾ 1650 ਰੁਪਏ ਆਉਂਦਾ ਤੇ 800 ਰੁਪਇਆ ਪਾ ਕੇ 2500 ਰੁਪਏ ਸਾਨੂੰ ਜਿਹੜਾ ਉਹ ਦੇ ਦਿਓ ਸਾਨੂੰ ਝੋਨੇ ਦਾ ਤੇ ਅਸੀਂ ਇੱਕ ਅਸੀਂ ਜਦੋਂ ਇਹ ਦੇ ਦਿਓਗੇ ਤਾਂ ਫਿਰ ਅਸੀਂ ਮੁੜ ਕੇ ਸੋਚ ਲਾਂਗੇ ਵੀ ਅੱਗ ਲਾਉਣੀ ਹੈ ਕਿ ਨਹੀਂ ਲਾਉਣੀ ਜੇ ਇਹਨੂੰ ਲੱਗਦਾ ਵੀ ਅੱਗ ਦੇ ਨਾਲ ਤਕਲੀਫ ਹੁੰਦੀ ਆ ਵੀ ਅਸੀਂ ਨਾ ਅਸੀਂ ਉਹਨੂੰ ਨਹੀਂ ਸਾਂਭ ਸਕਾਂਗੇ ਤਾਂ ਫਿਰ ਸਾਡੀ ਇੱਕ ਹੋਰ ਸ਼ਰਤ ਆ ਸਾਨੂੰ ਇਹ ਹੀ ਝੋਨਾ ਅਸੀਂ ਨਹੀਂ ਲਾਉਂਦੇ ਬਾਕੀ ਜਿਹੜੀ ਮਰਜ਼ੀ ਫਸਲ ਤੁਹਾਨੂੰ ਕਹੋ ਵੀ ਉਹ ਸਰਕਾਰੀ ਚੱਕਣ ਉਹਦੀ ਕੀਮਤ ਇਹੀ 2500 ਤੈਅ ਕਰਨ ਜਿਹੜੀ ਕਹਿਣਗੇ ਉਹ ਬੀਜ ਲਾਂਗੇ ਜੇ ਉਹ ਕਹਿਣਗੇ ਨਹੀਂ ਬੀਜਣ ਦੇਣੀ ਤਾਂ ਅਸੀਂ ਵਿਹਲੀ ਰੱਖ ਲਾਂਗੇ ਅਸੀਂ ਧੂੰਆਂ ਨਹੀਂ ਹੋਣ ਦੇਵਾਂਗੇ ਧੂੰਏ ਦੇ ਨਾਲ ਨੁਕਸਾਨ ਉਹ ਸਾਡੇ ਤੇ ਇਲਜ਼ਾਮ ਲਾਉਣ ਵਾਲੇ ਸਾਥੀ ਦਾ ਜਿਹੜਾ ਹੈਗਾ ਉਹਦਾ ਕੋਈ ਨੁਕਸਾਨ ਨੀਗਾ ਤੇ ਸਾਡੇ ਮਜ਼ਦੂਰਾਂ ਦਾ ਜਿਨ੍ਹਾਂ ਦੀ ਬਾਬਤ ਜਿਹੜੀ ਆਪਾਂ 15 ਦੇ ਵਿੱਚ ਗਏ ਹਾਂ ਸੀ ਕੋਈ ਮੰਗ ਸੀ ਕਿਹਨੇ 100 ਯੂਨਿਟ ਖੋਲੀ ਆ ਤੇ 200 ਯੂਨਿਟ ਮੁੜ ਕੇ ਵਿੱਚ 100 ਯੂਨਿਟ ਕਿਉਂ ਖੋਲੀ ਅਸੀਂ ਜਿਹੜਾ ਕੱਟ ਗਏ ਹਾਂ ਉਦੋਂ ਇਹ ਸਾਥੀ ਕਿੱਥੇ ਗਿਆ ਸੀ ਜਦੋਂ ਗੋਬਿੰਦਪੁਰੇ ਦੇ ਵਿੱਚੋਂ ਮੁੜ ਕੇ ਜਿਹੜੀ ਜ਼ਮੀਨ ਜਿਹੜੀ ਇਹ ਖੋਹੀ ਆ ਉਹਦੇ ਵਿੱਚ ਮੁੜ ਕੇ 3000 ਦੇ ਕਰੀਬ ਬੰਦਾ ਬੈਠਾ ਸੀ ਜਿਹੜੇ ਮਜ਼ਦੂਰਾਂ ਦੇ ਮੁੜ ਕੇ ਸਾਲ ਭਰ ਤੋਂ ਕੰਮ ਤੇ ਨਹੀਂ ਜਾ ਸਕੇ ਜਿਹੜੀ ਜ਼ਮੀਨ ਦੇ ਵਿੱਚ ਉਹਨੇ ਕੰਮ ਕਰਨਾ ਸੀ ਉਹ ਜ਼ਮੀਨ ਜਿਹੜੀ ਅਸੀਂ ਜਿਹੜੇ ਕਾਰਪੋਰੇਟ ਕਰਾਉਣੀ ਸੀਗੇ ਉਹਨੇ ਜ਼ਮੀਨ ਖਰੀਦ ਲਈ ਸੀਗੀ ਤਾਂ ਉਹ 3-3 ਲੱਖ ਰੁਪਇਆ ਇੱਕ ਪਰਿਵਾਰ ਨੂੰ ਦਵਾਇਆ ਇਹ ਸਾਥੀ ਕਿੱਥੇ ਸੀ ਇਸ ਵਾਸਤੇ ਸਾਡੀ ਕੋਈ ਇੱਛਾ ਨੀ ਵੀ ਝੋਨੇ ਨੂੰ ਅੱਗ ਲਾਈਏ ਝੋਨਾ ਬੀਜੀਏ ਜਾਂ ਪਰਾਲੀ ਨੂੰ ਅੱਗ ਲਾਈਏ ਇਹ ਸਾਡੀ ਕੋਈ ਇੱਛਾ ਨੀਗਾ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਇਸ ਦੇਸ਼ ਦੇ ਪੰਜਾਬ ਚ ਤੇ ਇਸ ਹਿੰਦੁਸਤਾਨ ਦੇ ਵਿੱਚ ਜਿਹੜੇ ਕਿਸਾਨ ਜਿਹੜੀਆਂ ਹੈਗੀਆਂ ਉਹ ਲਾਗਤ ਜਿਹੜੀਆਂ ਲਾਗਤਾਂ ਵੱਧ ਚੁੱਕੀਆਂ ਉਹਦੀ ਕੀਮਤ ਪੂਰੀ ਨਹੀਂ ਦਿੰਦੇ ਤੇ ਜਿਹੜੇ ਮਜ਼ਦੂਰ ਆ ਉਹਨਾਂ ਮਜ਼ਦੂਰਾਂ ਨੂੰ ਜਿਹੜੋ ਕਿ ਬਾਕੀ ਸਾਰੀ ਦੁਨੀਆਂ ਦੇ ਵਿੱਚ ਕੁਝ ਤਕਰੀਬਨ 460 ਅਰਬ ਦਾ ਜਿਹੜਾ ਹੈਗਾ ਉਹ ਦਿੱਤਾ ਜਿਹੜਾ ਦਿੱਤਾ ਜਾਂਦੀ ਹੈਗੀ
ਸਬਸਿਡੀ
ਤੇ ਸਾਨੂੰ ਇਹ 2.5% ਦਿੰਦੇ ਆ ਉਹ ਵੀ ਦੇਣ ਨੂੰ ਤਿਆਰ ਨੀ ਹੈਗੇ ਉਹ ਵੀ ਕੱਟਣ ਫਿਰਦੇ ਆ ਤਾਂ ਫਿਰ ਅਸੀਂ ਕਹਿੰਦੇ ਹਾਂ ਕਿ ਜਿਹੜੇ ਉੱਥੋਂ ਦੇ ਮਜ਼ਦੂਰ ਆ ਉਹਨਾਂ ਵਾਸਤੇ ਪੱਕੀ ਦਿਹਾੜੀ ਪੱਕੀ ਤਨਖਾਹ ਜਿਹਨੂੰ ਜਿਹੜਾ ਜਿਹੜਾ ਕਾਂਗਰਸ ਸਰਕਾਰ ਨੇ ਕਿਹਾ ਸੀਗਾ ਜੇ ਉਹਨੂੰ 5000 ਰੁਪਇਆ ਦੇ ਦੇਣ ਜੇ 5 ਪਰਿਵਾਰ ਦੇ ਜੀਆ 25000 ਰੁਪਇਆ ਦੇ ਦੇਣ ਸਾਨੂੰ ਕੀ ਤਕਲੀਫ ਆ ਉਹਨਾਂ ਨੂੰ ਕੋਈ ਤਕਲੀਫ ਨਹੀਂ ਹੈਗੀ ਸੋ ਅਸੀਂ ਇਹ ਮੰਗ ਕਰਦੇ ਹਾਂ ਵੀ ਉਹਨਾਂ ਨੂੰ ਸਬਸਿਡੀ ਦਿੱਤੀ ਜਾਵੇ ਸਾਰੀਆਂ ਜਿਹੜੀਆਂ ਦੁਕਾਨਾਂ ਜਿਹੜੀਆਂ ਬੰਦ ਕਰਤੀਆਂ ਉੱਥੇ ਜਿਹੜੀਆਂ ਉਹਨਾਂ ਨੂੰ ਗਰੀਬਾਂ ਵਾਸਤੇ ਸਬਸਿਡੀ ਦੇ ਉੱਤੇ ਜਿਹੜੇ ਸਾਰੇ ਸਮਾਨ ਆ ਅੱਧੇ ਮੁੱਲ ਵਿੱਚ ਦਿੱਤੇ ਜਾਣ ਤੇ ਉਹ ਤੋਂ ਬਾਅਦ ਚ ਮੁੜ ਕੇ ਜਿਹੜੀਆਂ ਕਣਕ ਖਾਣ ਵਾਸਤੇ ਜਿਹਨਾਂ ਕੋਲ ਹੈ ਨੀਗਾ ਉਹਨਾਂ ਦੀ ਕਣਕ ਜਿਹੜੀ ਹੈਗੀ ਆ ਘਰਾਂ ਦੀ ਬਿਜਲੀ ਆ ਉਹਨਾਂ ਦੇ ਘਰ ਦੇ ਖਰਚੇ ਆ ਉਹ ਸਾਰੇ ਮੁਕਤ ਕੀਤੇ ਜਾਣ ਜਿਵੇਂ MLA ਨੂੰ ਕਰਦੇ ਆ ਜਿਵੇਂ ਪਾਰਲੀਮੈਂਟ ਮੈਂਬਰਾਂ ਨੂੰ ਕਰਦੇ ਆ ਜਿਵੇਂ IAS ਅਫਸਰਾਂ ਨੂੰ ਕਰਦੇ ਆ ਇਹਨੂੰ ਕਿਉਂ ਕੀਤੇ ਜਾ ਸਕਦੇ ਇਹ ਸਾਡੀਆਂ ਮੰਗਾਂ ਜੋ ਹੈ ਅਸੀਂ ਇਹ ਮੰਨਦੇ ਹਾਂ ਕਿ ਇਹ ਉਹਨਾਂ ਨੂੰ ਵੀ ਦਿੱਤੀਆਂ ਜਾਣ ਤੇ ਸਾਨੂੰ ਵੀ ਦਿੱਤੀਆਂ ਜਾਣ ਤਾਂ ਕਿ ਅਸੀਂ ਜਿਹੜੇ ਆਤਮ ਹੱਤਿਆ ਤੋਂ ਇਹਨਾਂ ਨੂੰ ਬਚਾ ਸਕੀਏ ਤੇ ਆਪ ਬਚ ਸਕੀਏ ਸਾਡਾ ਪਰਾਲੀ ਨੂੰ ਅੱਗ ਲਾਉਣ ਦਾ ਕੋਈ ਮਕਸਦ ਨਹੀਂ ਹੈ
ਬਿਲਕੁਲ ਬਿਲਕੁਲ ਸਾਥੀ ਜੀ ਤੁਸੀਂ ਇਹਦਾ ਕੀ ਪ੍ਰਤੀਕਰਮ ਦਿਓਗੇ
ਮੈਂ ਤਾਂ ਕਹਿਣਾ ਚਾਹੁੰਦਾ ਵੀ ਜਿਵੇਂ ਮਤਲਬ ਲਾਗਤਾਂ ਦਾ ਲਾਗਤ ਗਿਣੀ ਜਾਂਦੀ ਹੈ ਜੇ ਤੁਸੀਂ ਹੁਣ 300 ਦਿਹਾੜੀ ਗਿਣਦੇ ਹੋ ਲੇਬਰ ਦੀ ਇੱਕ ਦਿਨ ਦੀ ਉਹਦੀ ਜੇ 500 ਗਿਣ ਕੇ ਸਾਡੀ ਲਾਗਤ ਗਿਣੋ ਸਾਨੂੰ ਉਹ ਸਾਨੂੰ 2500 3000 ਰੁਪਇਆ ਰੇਟ ਦਿਓ ਅਸੀਂ 500 ਰੁਪਇਆ ਦੇਵਾਂਗੇ ਲੇਬਰ ਮਜ਼ਦੂਰ ਨੂੰ ਰੇਟ ਵੱਧ ਨਾਲ ਉਹਨੂੰ ਨੁਕਸਾਨ ਨੀ ਹੋਣਾ ਉਹਨੂੰ ਫਾਇਦਾ ਹੋਣਾ ਪਰ ਇਹ ਦੂਜੀ ਪੱਖੋਂ ਪਾੜ ਪਾਉਂਦੇ ਆ ਵੀ ਸ਼ਾਇਦ ਕਿਉਂਕਿ ਮਜ਼ਦੂਰ ਜਿੱਦਾਂ ਉਹਦਾ ਟੋਟਲ ਖਰਚਾ ਹੈ ਉਹਦੇ ਚ ਕਣਕ ਦਾ ਜਾਂ ਚੌਲਾਂ ਦਾ ਜਿਹੜੀ ਉਹਦੀ ਖੁਰਾਕ ਦਾ ਖਰਚਾ ਬਹੁਤ ਥੋੜਾ ਖਰਚਾ ਬਾਕੀ ਖਰਚੇ ਜ਼ਿਆਦਾ ਹੈ ਟੋਟਲ ਖਰਚੇ ਚੋਂ ਸਗੋਂ ਜੇ ਰੇਟ ਸਾਨੂੰ ਲਾਗਤ ਦੇ ਉੱਤੇ 50% ਮੁਨਾਫੇ ਨਾਲ ਜੇ ਰੇਟ ਦਿੰਦੇ ਆ ਤੇ ਲਾਗਤ ਇਹਨਾਂ ਦੀ ਲੇਬਰ ਦੀ
300-600 ਪੱਖ ਹੈ ਉਹ ਇਹ ਕਹਿ ਰਹੇ ਨੇ ਕਿ ਕਿਸਾਨੀ ਇਹ ਉਦੋਂ ਹੀ ਹੱਲ ਹੋ ਸਕਦਾ ਜਦੋਂ ਤੱਕ ਸਾਰੀ ਕਿਸਾਨੀ ਖਤਮ ਨਹੀਂ ਹੁੰਦੀ ਜਾਂ ਜਿਹੜੇ ਸਾਰੇ ਕਿਸਾਨ ਨੇ ਉਹ ਮਜ਼ਦੂਰ ਨਹੀਂ ਬਣ ਜਾਂਦੇ ਸੋ ਇਸੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ
ਇਹਦੇ ਬਾਰੇ ਮੈਂ ਤਾਂ ਕਹਿੰਦਾ ਵੀ ਅਸਲ ਚ ਉਹ ਲੋਕਾਂ ਨੇ ਮਾਰਕਸ ਦੀਆਂ ਉਹ ਜਿਹੜੀਆਂ ਗੱਲਾਂ ਨੇ ਜਿਹੜੀਆਂ ਕਿਸੇ ਹੋਰ ਪ੍ਰਸੰਗ ਚ ਹੋਰ ਢੰਗ ਨਾਲ ਕਹੀਆਂ ਗਈਆਂ ਨੇ ਉਹਨਾਂ ਨੂੰ ਗਲਤ ਢੰਗ ਨਾਲ ਇੱਥੇ ਉਹ ਮਤਲਬ ਫਿੱਟ ਕਰਨ ਦੀ ਧੱਕੇ ਨਾਲ ਫਿੱਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਮਤਲਬ ਜ਼ਰੂਰੀ ਇਹ ਜ਼ਰੂਰੀ ਨਹੀਂ ਕਿ ਉਹ ਪਹਿਲਾਂ ਸਾਰੇ ਮਤਲਬ ਖੋਲ ਤੋਂ ਬਾਅਦ ਫਿਰ ਉਹ ਮਜ਼ਦੂਰ ਬਣ ਤੇ ਫਿਰ ਇਨਕਲਾਬੀ ਬਣ। ਪ੍ਰੋਬਲਮ ਇਹ ਆ ਰਹੀ ਹੈ ਵੀ ਹੁਣ ਇਹ ਤਾਂ ਸਾਮਰਾਜ ਮਤਲਬ ਖੇਤੀ ਚੋਂ ਕੱਢਿਆ ਜਾਵੇ, ਪਰ ਖੇਤੀ ਚੋਂ ਕੱਢ ਕੇ ਲਿਜਾਓਗੇ ਕਿੱਥੇ?
ਬਿਲਕੁਲ ਬਿਲਕੁਲ,
ਮਤਲਬ ਕਿਤੇ ਰੁਜ਼ਗਾਰ ਕਿਤੇ ਪੈਦਾ ਹੀ ਨੀ ਹੋ ਰਿਹਾ। ਸਾਡੇ ਦੇਸ਼ ਚ ਪਿਛਲੇ ਸਾਲਾਂ ਸਾਢੇ ਤਿੰਨ ਸਾਲ ਤਿੰਨ ਸਾਲਾਂ ਤੇ ਸਾਰਾ 6.5 ਲੱਖ ਰੁਜ਼ਗਾਰ ਪੈਦਾ ਹੋਇਆ, ਜਦਕਿ 1.25 ਕਰੋੜ ਹਰ ਸਾਲ ਹਰ 1.25 ਕਰੋੜ ਹਰ ਸਾਲ ਨਵੇਂ ਮਤਲਬ ਬੰਦੇ ਰੁਜ਼ਗਾਰ ਵਾਲੀ ਲਾਈਨ ਚੱਕ ਖੜੇ
ਹੋਏ,
ਮਤਲਬ ਮਸਾ 1% ਨੂੰ ਰੁਜ਼ਗਾਰ ਮਿਲ ਰਿਹਾ। ਇਹਨਾਂ ਨੂੰ ਤੁਸੀਂ ਮਤਲਬ ਜਦੋਂ ਉਹ ਖੇਤੀ ਚ ਉੱਜੜ ਲੱਗੇ ਜਾਣਗੇ ਕਿੱਥੇ? ਏਦਾਂ ਦਾ ਉਹਨਾਂ ਕੋਲ ਤਾਂ ਕੋਈ ਉਹਨਾਂ ਕੋਲ ਤਾਂ ਕੋਈ ਜਵਾਬ ਹੀ ਹੈ ਨੀ ਗਾ, ਨਾ ਇਹਨਾਂ ਕੋਲ ਵੀ ਫਿਰ ਵੀ ਉਹ ਮਜ਼ਦੂਰ ਬਣ ਕੇ ਮਜ਼ਦੂਰੀ ਕਰਨਗੇ ਕਿੱਥੇ? ਨਾ ਤਾਂ ਸੰਨ ਤੋਂ ਉਹਨਾਂ ਕੰਮ ਦੇ ਰਹੀ ਹੈ, ਨਾ ਕਿਤੇ ਹੋਰ ਕੰਮ। ਖੇਤੀ ਬਚੇ, ਖੇਤੀ ਦੇ ਵਿਚ ਬਹੁਤ ਕੰਮ ਹੈ ਤੇ ਇਹ ਮੁੱਢਲੀ ਤੇ ਬੁਨਿਆਦੀ ਚੀਜ਼ ਹੈ। ਜਿਹੜੀ ਅਨਾਜ ਹੈ, ਖੁਰਾਕ ਹੈ, ਇਹਦੇ ਬਿਨਾਂ ਮਨੁੱਖ ਜਿਉਂਦਾ ਨਹੀਂ ਰਹਿ ਸਕਦਾ।
ਬਿਲਕੁਲ,
ਤੇ ਜਿਵੇਂ ਕਣਕ ਝੋਨੇ ਵਾਲੀ ਗੱਲ ਸੱਚੀ ਨੀ ਕੀਤੀ ਹੈ, ਅਸੀਂ ਤਾਂ ਛੱਡਣ ਨੂੰ ਤਿਆਰ ਹਾਂ, ਪਰ ਭਾਰਤ ਸਰਕਾਰ ਤਾਂ ਜਿਸ ਦਿਨ ਪੰਜਾਬ ਦਾ ਹੁਣ ਝੋਨੇ ਦਾ ਖਰੀਦ ਸੀਜ਼ਨ ਖਤਮ ਹੋਇਆ ਉਸ ਦਿਨ ਵਧਾਈਆਂ ਦੇ ਰਹੇ ਨੇ ਵੀ ਪੰਜਾਬ ਸਰਕਾਰ ਨੇ ਬਹੁਤ ਕੇਂਦਰ ਨੂੰ ਝੋਨਾ ਦੇ ਦਿੱਤਾ। ਸਰਕਾਰ ਲੋੜਾਂ ਆਖਰ ਤੱਕ ਤਾਂ ਲੋੜਾਂ ਲੋਕਾਂ ਨੇ ਖਾਣਾ ਉਹ ਕਿਤੋਂ ਤਾਂ ਪੂਰਾ ਕਰਨਾ ਹੀ ਹੈ, ਤੇ ਮਤਲਬ ਉਹ ਸਾਡੇ ਤੋਂ ਨੀ ਪੈਦਾ ਕਰਨ ਕਿਤੋਂ ਹੋਰ ਕਰਾਉਣਗੇ, ਹੋਰ ਜਗ ਤੋਂ ਲਿਆਉਣਗੇ। ਹਾਂ, ਜਿਹੜੀ ਇਹਨਾਂ ਨੇ ਗੱਲ ਕਹੀ ਬਿਲਕੁਲ ਠੀਕ ਹੈ, ਕੋਈ ਮਰਜ਼ੀ ਫਸਲ ਬਚਾ ਲੈਣ, ਉਹਦੀ ਖਰੀਦ ਦੀ ਗਰੰਟੀ ਦੇਣ ਤੇ ਲਾਗਤ ਦੇ ਉੱਤੇ 50% ਮੁਨਾਫੇ ਵਾਲ ਸਵਾਮੀ ਨਾ ਸਮਿਆ ਸਾਰੀਆਂ ਸਿਫਾਰਸ਼ਾਂ ਤੋਂ ਸਾਡਾ ਜ਼ੋਰ ਹੈ ਇੱਕ ਸਿਫਾਰਸ਼ ਤੇ, ਜਿਹੜੀ ਸਿਫਾਰਿਸ਼ ਹੈ ਵੀ ਲਾਗਤ ਕੁੱਲ ਲਾਗਤ ਖਰਚੇ ਦੇ ਉੱਤੇ 50% ਮੁਨਾਫੇ ਵਾਲੀ, ਉਹ ਦੇਖ ਭਾਵ ਬੇਸ਼ਕ ਜਿਹੜੀ ਮਰਜ਼ੀ ਚੀਜ਼ ਦਾ ਰੱਖ ਕੇ ਬਾਜ਼ਾਰ ਨਾਲ ਉਹਦੀ ਖਰੀਦ ਦੀ ਗਰੰਟੀ ਦੇਣ, ਅਸੀਂ ਇਹ ਛੱਡ ਕੇ ਹੋਰ ਬੀਜ ਲਾਂਗੇ।
ਬਿਲਕੁਲ ਬਿਲਕੁਲ।
ਸਾਥੀ ਜੀ, ਇੱਕ ਗੱਲ ਹੋਰ ਹੈ ਜਿਹੜੀ ਮਤਲਬ ਧਿਆਨ ਚ ਰੱਖਣ ਵਾਲੀ ਹੈ ਕਿ ਹਿੰਦੁਸਤਾਨ ਦੇ ਵਿੱਚ ਮੁੜ ਕੇ ਜਿਹੜੀ ਹੈਗੀ ਆ, ਖਾਸ ਕਰਕੇ ਆਪਾਂ ਜੇ ਪੰਜਾਬ ਦੀ ਗੱਲ ਕਰਾਂਗੇ, ਪੰਜਾਬ ਜਿਹੜਾ ਮੁੜ ਕੇ ਹੈਗਾ ਉਹ ਪਾਕਿਸਤਾਨ ਦੀ ਮੁੜ ਕੇ ਜਿਹੜੀ ਹੈਗੀ ਸਰਹੱਦ ਦੇ ਉੱਤੇ ਸਰਹੱਦੀ ਸੂਬਾ, ਇੱਥੇ ਕੋਈ ਵੱਡੀ ਜਿਹੜੀ ਸਨਅਤ ਹੈਗੀ ਆ ਕੋਈ ਵੀ ਸਨਅਤਕਾਰ ਲਾਉਣੋਂ ਤਿਆਰ ਨਹੀਂ। ਸਰਕਾਰ ਨੇ ਵਿਦੇਸ਼ੀ ਨਿਵੇਸ਼ ਦੇ ਨਾਂ ਦੇ ਉੱਤੇ ਜਿਹੜਾ ਸੀ ਉਹ ਦੇਸ਼ ਵੇਚਤਾ, ਤੇ ਇੱਥੇ ਸਨਅਤਾਂ ਜਿਹੜੀ ਸੀ ਲਾਉਣ ਦੇ ਉੱਤੇ ਪੈਸਾ ਜਦੋਂ ਪਿਛਾਂ ਖਿੱਚ ਲਿਆ ਮੁੜ ਕੇ ਦੁਆਨੀ ਵਾਰੀ ਉੱਥੇ ਉਹ ਲਾਉਣ ਉਤਾਰਨੀ। ਜੇ ਇੱਥੇ ਕੋਈ ਜਿਹੜਾ ਹੈਗਾ ਰੁਜ਼ਗਾਰ ਨਹੀਂ ਹੈਗਾ, ਰੁਜ਼ਗਾਰ ਜਿਹੜਾ ਹੈਗਾ ਉਹ ਸਰਕਾਰੀ ਰੁਜ਼ਗਾਰ ਸੀਗਾ, ਸਰਕਾਰੀ ਮਹਿਕਮੇ ਵਿੱਚ ਤੇ ਸਰਕਾਰ ਰੁਜ਼ਗਾਰ ਖਤਮ ਹੋ ਗਿਆ। ਇੱਕੋ ਇੱਕ ਜਿਹੜਾ ਮਤਲਬ ਵੀ ਜਿਹੜਾ ਕਿਸਾਨੀ ਕਿੱਤਾ ਹੈ, ਕਿਸਾਨੀ ਕਿੱਤਾ ਤਕਰੀਬਨ 70% ਹਿੰਦੁਸਤਾਨ ਦੇ ਲੋਕਾਂ ਨੂੰ ਜਿਹੜਾ ਹੈਗਾ ਰੁਜ਼ਗਾਰ ਦਿੰਦਾ। ਸਭ ਤੋਂ ਵੱਡੀ ਸਨਅਤ, ਜੇਕਰ ਜਿਵੇਂ ਸਨਅਤਾਂ ਨੂੰ ਜਿਹੜੀ ਮਤਲਬ ਪ੍ਰੈਫਰੈਂਸ ਦੇਣ ਦੀ ਗੱਲ ਆ, ਜੇ ਮਤਲਬ ਇਹਨਾਂ ਦਾ ਕੋਈ ਇਹਨੂੰ ਸਾਂਭਣ ਦੀ ਗੱਲ ਆ, ਜੇ ਇਹਨਾਂ ਨੂੰ ਕੋਈ ਜਿਹੜਾ ਇਹਨੇ ਇਹਨਾਂ ਦੀ ਮਦਦ ਕਰਨ ਦੀ ਗੱਲ ਆ, ਤਾਂ ਸਭ ਤੋਂ ਪਹਿਲਾਂ ਮੁੜ ਕੇ ਵੀ ਜੇ ਇਹ ਚੱਜ ਦੇ ਹੋਣ, ਜੇ ਦੇਸ਼ ਦੇ ਆਗੂ ਹੋਣ, ਜੇ ਮੰਨਦੇ ਹੋਣ ਵਿਦੇਸ਼ ਸਾਡਾ, ਤਾਂ ਸਭ ਤੋਂ ਪਹਿਲਾਂ ਵੱਡੀ ਸਨਅਤ ਆ ਜਿਹੜੀ 70% ਲੋਕਾਂ ਨੂੰ ਰੋਟੀ ਦਿੰਦੀ ਆ, ਤਾਂ ਪਹਿਲਾਂ ਮੁੜ ਕੇ ਮਦਦ ਇਹਦੀ ਕਰਨੀ ਚਾਹੀਦੀ ਆ। ਇਹਦੀ ਉਹ ਕਰਨ ਨੂੰ ਤਿਆਰ ਨਹੀਂ। ਜੇ 70% ਮੁੜ ਕੇ ਮੰਨ ਲਓ ਵੀ ਜਿਵੇਂ ਇਹ ਕਹਿੰਦੇ ਆ ਵੀ ਪਹਿਲਾਂ ਐਂ ਕਰੋ ਵੀ ਮੁੜ ਕੇ ਉੱਜੜ ਜਾਣ ਦਿਓ ਦੇਸ਼ ਨੂੰ, ਜਦੋਂ ਉੱਜੜ ਗਿਆ ਫਿਰ ਆਪਾਂ ਬੁਲਾਉਣ ਲੱਗਾਂਗੇ।
ਨਾਲੇ ਸਾਥੀ, ਜਦੋਂ ਇਹ ਗੱਲ ਕਰਦੇ ਆਪਾਂ ਵੀ ਕਿਸਾਨੀ ਖਤਮ ਹੋਊਗੀ, ਤੇ ਕਿਸਾਨੀ ਉਦੋਂ ਖਤਮ ਹੋ ਗਈ ਜਦੋਂ ਆਪਣੀਆਂ ਜ਼ਮੀਨਾਂ ਛੱਡ ਕੇ ਜਾਣਗੇ, ਉਹ ਜ਼ਮੀਨਾਂ ਕਿਹਨਾਂ ਦੇ ਕੋਲ ਜਾਣਗੀਆਂ? ਕੋਰਪੋਰੇਟ ਘਰਾਣੇ ਤੇ ਆਲਰੇਡੀ ਉਹ ਤੇ ਕਬਜ਼ਾ ਕਰਨ ਨੂੰ ਬੈਠੇ ਹੋਏ ਨੇ, ਆਪਣੀ ਤਾਕਤ ਨੇ ਪੂਰੀ ਤੇ,
ਉਹ ਤਾਂ ਚਾਹੁੰਦੇ ਆ।
ਹਾਂਜੀ, ਵੀ ਇਹ ਛੱਡ ਕੇ ਜਾਣ ਤੇ ਅਸੀਂ ਜਿਹੜੀ ਸ਼ੌਕ ਡਾਕਟਰ ਨਾਲ ਹੀ ਗੱਲ ਕਰਦੇ ਹਾਂ ਸਦਮਾ ਸਿਧਾਂਤ ਦੀ, ਕਿ ਤੁਹਾਨੂੰ ਇੰਨਾ ਕੋਰਨਰ ਦੇ ਵਿੱਚ ਕਰਤਾ ਜਾਵੇ ਕਿ ਤੁਸੀਂ ਆਪਣੇ ਆਪ ਛੱਡ ਕੇ ਚੱਲੋ, ਲਓ ਭਾਈ ਸਾਂਭ ਲਓ ਆਪਣਾ। ਜੀ ਹਾਂਜੀ 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 ਸਾਥੀ।
ਹਾਂ ਵੀ ਉਹਦੇ ਨਾਲ ਮੁੜ ਕੇ ਜਿਹੜੀ ਮਤਲਬ 70% ਜਿਹੜੀ ਸਾਡੀ ਜਿਹੜੀ ਆਬਾਦੀ ਆ ਜਿਹਨੂੰ ਰੋਟੀ ਦੇ ਰਿਹਾ, ਜੇ ਮੰਨ ਲਓ ਮੁੜ ਕੇ ਵੀ ਜਿਹੜੀਆਂ ਉਦੋਂ ਵਿੱਚ, ਕਿਉਂਕਿ ਪਹਿਲੀ ਗੱਲ ਤਾਂ ਇਹ ਆ ਵੀ ਜਿਹੜੇ ਕਾਰਪੋਰੇਟ ਘਰਾਣੇ ਆ ਜਾਂ ਜਿਹੜੇ ਮੁੜ ਕੇ ਆ ਉਹਨਾਂ ਦੇ ਜੁੱਲੇ ਜਿਹੜੇ ਜਿਹੜੇ ਕੌਲੀ ਚੱਟ ਜਿਹੜੇ ਬੈਠੇ ਆ, ਜਿਹੜੇ ਪ੍ਰਧਾਨ ਮੰਤਰੀ ਜਾਂ ਪਾਰਲੀਮੈਂਟ ਚ ਬੈਠੇ ਆ, ਇਹ ਜਿਹੜੇ ਸਾਰੇ ਆ, ਇਹ ਸਾਰੇ ਦੇ ਸਾਰੇ ਮੁੜ ਕੇ ਇਹ ਚਾਹੁੰਦੇ ਆ, ਉਹ ਜਦੋਂ ਪਾਰਲੀਮੈਂਟ ਦੇ ਵਿੱਚ ਮੁੜ ਕੇ ਇਹਨੇ ਸਹੁੰ ਚੱਕੀ ਆ ਮੋਦੀ ਨੇ, ਤੇ ਇਹਨੇ ਤਾਂ ਕਿੰਨੇ 4-5 ਮਹੀਨੇ ਤੇ ਕਿਹਨੇ ਬੈਠਾ ਮੁੜ ਕੇ ਵੀ ਛੇਤੀ ਕਰੋ ਭੇਜ ਵੇਚ ਦਿਓ, ਜ਼ਮੀਨਾਂ ਵੇਚ ਦਿਓ, ਕਿੰਨੇ ਕਾਨੂੰਨ ਬਣਾਏ। ਜਦੋਂ ਇਹਨੂੰ ਪਤਾ ਲੱਗਿਆ ਵੀ ਮੂੰਹ ਦੀ ਖਾਣੀ ਪਈ ਸੀ ਪੰਜਾਬ ਚੋਂ ਸ਼ੁਰੂ ਹੋਈ, ਮੁੜ ਕੇ ਇੱਥੇ ਯੂਪੀ ਚ ਗਏ, ਮਹਾਰਾਸ਼ਟਰ ਗਏ, ਉਦੋਂ ਬਾਅਦ ਚ ਬੰਗਾਲ ਦੇ ਵਿੱਚ ਗਏ ਵੀ ਜੁੱਤੀਆਂ ਪਹਿਣੀਆਂ ਮੁੜ ਕੇ ਜਾ ਕੇ, ਮੁੜ ਕੇ ਇਹਨਾਂ ਜ਼ਮੀਨ ਛੱਡਣੀ ਨੀ, ਉਹ ਸਾਰਾ ਕੁਛ ਕਰ ਕਰਾ ਕੇ ਮੁੜ ਕੇ ਇਹਨੂੰ ਵਾਪਸ ਲੈਣੀ ਪੈਗੀ, ਗੱਲ ਹੀ ਵਾਪਸ ਲੈਣੀ ਪੈਗੀ। ਤੇ ਇਹ ਤਾਂ ਚਾਹੁੰਦੇ ਆ ਕਿ ਸਾਨੂੰ ਜ਼ਮੀਨ ਛੱਡ ਦੇਣ, ਜਿਹੜੀ ਇਹ ਚੋਣ ਕਰਾਉਣੀ ਚਾਹੁੰਦੇ ਆ, ਇਨਕਲਾਬੀ ਆ ਜਿਹੜੇ ਵੱਡੇ ਇਨਕਲਾਬੀ ਆ, ਇਹ ਚਾਹੁੰਦੇ ਆ ਵੀ ਇਹ ਗੱਲ ਛੱਡ ਦਿੱਤੀ ਜਾਵੇ, ਉਹ ਤਾਂ ਆਪ ਚਾਹੁੰਦੇ ਆ। ਤਾਂ ਫਿਰ ਇਹਦਾ ਮਤਲਬ ਇਹ ਆ ਵੀ ਥਾਲੀ ਚ ਪਰੋਸ ਕੇ ਜ਼ਮੀਨ ਦੇ ਦਈਏ ਇਹ ਸਾਥੀਆਂ ਨੂੰ ਫੜਾ ਦਈਏ ਗਾਂ ਜਾ ਕੇ ਉਹਨਾਂ ਦਾ ਧੰਨਵਾਦ ਕਰਕੇ ਉਹਨਾਂ ਨੂੰ ਦੇ ਦੇਣ ਨੰਬਰ ਦੋ ਉਹ ਇਹ ਨਹੀਂ ਸੋਚ ਰਹੇ ਕਿ 70% ਆਬਾਦੀ ਦਾ ਕੀ ਬਣੂਗਾ ਜਿਹੜੇ ਤੇ ਨਿਰਭਰ ਹੈ ਤੁਸੀਂ ਆਪਾਂ ਦੇਖ ਰਹੇ ਹਾਂ ਕਿ ਕਿਸੇ ਪਰਿਵਾਰ ਕਿਸੇ ਪਿੰਡ ਦੇ ਵਿੱਚ ਜੇ ਉਹ 5-7-10 ਪਰਿਵਾਰ ਹੈਗੇ ਆ ਕੋਈ ਨੌਕਰੀ ਕਰਦਾ ਕੋਈ 5,000 ਦੀ 3,000 ਦੀ ਕੁਛ ਵੀ ਕਰਦਾ ਜਾਂ ਕੋਈ ਬੰਦਾ ਮਤਲਬ ਜਿਹੜਾ 2-4 ਕਿੱਲੇ ਦਾ ਅਤੇ 4 ਕਿੱਲੇ ਦਾ ਮਾਲਕ ਆ ਜਿਹੜਾ ਬੰਦੇ ਕੋਲ ਬਿਨਾਂ ਜ਼ਮੀਨ ਦੀ ਕੋਈ ਜ਼ਮੀਨ ਦਾ ਕੋਈ ਟੁਕੜਾ ਵੀ ਹੈ ਨਹੀਂ ਅਤੇ ਕਿਸੇ ਕੋਲ ਚਾਰ ਕਨਾਲ ਜ਼ਮੀਨ ਹੈਗੀ ਆ ਉਹ ਜਿਹੜਾ ਬੇਜ਼ਮੀਨ ਉਹਨੂੰ ਸੌਖਾ ਜਿੰਨੀ ਕੁ ਹੈਗੀ ਉਹਦੇ ਹੀ ਸੌਖਾ ਉਹਦੇ ਚੋਂ ਰੋਟੀ ਸੌਖੀ ਮਿਲਦੀ ਆ ਉਹਦਾ ਇੱਕ ਆਧਾਰ ਆ ਭਾਵੇਂ 5G ਆ ਉਹਦੇ ਉੱਤੇ ਹੀ ਲੱਗੇ ਤਾਂ ਪਏ ਆ ਕੁਛ ਨਾ ਕੁਛ ਸਬਜ਼ੀ ਬਿਜਲੀ ਨਿੱਕਾ ਮੋਟਾ ਕੰਮ ਕਰ ਲਿਆ ਤਾਂ ਫਿਰ ਜਦੋਂ ਇਹ ਸਾਰੇ ਇਸ ਪਾਸੇ ਤੁਰ ਪਏ ਪਹਿਲਾਂ ਤਾਂ ਮਤਲਬ ਉਹਦੀ ਗਿਣਤੀ ਇਹ ਆ ਵੀ ਪਹਿਲਾਂ ਤਾਂ ਇਸ ਦੇਸ਼ ਨੂੰ ਉਜਾੜਨ ਵਾਸਤੇ ਘੱਟੋ ਘੱਟ ਵੀ 100 ਸਾਲ ਤਾਂ ਉਡੀਕਣਾ ਚਾਹੀਦਾ ਜਦੋਂ ਇਹ ਸਾਰਾ ਕੁਛ ਉੱਜੜ ਗਿਆ ਤੇ ਫਿਰ ਮੁੜ ਕੇ ਆਪਾਂ ਇਹਨੂੰ ਬਣਾਉਣਾ ਸ਼ੁਰੂ ਕਰਾਂਗੇ ਉਹ ਤਾਂ ਉਹ ਗੱਲ ਆ ਮੁੜ ਕੇ ਵੀ ਜਿਵੇਂ ਉਹ ਕਾਰਪੋਰੇਟ ਘਰਾਣੇ ਕਹਿੰਦੇ ਆ ਵੀ ਤੁਹਾਨੂੰ ਐਂ ਕਰੋ ਵੀ ਤੁਸੀਂ 50,000 ਤੋਂ ਤੁਸੀਂ ਮਾਮਲੇ ਦਿੰਦੇ ਜ਼ਮੀਨ ਅਸੀਂ ਤੁਹਾਨੂੰ 5,00,000 ਦਿੰਦੇ ਤੇ ਤੁਹਾਨੂੰ ਲਿਖਾ ਦੋ 20 ਸਾਲਾਂ ਵਾਸਤੇ ਫਿਰ ਐਂ ਕਰ ਲੈਣੀ ਸੌਖਾ ਉਹਦੇ ਨੂੰ ਨਾਲੇ ਪੈਸੇ ਲੈ ਲੈਣ ਪਰ ਹੋਊਗਾ ਕੀ ਜਦੋਂ 25 ਸਾਲਾਂ ਨੂੰ ਇਹ ਜ਼ਮੀਨ ਉਹਨਾਂ ਦਾ ਠੇਕਾ ਪੂਰਾ ਹੋ ਗਿਆ ਉਹਨਾਂ ਨੇ ਖਾਲੇ ਢਾ ਕੇ ਮੋਟਰਾਂ ਪੱਟ ਕੇ ਸਾਰੇ ਜਿਹੜਾ ਸਾਹਿਬ ਕਰ ਕਰਾ ਕੇ ਤੇ ਪੱਧਰ ਕਰਤੇ ਜਿੱਥੇ 1,000 ਮੋਟਰਾਂ ਉੱਥੇ ਇੱਕੋ ਹੀ ਰਹਿ ਗਈ ਸਾਰਾ ਕੁਛ ਕਰਨ ਤੋਂ ਬਾਅਦ ਜਿਹੜਾ ਉਹ ਗੰਦ ਖਿਲਾਰਤਾ ਇੱਟਾਂ ਦਾ ਜੋ ਵੀ ਉੱਥੇ ਬੀਜਿਆ ਉਹ ਗੰਦ ਖਿਲਾਰਤਾ ਉਹਨੂੰ ਉਦੋਂ ਮੁੜ ਕੇ ਜਿਹੜਾ ਕਿਸਾਨ ਕੋਲੇ ਟਰੈਕਟਰ ਆ ਉਹਦੇ ਕੋਲੇ ਹਲਾਂ ਚੋਂ ਆ ਉਹ ਸਾਰਾ ਕੁਛ ਜਿਹੜਾ ਉੱਜੜ ਜੂਗਾ ਉਹ ਗਲਕ ਜੂਗਾ ਉਹ ਸਾਰਾ ਕੁਛ ਗਲ ਜੂਗਾ ਉਹ ਕੱਖ ਰਹਿਣੇਗਾ ਉਹ ਫੇਰ ਕਹੂਗਾ ਮੁੜ ਕੇ ਵੀ ਰੱਬ ਦੇ ਵਾਸਤੇ ਮੈਂ ਕੁਛ ਨੀ ਕਰ ਸਕਦੀ ਲੈ ਲਓ ਉਹਨੂੰ ਉਹ ਵੇਚੂਗਾ ਮੁੜ ਕੇ ਦੋਹੀਂ ਹੱਥੀ ਵੇਚੂਗਾ ਇਹ ਤਾਂ ਆਹ ਚੋਣਾਂ ਚੌਂਕਾਂ ਕਰਨਾ ਚਾਹੁੰਦੇ ਆ ਆਹ ਇਹਨਾਂ ਦਾ ਇਨਕਲਾਬ ਜੋ ਹੈ ਜਿਹਦਾ ਕਰਨ ਲੱਗੇ ਆ ਜਿਹੜੇ ਕਿ ਜਾਂ ਕਿਸੇ ਦੇ ਪਿੱਛੇ ਲੱਗੇ ਆ
ਬਿਲਕੁਲ ਬਿਲਕੁਲ ਸਾਥੀ ਜੀ ਆਪਾਂ ਪਹਿਲਾਂ ਸਾਹਿਬ ਸਿੰਘ ਬਟਬਰ ਹੁਣਾਂ ਜੀ ਦਾ ਲੈ ਲਈਏ ਫਿਰ ਆਪਾਂ ਤੁਹਾਡੇ ਨਾਲ ਗੱਲਬਾਤ ਇਸੇ ਮਸਲੇ ਤੇ ਕਰਦੇ ਰਹਾਂਗੇ ਤੋ ਸਾਥੀ ਜੀ ਤੁਸੀਂ ਤੁਹਾਡੀ ਇਹ ਜਿਹੜੇ ਧਿਰੋ ਆ ਉਹਨਾਂ ਨਾਲ ਕੋਈ ਗੱਲਬਾਤ ਹੋਈ ਜਾਂ ਕਿਸੇ ਤਣ ਪੱਤਣ ਇਹ ਗੱਲ ਲੱਗ ਰਹੀ ਹੈ ਤੁਹਾਨੂੰ ਕੀ ਲੱਗਦਾ ਕਿ ਸ਼ਾਇਦ ਮੈਨੂੰ ਲੱਗਦਾ ਵੀ ਇਹ ਸਾਥੀਆਂ ਨਾਲ ਜ਼ਰੂਰ ਕਿਉਂਕਿ ਆਪਣੇ ਹੀ ਨੇ ਸਨਅਤੀ ਮਜ਼ਦੂਰ ਨੂੰ ਸ਼ਾਇਦ ਬਿਲੋਂਗ ਕਰਦੇ ਨੇ ਕੋਈ ਇਹਨਾਂ ਨਾਲ ਤੁਹਾਡਾ ਕੋਈ ਡਾਇਲੋਗ ਹੋਇਆ ਕਿਸੇ ਤਰੀਕੇ ਦਾ
ਨਹੀਂ ਫੇਸਬੁੱਕ ਤੇ ਹੋਇਆ ਵੈਸੇ ਤਾਂ ਨਹੀਂ ਕੋਈ ਡਾਇਲੋਗ ਹੋਇਆ ਉਹ ਨਾਲੇ ਦਿਨਾਂ ਚ ਮਤਲਬ ਜਿਉਂ ਜਿਉਂ ਕਿਸਾਨ ਸਿੰਘਾਂ ਤਿੱਖਾ ਹੋਊਗਾ ਉਹ ਕੁਛ ਬੋਲਣਗੇ ਉਸ ਤੋਂ ਬਾਅਦ ਅਗਲੀ ਡਾਇਲੋਗ ਦੇਖਾਂਗੇ ਕੀ ਹੁੰਦੀ ਹੈ ਕਿਸ ਤਰ੍ਹਾਂ ਹੁੰਦੀ ਹੈ
ਹਾਂਜੀ 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 ਤੋ ਸਾਥੀ ਜੀ ਤੁਸੀਂ ਇਹ ਚਲੋ ਇਹ ਮਸਲਾ ਮੇਰੇ ਖਿਆਲ ਹੈ ਤੇ ਇੰਪੋਰਟੈਂਟ ਆ ਪਰ ਫਿਰ ਵੀ ਸੰਘਰਸ਼ ਜਿਹੜਾ ਉਹ ਬਹੁਤ ਵੱਡਾ ਹੈ ਤੁਸੀਂ ਸਾਥੀ ਜੀ ਹੋਰ ਜਿਹੜੀ ਆਪਣੇ 76 ਸਾਥੀ ਨੇ ਗੱਲ ਕੀਤੀ ਤੁਸੀਂ ਆਪਣੇ ਵੱਲੋਂ ਹੋਰ ਕੋਈ ਇਹਦੇ ਵਿੱਚ ਐਡ ਕਰਨੀ ਚਾਹੋ ਜਾਂ ਨਿਊਜ਼ੀਲੈਂਡ ਜਾਂ ਦੁਨੀਆ ਭਰ ਜਿਹੜੇ ਸਰੋਤੇ ਸੁਣ ਰਹੇ ਨੇ ਕਿ ਕ੍ਰਾਈਸਿਸ ਕਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਕਿਸਾਨਾਂ ਦਾ ਮਜ਼ਦੂਰਾਂ ਦਾ ਤੁਸੀਂ ਕੋਈ ਹੋਰ ਕੋਈ ਗੱਲ ਸਾਂਝੀ ਕਰਨੀ ਚਾਹੋ
ਹੈ ਵੀ ਆ
ਕ੍ਰਾਈਸਿਸ ਤਾਂ ਲਗਾਤਾਰ ਸਿੱਖਾ ਰਹੇ ਜਿਹੜੀ 22 ਅਗਸਤ ਨੂੰ ਬਰਨਾਲਾ ਮਹਾਰੈਲੀ ਹੋਈ ਹੈ ਉਸ ਤੋਂ ਪਹਿਲਾਂ ਕਿਉਂਕਿ ਮੈਂ ਇਨਕਲਾਬੀ ਕੇਂਦਰ ਪੰਜਾਬ ਚ ਕੰਮ ਕਰ ਰਿਹਾ ਜੀ
ਹਾਂਜੀ ਬਿਲਕੁਲ
ਤੇ ਮੈਂ ਅਸੀਂ ਕਿਸਾਨਾਂ ਜਥੇਬੰਦੀਆਂ ਨਾਲ ਵੈਸੇ ਦੋਸਤਾਂ ਸੰਬੰਧ ਤੌਰ ਤੇ ਜੁੜੇ ਹੋਏ ਸੀ ਮੇਰਾ ਵੀ ਅੰਦਾਜ਼ਾ ਨਹੀਂ ਸੀ ਵੀ ਇੰਨਾ ਵੱਡਾ ਇਕੱਠ ਹੋਊਗਾ ਮੇਰੀ ਮਨਜੀਤ ਨੇ ਜਿਹੜਾ ਦੋਸਤ ਹੋਣ ਕਰਕੇ ਪੁਰਾਣਾ ਛੋਟੇ ਹੁੰਦੇ ਦਾ ਕਾਲਜ ਵੇਲੇ ਦਾ ਦੋਸਤ ਹੋਣ ਕਰਕੇ ਉਹਨਾਂ ਨਾਲ ਅਕਸਰ ਗੱਲ ਹੁੰਦੀ ਸੀ ਅੰਦਾਜ਼ਾ ਨਹੀਂ ਸੀ ਸਾਡੇ ਅੰਦਾਜ਼ਿਆਂ ਤੋਂ ਦੁੱਗਣਾ ਤਿੱਗਣਾ ਇਕੱਠ ਹੋਇਆ ਉਹ
ਬਿਲਕੁਲ
ਜਿੰਨੇ ਲੋਕਾਂ ਦਾ ਉੱਥੇ ਫਿਰ ਇਕੱਠ ਤੁਰਦੇ ਫਿਰ ਤਾਂ ਗੱਲਬਾਤ ਹੋਈ ਜਿਵੇਂ ਮਹਿਸੂਸ ਹੋਇਆ ਉਹਨਾਂ ਵਿੱਚ ਇਹਨਾਂ ਤੋਂ ਵੀ ਜਿਹੜੀ ਕਿਸਾਨੀ ਹੈ ਥੱਲੇ ਵਾਲੀ ਕਿਸਾਨੀ ਹੈ ਉਹ ਜਿੰਨੀ ਭਰੀ ਪੀਤੀ ਬੈਠੀ ਆ ਉਹ ਲੜਨ ਲਈ ਤਿਆਰ ਆ ਉਹ ਤਾਂ ਅਗਵਾਈ ਭਾਲਦੀ ਹੈ ਤੇ ਉਹ ਇਕੱਠ ਵੀ ਇਹੀ ਸੀ ਇਸੇ ਕਰਕੇ ਫਿਰ ਮੈਂ ਕੇਂਦਰ ਦੀ ਬਜਾਏ ਫੈਸਲਾ ਇਹ ਕਰਕੇ
ਜਿਹੜੀ
ਮਤਲਬ ਇਹ ਆਪਣਾ ਸਾਥੀ ਨੇ ਗੱਲ ਕੀਤੀ ਹੈ ਦੇਸ਼ ਦੇ ਵਿੱਚ ਕੁੱਲ 6% ਕਿਸਾਨਾਂ ਨੂੰ ਘੱਟੋ ਘੱਟ ਸਮਰਥਨ ਮੁੱਲ ਮਿਲ ਰਿਹਾ ਹੈ ਸਿਰਫ 2.5 ਸੂਬੇ ਬਣਦੇ ਪੰਜਾਬ ਹਰਿਆਣਾ ਥੋੜਾ ਜਿਹਾ ਹਿੱਸਾ ਯੂਪੀ ਦਾ ਜ਼ਿਲ੍ਹੇ ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ ਦੇ ਨੇ ਬਸ 2.5 ਸੂਬੇ ਬਣਦੇ 6% ਕਿਸਾਨਾਂ ਨੂੰ ਕੁੱਲ ਨੂੰ ਇਹ ਜਿਹੜਾ ਘੱਟੋ ਘੱਟ ਸਮਰਥਨ ਮੁੱਲ ਮਿਲ ਰਿਹਾ ਤੇ ਜਿਹਨੂੰ ਇਹ ਖਤਮ ਕਰਨਾ ਚਾਹੁੰਦੇ ਨੇ ਜਿਹੜਾ ਹੁਣ ਵੀ ਆਹ 10-13 ਤੱਕ ਬਿਊਨਸ ਵਿੱਚ ਹੋਈ ਹੈ ਮੀਟਿੰਗ ਉਹਦੇ ਚ ਅਮਰੀਕਾ ਵਰਗਾ ਜ਼ੋਰ ਇਸ ਗੱਲ ਤੇ ਲੱਗਿਆ ਹੋਇਆ ਹੈ ਕਿ ਇਹ ਬੰਦ ਕਰੋ ਬੰਦ ਕਰੋ ਉਹਨਾਂ ਦੇ ਇਹ ਵੀ ਸਾਡੇ ਤੋਂ ਖਰੀਦੋ ਚਾਹੋ ਸਾਡੇ ਤੋਂ ਖਰੀਦੋ ਇੱਥੋਂ ਉਹਨਾਂ ਨੂੰ ਬੰਦ ਕਰੋ ਮਤਲਬ ਇਹ ਜਿਉਂ ਹੀ ਐਕਸੀ ਕੁੱਟਦੀ ਹੈ ਜੋ ਇਹਨੇ ਜੋ ਫੈਸਲਾ ਕਰ ਚੁੱਕੇ ਨੇ ਮਤਲਬ ਪੰਜਾਬ ਦੇ ਵਿੱਚ ਸੰਕਟ ਨਾਲ ਬਹੁਤ ਤਿੱਖਾ ਹੋ ਜਾਣਾ। ਦੂਜੀ ਗੱਲ ਵੀ ਜਿੰਨਾਂ ਨੇ ਮਤਲਬ ਪੰਜਾਬ ਦੇ ਲੋਕਾਂ ਨੇ ਚੰਗੀ ਹਾਲਤ ਦੇਖੀ ਹੈ, ਲੜਨ ਦਾ ਮਾਦਾ ਗੁਰੂ ਸਾਹਿਬਾਨ ਤੋਂ ਬਾਅਦ ਪਹਿਲਾਂ ਤੋਂ ਲੈ ਕੇ ਇੱਥੇ ਹੈਗਾ,
ਬਿਲਕੁਲ ਜੀ ਕੋਈ ਸ਼ੱਕ ਨਹੀਂ।
ਇੱਥੇ ਮਤਲਬ ਜ਼ਿਆਦਾ ਮੈਨੂੰ ਲੱਗਦਾ ਵੀ ਇੱਥੇ ਜੇ ਇਹਨੂੰ ਸਹੀ ਢੰਗ ਨਾਲ ਕਿਸਾਨ ਜਥੇਬੰਦੀਆਂ ਜਾਂ ਲੋਕ ਪੱਖੀ ਲੋਕ ਇਹਨੂੰ ਕੋਈ ਚੰਗਾ ਮੂੰਹਾਂ ਨਹੀਂ ਦੇਣਗੇ ਤਾਂ ਇਹ ਮਤਲਬ ਨੁਕਸਾਨ ਵੀ ਹੋ ਸਕਦੇ ਨੇ, ਕੁਛ ਹੋਰ ਤਰ੍ਹਾਂ ਦੀ ਲਹਿਰਾਂ ਵੀ ਚੱਲ ਸਕਦੀਆਂ ਨੇ, ਆਮ ਮੁਹਾਰੇ ਤੌਰ ਤੇ ਕੁਛ ਹੋ ਸਕਦਾ। ਇਸ ਕਰਕੇ ਮਤਲਬ ਸੰਕਟ ਬਹੁਤ ਤਿੱਖਾ ਔਰ ਹੋਰ ਜ਼ਿਆਦਾ ਤਿੱਖਾ ਹੋਣ ਦੀ ਪੂਰੀ ਸੰਭਾਵਨਾ।
ਬਿਲਕੁਲ ਬਿਲਕੁਲ ਸਾਥੀ ਜੀ, ਬਿਲਕੁਲ ਸਾਥੀ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ। ਅਸੀਂ ਆਉਂਦੇ ਸਮੇਂ ਦੇ ਵਿੱਚ ਕਿਉਂਕਿ ਹੁਣ ਸਾਡੀ ਦੁਕਾਨਾਂ ਵਾਲੇ ਸਾਥੀਆਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ, ਸੋ ਤੁਸੀਂ ਵੀ ਉਹਦੇ ਮੈਂਬਰ ਹੋ, ਨਾਰਾਇਣ ਦੱਤ ਹੁਣ ਸਾਥੀ ਨਾਲ ਵੀ ਗੱਲਬਾਤ ਹੁੰਦੀ ਰਹਿੰਦੀ ਹੈ। ਤੁਹਾਡੇ ਤੋਂ ਆਉਂਦੇ ਸਮੇਂ ਦੇ ਵਿੱਚ ਕਿਸ ਪਾਸੇ ਨੂੰ ਆਪਣੀਆਂ ਜਿਹੜੀਆਂ ਜਥੇਬੰਦੀਆਂ ਇਹ ਸੰਘਰਸ਼ ਨੂੰ ਗਾਹਾਂ ਲੈ ਕੇ ਜਾਂਦੀਆਂ ਨੇ ਉਹਦੇ ਬਾਰੇ ਜਾਣਕਾਰੀ ਲੈਂਦੇ ਰਹਾਂਗੇ। ਇਨਕਲਾਬ ਜ਼ਿੰਦਾਬਾਦ ਸਾਥੀ ਜੀ।
ਤੋ ਦੋਸਤੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਰੇਡੀਓ ਇਨਕਲਾਬ। ਤੋ ਸਾਡੇ ਸਾਥੀ ਜਿਹੜੇ ਸਾਹਿਬ ਸਿੰਘ ਬਟਪਰ, ਉਹਨਾਂ ਨੇ ਬੜੀ ਵਧੀਆ ਗੱਲ ਕੀਤੀ ਕਿ ਜਿਹੜਾ ਪੰਜਾਬ ਦਾ ਸਾਡਾ ਇਤਿਹਾਸ ਹੈ, ਖਾਸ ਕਰਕੇ ਸਿੱਖ ਫਿਲੋਸਫੀ ਹੈ ਜਿਹੜੀ ਕਿ ਕੁਰਬਾਨੀਆਂ ਦਾ ਔਰ ਸੰਘਰਸ਼ਾਂ ਦਾ ਇਤਿਹਾਸ ਹੈ। ਤੋ ਉਸੇ ਗੱਲ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਜਿਸ ਤਰ੍ਹਾਂ ਮੈਂ ਸ਼ੁਰੂ 'ਚ ਗੱਲ ਕਹੀ ਸੀਗੀ ਕਿ ਸਾਹਿਬਜ਼ਾਦਿਆਂ ਦੀ ਜਿਹੜੀ ਸ਼ਹਾਦਤ ਹੈ ਉਹ ਹਾਂ ਇਹਨਾਂ ਦਿਨਾਂ 'ਚ ਹੀ ਹੈ। ਤੋ ਉਹਦੇ ਸੰਦਰਭ 'ਚ ਸਾਡੇ ਇੱਕ ਹੋਰ ਸਾਥੀ ਨੇ ਸਰਦਾਰਾ ਸਿੰਘ ਮੱਲ, ਉਹਨਾਂ ਦਾ ਲਿਖਿਆ ਜੀ 23 ਦਸੰਬਰ ਦਾ, ਕਹਿੰਦੇ ਨੇ ਅੱਜ ਮਹਾਨ ਸ਼ਹਾਦਤ ਦਾ ਦਿਨ ਹੈ, ਗੁਰੂ ਗੋਬਿੰਦ ਸਿੰਘ ਦੇ ਬੇਟਿਆਂ ਅਤੇ ਬਹਾਦਰ ਸਿੰਘਾਂ ਦੀ ਸ਼ਹਾਦਤ ਦਾ ਦਿਨ ਹੈ। ਇਹਨਾਂ ਲਾਸਾਨੀ ਸ਼ਾਨਦਾਰ ਅਤੇ ਕੁਰਬਾਨੀਆਂ ਭਰਿਆ ਇਤਿਹਾਸ ਦੁਨੀਆਂ ਵਿੱਚ ਸ਼ਾਇਦ ਹੀ ਕਿਸੇ ਹੋਰ ਦਾ ਹੋਵੇ, ਪਰ ਸਿੱਖ ਲਹਿਰ ਨੂੰ ਉਹਨਾਂ ਜਰਵਾਣਿਆਂ ਤੇ ਲੁੱਟੂਆਂ ਨੇ ਕਬਜ਼ਾ ਲਿਆ ਹੈ ਜਿਨ੍ਹਾਂ ਵਿਰੁੱਧ ਇਹ ਸਿੱਧਤ ਸੀ। ਇਹਨਾਂ ਨੇ ਇਸ ਸ਼ਾਨਾਮਤੇ ਇਤਿਹਾਸ ਵਿਰੁੱਧ ਹਮਲਾ ਵਿੱਢਿਆ ਹੋਇਆ ਹੈ ਅਤੇ ਇਸ ਦਾ ਹਿੱਸਾ ਇਤਿਹਾਸ ਦੇ ਚਿੰਨ੍ਹਾਂ ਨੂੰ ਮਲੀਆ ਮੇਟ ਕਰਨਾ ਹੈ। ਚਮਕੌਰ ਦੀ ਕੱਚੀ ਗੜੀ, ਸਰਹੰਦ ਦੀ ਕੰਧ, ਠੰਡਾ ਬੁਰਜ, ਸਭ ਨੂੰ ਸੰਗਮਰਮਰ ਦੀਆਂ ਵੱਡੀਆਂ ਇਮਾਰਤਾਂ ਜਿਨ੍ਹਾਂ ਨੂੰ ਗੁਰਦੁਆਰਿਆਂ ਦਾ ਨਾਮ ਦਿੱਤਾ ਗਿਆ ਹੈ ਥੱਲੇ ਦੱਬ ਦਿੱਤਾ ਗਿਆ ਹੈ। ਹੋਰ ਤਾਂ ਹੋਰ, ਗੁਰੂ ਗੋਬਿੰਦ ਸਿੰਘ ਵੱਲੋਂ ਯੁੱਧ ਲਈ ਉਸਾਰੇ ਕਿਲਿਆਂ ਨੂੰ ਵੀ ਗੁਰਦੁਆਰਿਆਂ ਨਾਮ ਦੀਆਂ ਇਮਾਰਤਾਂ ਵਿੱਚ ਬਦਲ ਦਿੱਤਾ ਗਿਆ ਹੈ। ਬੰਦਾ ਸਿੰਘ ਬਹਾਦਰ ਸਿੱਖੀ ਦਾ ਸਿਖਰ ਸੀ ਅਤੇ ਉਹਨਾਂ ਦੀ ਸ਼ਹਾਦਤ ਉਪਰੰਤ ਸਿੱਖੀ ਦਾ ਮਿਸਲਾਂ ਦੇ ਰੂਪ ਵਿੱਚ ਨਿਘਾਰ ਦਾ ਅਮਲ ਸ਼ੁਰੂ ਹੋਇਆ ਜੋ ਮਹਾਰਾਜਾ ਰਣਜੀਤ ਸਿੰਘ ਦੇ ਜਗੀਰੂ ਰਾਜ ਦੇ ਰੂਪ ਵਿੱਚ ਨੇਪਰੇ ਚੜਿਆ। ਉਸ ਨੇ ਹੀ ਗੁਰਦੁਆਰਿਆਂ ਦੇ ਨਾਂ ਤੇ ਇਮਾਰਤਾਂ ਬਣਾ ਕੇ ਉਹਨਾਂ ਨਾਂ ਜਗੀਰਾਂ ਲਾ ਕੇ ਪੁਜਾਰੀ ਬਿਠਾ ਕੇ ਇਹ ਹਮਲਾ ਵਿੱਢਿਆ ਜੋ ਹੁਣ ਤੱਕ ਜਾਰੀ ਹੈ।
ਬਹੁਤ ਵਧੀਆ ਜੀ। ਇਹ ਚ ਖਾਸ ਜਿਹੜੀ ਗੱਲ ਨੋਟ ਕਰਨ ਵਾਲੀ ਇਹ ਹੈ ਕਿ ਜਿਹੜੇ ਸੰਘਰਸ਼ ਦੇ ਚਿੰਨ੍ਹ ਨੇ ਉਹਨਾਂ ਨੂੰ ਖਤਮ ਕੀਤਾ ਜਾਵੇ, ਔਰ ਬਿਲਕੁਲ ਬੜੀ ਸਕੀਮ ਦੇ ਤਹਿਤ ਈਵਨ ਆਪਣੇ ਅੰਮ੍ਰਿਤਸਰ ਵੀ ਜਲਿਆਂ ਵਾਲੇ ਬਾਗ 'ਚ ਵੀ ਜਿਹੜੇ ਗੋਲੀਆਂ ਦੇ ਨਿਸ਼ਾਨ ਆ ਉਹਨਾਂ ਨੂੰ ਢੱਕਣ ਦੀ ਕੋਸ਼ਿਸ਼ ਕੀਤੀ ਗਈ। ਸੋ ਬਿਲਕੁਲ ਕਿਤੇ ਕੋਈ ਜਿਹੜਾ ਜਿਵੇਂ ਸਾਹਿਬ ਸਿੰਘ ਬਟਬਰ ਹੁਣੀ ਕਹਿ ਕੇ ਗਏ ਨੇ ਕਿ ਸੰਘਰਸ਼ ਸਾਡੇ ਖੂਨ ਦੇ ਵਿੱਚ ਹੈ, ਉਹਨੂੰ ਹਰ ਇੱਕ ਕੋਸ਼ਿਸ਼ ਕੀਤੀ ਜਾਵੇ ਵੀ ਉਹਨੂੰ ਉੱਤੇ ਇੱਕ ਪਰਤ ਪਾਈ ਜਾਵੇ,
ਦਬਾਉਣ ਦੀਆਂ ਕੋਸ਼ਿਸ਼ਾਂ ਨੇ। ਤੋ ਅਸੀਂ ਗਦਰੀ ਬਾਬਿਆਂ ਦੀ ਮਿਸਾਲ ਦੇਖੀਏ, ਤੋ ਉਹ ਜਿਹੜਾ ਵਿਦੇਸ਼ 'ਚ ਜਾ ਕੇ ਉਹਨਾਂ ਦਾ ਸੰਘਰਸ਼, ਉਹ ਵੀ ਗੁਰਦੁਆਰਾ
ਸਥਾਪਿਤ
ਉਹਨਾਂ ਨੇ ਕੀਤਾ, ਪਰ ਉਹ ਸਿਰਫ ਗੁਰਦੁਆਰਾ ਨਹੀਂ ਸੀਗਾ, ਇੱਕ ਸੰਘਰਸ਼ ਦਾ ਕੇਂਦਰ ਹੋਰ ਪੜਿਆ।
ਬਿਲਕੁਲ, ਮੋਰਚੇ ਜੈਤੋਂ ਦੇ ਮੋਰਚੇ ਬੜੇ ਉਹ ਚੱਕਰ ਉਹਦੇ ਵਿੱਚ ਆਏ ਅਨੂ ਜੀ ਕਿ ਜਿੰਨਾ ਮਰਜ਼ੀ ਤੁਸੀਂ ਦਬਾਉਣ ਦੀ ਕੋਸ਼ਿਸ਼ ਕਰੋ, ਉਹ ਕਿਤੇ ਨਾ ਕਿਤੇ ਜਿਹੜਾ ਵਿੱਚ ਪਿਆ ਹੋਇਆ ਨਾ ਖਲਾ, ਉਹ ਬਾਹਰ ਆ ਹੀ ਜਾਂਦਾ ਹੈ, ਕਿਸੇ ਨਾ ਕਿਸੇ ਬਹਾਨੇ ਉਹ ਆ ਹੀ ਜਾਂਦਾ, ਪਰ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਪੂਰੀ ਤਰੀਕੇ ਨਾਲ ਜਾਰੀ
ਹੈ। ਅਗਰ ਅਸੀਂ ਰੀਸੈਂਟ ਮਿਸਾਲ ਲੈਣੀ ਹੋਏ ਤਾਂ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦੇ ਜਿਹੜੇ ਵਿਦਿਆਰਥੀ SFS ਦੇ ਜਿਹੜਾ ਉਹਨਾਂ ਨੇ ਵੀ ਉੱਥੇ ਨੀਅਰੈਸਟ ਜਿਹੜਾ ਗੁਰੂ ਘਰ ਸੀਗੀ ਉੱਥੇ ਜਾ ਕੇ ਉਹਨਾਂ ਨੇ ਪਨਾਹ ਲਈ ਜਿੰਨਾ ਕੁ ਟਾਈਮ ਵੀ ਉਹ ਲੈ ਸਕੇ, ਉਸ ਤੋਂ ਬਾਅਦ ਉਹ ਗ੍ਰਿਫਤਾਰ ਕਰ ਲਏ ਗਏ। ਤੋ ਸੰਤ ਰਾਮ ਉਦਾਸੀ ਹੋਰਾਂ ਦੀ ਇੱਕ ਕਵਿਤਾ ਹੈ, ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਦੀ ਦਾਦੀ ਤੋਂ ਵਿਦਾਇਗੀ ਦੇ ਨਾਂ। ਦਾਦੀਏ ਅੰਮੀਏ ਅਸੀਂ ਅੱਜ ਤੇਰੇ ਮਹਿਮਾਨ, ਅਸੀਂ ਹਾਂ ਜਗਾਉਣ ਚੱਲੇ ਇੱਟਾਂ ਦਿਆਂ ਦਿਲਾਂ ਵਿੱਚ ਮਮਤਾ ਦਾ ਵਰਦਾਨ, ਸਾਂਭੀ ਤਾਂ ਰੱਖਣ ਤੇਰੇ ਬਾਗ ਦੇ ਬਗੀਚੜੇ ਸਦੀਆਂ ਦੀ ਖੁਸ਼ਬੋ, ਬਨ ਬਨ ਪੰਡਾਂ ਅਸੀਂ ਆਪਣਿਆਂ ਸਿਰਾਂ ਨਾਲ ਮਹਿਕਾਂ ਸਭ ਲੈਣੀਆਂ ਨੇ ਢੋ ਤੇਰੀਆਂ ਬਰੂਹਾਂ ਉੱਤੋਂ ਕਵੀਆਂ ਨੂੰ ਲੱਭਣੇ ਨੇ ਕਵਿਤਾ ਦੇ ਅਨੁਵਾਨ ਅਸੀਂ ਅੱਜ ਤੇਰੇ ਮਹਿਮਾਨ ਆਪਣਿਆਂ ਪਿੰਡਿਆਂ ਤੇ ਵੇਖਣਾ ਪਰਖ ਕੇ ਹੈ ਜ਼ਾਲਮਾਂ ਤੇ ਜ਼ੁਲਮਾਂ ਦਾ ਸੇਕ ਕਿਵੇਂ ਤਲਵਾਰਾਂ ਦੀਆਂ ਛਾਵਾਂ ਹੇਠ ਗੂੰਜਦੀ ਹੈ ਕਿਸੇ ਕੈਦੀ ਸੂਰਮੇ ਦੀ ਹੇਕ ਕਾਲਿਆਂ ਕੇਸਾਂ ਦੇ ਨਾਲ ਰੱਖ ਕੇ ਵਿਖਾਉਣੀ ਤੇਰੇ ਦੁੱਧ ਚਿੱਟਿਆਂ ਦੀ ਸ਼ਾਨ ਅਸੀਂ ਅੱਜ ਤੇਰੇ ਮਹਿਮਾਨ ਆਏ ਸਾਲ ਕਿਹੜਾ ਤਾਂ ਚੁਰਾਏ ਸਾਡੇ ਖੇਤਾਂ ਵਿੱਚੋਂ ਪੈਲੀਆਂ ਦੇ ਮੱਥੇ ਦਾ ਗਰੂਰ ਲੋਕਾਂ ਦੀਆਂ ਸਦਰਾਂ ਦਾ ਖੂਨ ਅਸੀਂ ਰੋਕਣਾ ਹੈ ਪਰ ਅਸੀਂ ਖੂਨ ਡੋਲਣਾ ਜ਼ਰੂਰ ਜ਼ਾਲਮਾਂ ਦੇ ਪੈਰਾਂ ਨਾਲ ਅਸੀਂ ਨਹੀਂ ਹੋਣ ਦੇਣਾ ਪਹਿਆਂ ਦਾ ਅਪਮਾਨ ਅਸੀਂ ਅੱਜ ਤੇਰੇ ਮਹਿਮਾਨ ਅਸੀਂ ਅੱਜ ਤੇਰੇ ਮਹਿਮਾਨ
ਬਹੁਤ ਵਧੀਆ ਜੀ ਬਹੁਤ ਵਧੀਆ ਸਿਰ ਚੁੱਕਦਾ
ਬਿਲਕੁਲ ਜੀ
ਸੰਘਰਸ਼ ਨੂੰ ਹੋਰ ਗਾਂਹ ਲਿਜਾਣ ਵਾਸਤੇ ਇਹੋ ਜਿਹੀਆਂ ਕੁਰਬਾਨੀਆਂ ਵੱਲ ਵੇਖਦੇ ਜਦੋਂ ਤੇ ਹੋਰ ਸਿਰ ਦੇਣ ਦੀ ਇੱਛਾ ਪ੍ਰਬਲ
ਬਿਲਕੁਲ ਇਹ ਪ੍ਰੇਰਣਾ ਸਰੋਤ ਹੋਣੇ ਚਾਹੀਦੇ ਨੇ ਇਹੋ ਜਿਹੜੇ ਦਿਨ ਨੇ ਸਾਡੇ ਸਾਰਿਆਂ ਲਈ ਕਿ ਅੱਜ ਦੇ ਜਿਹੜੇ ਸਾਡੇ ਮਸਲੇ ਨੇ ਜਿਹੜੇ ਅੱਜ ਦੇ ਸੰਘਰਸ਼ ਨੇ ਹੁਣ ਦੀਆਂ ਜਿਹੜੀਆਂ ਲੜਾਈਆਂ ਨੇ ਜਿੱਥੇ ਜਿੱਥੇ ਵੀ ਅਸੀਂ ਰਹਿ ਰਹੇ ਹਾਂ ਜਿਹੜੇ ਜਿਹੜੇ ਵੀ ਖਿੱਤੇ ਚ ਉੱਥੇ ਅਸੀਂ ਕਿਸ ਤਰ੍ਹਾਂ ਉਹ ਜ਼ਮੀਨੀ ਪੱਧਰ ਤੇ ਪ੍ਰੈਕਟੀਕਲ ਰੂਪ ਚ ਕਿਸ ਤਰ੍ਹਾਂ ਕੰਮ ਕਰ ਸਕਦੇ ਹਾਂ ਉਹ ਮਸਲਿਆਂ ਦੇ ਹੱਲ ਲੱਭਣ
ਔਰ ਉਹਨਾਂ ਦੀ ਅੱਜ ਦਾ ਦਿਨ ਇੱਕ ਹੋਰ ਵੀ ਮਹਾਨ ਇਹ ਇਤਿਹਾਸ ਆ ਜਾਂ ਮਿਥਿਹਾਸ ਆ ਉਹਦੇ ਨਾਲ ਇੱਕ ਵੱਖਰਾ ਵਿਸ਼ਾ ਸਾਨੂੰ ਉਹਨਾਂ ਕੋਈ ਲੈਣਾ ਦੇਣਾ ਨਹੀਂ ਅੱਜ ਜਿਹੜਾ ਦਿਨ ਆ ਜਿਹਨੂੰ ਕ੍ਰਿਸਮਸ ਦਾ ਦਿਨ ਕਹਿੰਦੇ ਆ ਇਹਦੇ ਵਿੱਚ ਯਿਸੂ ਮਸੀਹ ਜਿਹਨਾਂ ਨੂੰ ਜੀਸਸ ਵੀ ਕਹਿੰਦੇ ਆ ਉਹਨਾਂ ਦਾ ਜਨਮ ਹੈ ਔਰ ਜਿਸ ਤਰੀਕੇ ਨਾਲ ਅਸੀਂ ਉਹਨੂੰ ਵੇਖਦੇ ਹਾਂ ਸਾਡਾ ਇੱਕ ਬੜਾ ਅਲੱਗ ਤਰੀਕਾ ਲੋਕਾਂ ਨਾਲੋਂ ਐਂ ਨਹੀਂ ਅਸੀਂ ਨਹੀਂ ਬਹੁਤ ਸਾਰੇ ਕ੍ਰਿਸਚਨ ਵੀ ਉਵੇਂ ਹੀ ਦੇਖਦੇ ਨੇ ਕਿ ਯਿਸੂ ਮਸੀਹ ਇੱਕ ਗਰੀਬਾਂ ਦਾ ਜਿਹੜੇ ਡਾਊਨ ਟਰੋਡਨ ਨੇ ਜਿਹੜੇ ਹੇਠਾਂ ਵਾਲਾ ਵਰਗ ਹੈ ਜਿਹੜਾ ਕੋੜ ਪਿਆ ਹੈ ਉਹ ਇੱਕ ਉਹਨਾਂ ਦਾ ਲੀਡਰ ਹੈ ਜਿਹੜਾ ਉਹ ਵੱਡੇ ਅੰਪਾਇਰ ਜਿਹੜਾ ਰੋਮਨ ਅੰਪਾਇਰ ਆ ਉਹਨਾਂ ਨਾਲ ਲੜਦਾ ਤੇ ਉਹਦੇ ਵਾਸਤੇ ਆਪਣੀ ਜਾਨ ਤੇ ਦਿੰਦਾ ਹੈ ਇਹਦੇ ਵਿੱਚ ਸਾਨੂੰ ਇਹਦੇ ਵਿੱਚ ਕੋਈ ਕਹਿਣ ਦੇ ਵਿੱਚ ਸ਼ੱਕ ਨਹੀਂ ਗਾ ਕਿ ਜੇ ਯਿਸੂ ਮਸੀਹ ਹੁਣ ਹੁੰਦੇ ਤੇ ਸਾਥੀ ਜੀ ਉਹ ਪੱਕੇ ਕਾਮਰੇਡ ਹੁੰਦੇ ਤੇ ਪੱਕੇ ਉਹ ਜੇਲਾਂ ਦੇ ਵਿੱਚ ਡੱਕਿਆ ਹੁੰਦਾ ਤੇ ਉਸੇ ਤਰੀਕੇ ਨਾਲ ਉਹਨਾਂ ਨੂੰ ਸੂੜੀ ਚਾੜੀ ਜਾਂਦੀ ਕਿਉਂਕਿ ਉਹ ਜਿਹੜੇ ਹੇਠਾਂ ਵਾਲੇ ਲੋਕਾਂ ਦੇ ਉਹ ਲੀਡਰ ਸੀਗੇ ਇਹ ਅਸੀਂ ਨਹੀਂ ਕਹਿ ਰਹੇ
ਬੇਸ਼ੱਕ ਅਗਰ ਮਿਥਾਸ ਵੀ ਹੈ ਕਹਾਣੀ ਵੀ ਹੈ ਤਾਂ ਉਹਦੇ ਵਿੱਚੋਂ ਅਸੀਂ ਕਿਹੜੀ ਪ੍ਰੇਰਣਾ ਕੱਢਣੀ ਆ ਕਿਹੜੀ ਇੰਸਪਿਰੇਸ਼ਨ ਲੈਣੀ ਆ ਸੋ ਉਹ ਇੱਕ ਕਮੀਆਂ ਦੀ ਕਿਰਤੀਆਂ ਦੀ ਵੀ ਗੱਲ ਹੈ ਉਹ ਤਰਖਾਣ ਦਾ ਪੁੱਤ ਹੈ ਉਹ ਜਿਹੜੀ ਸਲੀਬ ਤੇ ਉਹਨੂੰ ਟੰਗਿਆ ਜਾਂਦਾ ਉਹ ਖੁਦ ਬਣਾਉਂਦਾ ਕਿਰਤ ਦੀ ਵੀ ਗੱਲ ਹੈ ਉਹਦੇ ਚ
ਬਿਲਕੁਲ ਬਿਲਕੁਲ ਔਰ ਅਨੂ ਜੀ ਇਹ ਗੱਲ ਅਸੀਂ ਨਹੀਂ ਕਹਿ ਰਹੇ ਜਿਹੜੇ ਇਸ ਟਾਈਮ ਜਿਹੜੇ ਜਿਹੜਾ ਕੈਥੋਲਿਕ ਚਰਚ ਆ ਜਿਹੜੇ ਇਸ ਟਾਈਮ ਪੋਪ ਫ੍ਰਾਂਸਿਸ ਜਿਹੜੇ ਸਾਰੀ ਕ੍ਰਿਸਚੈਨਿਟੀ ਦੇ ਲੀਡਰ ਨੇ ਉਹ ਕਹਿੰਦੇ ਨੇ ਕਿ ਇਟ ਇਜ਼ ਦਾ ਕਮਿਊਨਿਸਟ ਹੂ ਥਿੰਕਸ ਲਾਈਕ ਕ੍ਰਿਸਚਨ ਕਿ ਸਿਰਫ ਇੱਕ ਕਮਿਊਨਿਸਟ ਸਿਧਾਂਤ ਇਹੋ ਜਿਹੜੇ ਕ੍ਰਿਸਚਨ ਉਸ ਤਰੀਕੇ ਨਾਲ ਸੋਚਦੇ ਨੇ ਔਰ ਸਾਡੇ ਸਾਹਮਣੇ ਇਤਿਹਾਸ ਦੇ ਵਿੱਚ ਹਜ਼ਾਰਾਂ ਇਹੋ ਜਿਹੀਆਂ ਐਗਜ਼ਾਮਪਲ ਨੇ ਈਵਨ ਸਾਡੇ ਨਿਊਜ਼ੀਲੈਂਡ ਵਿੱਚ ਵੀ ਜਦੋਂ ਇਹ ਖਾਸ ਕਰਕੇ ਜਿਹੜਾ ਵਿਦਿਆਰਥੀਆਂ ਦਾ ਸੰਘਰਸ਼ ਲੜਿਆ ਸਾਡੇ ਇਸ ਮੁਲਕ ਦੀ ਸਾਥੀ ਜੀ ਜਿਹੜੀ ਸੀ ਟੀ ਯੂ ਜਿਹੜੀ ਕੌਂਸਲ ਆਫ ਟ੍ਰੇਡ ਯੂਨੀਅਨ ਹੈ ਉਹਦੀ ਸਾਥੀ ਜਿਹੜੇ ਆਪਣੇ ਰੇਚਲ ਮੈਕਿੰਟੋਸ਼ ਜਿਹੜੇ
ਪ੍ਰਧਾਨ
ਤੇ ਦੂਜੇ ਬੰਦੇ ਜਿਹੜੀ ਚਰਚ ਵਾ ਉਹਦੇ ਵੀ ਉਹ
ਮੈਂਬਰ
ਨੇ ਉਹਨਾਂ ਦੇ ਜਿਹੜੇ ਉਹਨਾਂ ਦੇ ਘਰੋਂ ਨੇ ਉਹਨਾਂ ਦੇ ਹਸਬੈਂਡ ਨੇ ਉਹ ਉਹਨਾਂ ਦੇ ਮੇਨ ਪਾਦਰੀ ਨੇ ਸੋ ਉਹ ਉਹ ਉਹਨਾਂ ਦੀ ਇੱਕ ਬਹੁਤ ਵੱਡੀ ਉਹ ਇੰਸਪੀਰੇਸ਼ਨ ਦਾ ਇੱਕ ਸੋਰਸ ਵਾ ਸੋ ਅਸੀਂ
ਜਿਹੜੇ ਵਿਦਿਆਰਥੀ ਡਿਪੋਰਟ ਕੀਤੇ ਗਏ ਉਸ ਚਰਚ ਚ ਉਹਨਾਂ ਨੂੰ ਪਨਾਹ ਦਿੱਤੀ ਗਈ ਨਾ ਸਿਰਫ ਕਿ ਉਹ ਦੋ ਹਫ਼ਤੇ ਉਹ ਪਨਾਹ ਦੇਣ ਦਾ ਉਹਨਾਂ ਦਾ ਕੰਮ ਸੀਗਾ ਉਹ ਜਦੋਂ ਵਿਦਿਆਰਥੀ ਛੱਡ ਕੇ ਚਲੇ ਗਏ ਨੇ ਨਿਊਜ਼ੀਲੈਂਡ ਫਿਲਹਾਲ ਤੋਂ ਉਹ ਲਗਾਤਾਰਤਾ ਨਾਲ ਜਿਹੜਾ ਉਹ ਸੰਘਰਸ਼ ਹੈ ਜਿੱਥੇ ਜਿੱਥੇ ਵੀ ਅਸੀਂ ਉਹ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਨਵੀਂ ਸਰਕਾਰ ਜਿਹੜੀ ਗੱਲਬਾਤ ਚਲਾਉਣ ਦੀ ਕਿ ਉਹ ਵਿਦਿਆਰਥੀਆਂ ਨੂੰ ਇਨਸਾਫ਼ ਦਿੱਤਾ ਜਾਵੇ ਉਹਦੇ ਵਿੱਚ ਵੀ ਕਲੇ ਨੈਲਸਨ ਜਿਹੜੇ ਉਹ ਯੂਨੀਟੇਰੀਅਨ ਚਰਚ ਦੇ ਮਿਨਿਸਟਰ ਨੇ ਔਰ ਰੇਚਲ ਮੈਕਿੰਟੋਸ਼ ਨਾਲ ਉਹ ਮਾਈਗਰੈਂਟ ਵਰਕਰ ਐਸੋਸੀਏਸ਼ਨ ਸ਼ਾਇਦ ਬਾਅਦ ਵਿੱਚ ਗੱਲ ਕਰਦੀ ਹੈ ਸਭ ਤੋਂ ਪਹਿਲਾਂ ਉਹ ਲੀਡ ਕਰ ਰਹੇ ਹੁੰਦੇ ਨੇ ਉਸ ਗੱਲ ਨੂੰ
ਬਿਲਕੁਲ
ਕਿ ਵਿਦਿਆਰਥੀ ਜਿਹੜੇ ਨੇ ਉਹ ਉਹਨਾਂ ਨੂੰ ਵਾਪਸ ਬੁਲਾਇਆ ਜਾਵੇ
ਬਿਲਕੁਲ ਜੀ ਅਸੀਂ ਇਸ ਅਸੀਂ ਅੱਜ ਯਿਸੂ ਮਸੀਹ ਨੂੰ ਵੀ ਯਾਦ ਕਰਦੇ ਹਾਂ ਤੇ ਉਹਨਾਂ ਦੀ ਕੁਰਬਾਨੀ ਨੂੰ ਅਸੀਂ ਸਿਰ ਚੁੱਕਦਾ ਜੀ ਸਾਡਾ
ਜੀ ਬਿਲਕੁਲ ਜੀ ਤੋਂ ਇਸ ਤੋਂ ਇਲਾਵਾ ਜਿਹੜੇ ਸਾਡੇ ਮੁੱਦੇ ਗੱਲਬਾਤ ਕਰਨ ਵਾਲੇ ਨੇ ਇੱਕ ਤੇ ਇਜ਼ਰਾਈਲ ਪੈਲਸਟਾਈਨ ਦੀ ਜਿਹੜੀ ਗੱਲ
ਹੈ ਕਵਿਤਾ ਚਲਾ ਦਈਏ ਫਿਰ ਉਹ ਵੀ ਇੱਕ ਇਹਦੇ ਨਾਲ ਮਿਲਦੀ ਜੁਲਦੀ ਗੱਲ
ਹਾਂਜੀ ਹਾਂਜੀ ਬਿਲਕੁਲ
ਸਾਥੀ ਆਪਣੇ ਅੰਤਰਪ੍ਰੀਤ
ਇਹ ਜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀ ਨੇ ਔਰ SFS ਦੇ ਮੈਂਬਰ ਨੇ ਸਟੂਡੈਂਟਸ ਫੋਰ ਸੋਸਾਇਟੀ ਜਿਹੜੀ ਉੱਥੇ ਇੱਕ ਆਰਗੇਨਾਈਜੇਸ਼ਨ ਹੈ ਸਟੂਡੈਂਟਸ ਯੂਨੀਅਨ ਹੀ ਕਹਿਣਾ ਚਾਹੀਦਾ ਉਹਨਾਂ ਨੂੰ तो उन्हां दी लिखी कविता खुद ही लिखी और उन्हां दी खुद ही आवाज विच ही है कविता है ए असी नानक दे की लगदे आ तो इहदे च गलबात सारी है कि किस तरह जिहड़े कोई भी प्रॉब्लम्स मसले ने ओ अज दे दौर च स्थानक नहीं रह गए होए उहनां दे किथे-किथे तारां जुड़दियां ने किथे कनेक्शन बणदे ने कि जिहड़े इंसान ने दुनिया भर दे इंसान ने ओ आपस च कनेक्टेड ने संबंधित ने ओ जमात दी गल है उहदे च कि असी जिहड़ी इक ਕਿਸਾਨਾਂ ਦੀ ਕਿਰਤੀਆਂ ਦੀ ਕਮੀਆਂ ਦੀ ਜਮਾਤ ਹੈ ਉਹ ਇੱਕੋ ਹੀ ਜਮਾਤ ਹੈ ਦੁਨੀਆਂ ਭਰ ਵਿੱਚ ਇਸ ਲਈ ਜਿਹੜੇ ਉਹਨਾਂ ਦੇ ਨਾਲ ਧੱਕੇ ਹੁੰਦੇ ਨੇ ਉਹ ਵੀ ਇੱਕੋ ਕਿਸਮ ਦੇ ਨੇ ਉਹਨਾਂ ਧੱਕਿਆਂ ਦੇ ਜਿਹੜੇ ਪਿੱਛੇ ਕਾਰਨ ਨੇ ਕੌਣ ਕਰਦਾ ਉਹ ਵੀ ਇੱਕੋ ਹੀ ਚੀਜ਼ ਹੈ ਜਿਹੜੀ ਕਾਰਨ ਹੈ ਉਹਦੇ ਪਿੱਛੇ ਜਿਹੜਾ ਸਿਸਟਮ ਹੈ ਸੋ ਇਸ ਕਿਸਮ ਦੀ ਗੱਲਬਾਤ ਹੈ ਇਸ ਕਵਿਤਾ ਵਿੱਚ ਸੁਣਦੇ
ਅਸੀਂ ਨਾਨਕ ਦੇ ਕੀ ਲੱਗਦੇ ਹਾਂ ਜ਼ਫਰ ਪੁੱਛਦਾ ਅਸੀਂ ਨਾਨਕ ਦੇ ਕੀ ਲੱਗਦੇ ਹਾਂ ਸਵਾਲ ਉਸ ਤੋਂ ਅੱਗੇ ਤੁਰਦਾ ਹੈ ਕਿ ਗੋਬਿੰਦ ਨੂੰ ਅਸੀਂ ਸਰਸਾ ਪਾਰ ਕੱਲਾ ਕਿਉਂ ਛੱਡ ਆਏ ਸਵਾਲ ਉਸ ਤੋਂ ਅੱਗੇ ਤੁਰਦਾ ਕਿ ਗੋਬਿੰਦ ਨੂੰ ਅਸੀਂ ਸਰਸਾ ਪਾਰ ਕੱਲਾ ਕਿਉਂ ਛੱਡ ਆਏ ਨਲੂਏ ਦੀ ਤਲਵਾਰ ਸਾਡੇ ਹੱਥਾਂ ਚੋਂ ਤਿਲਕਦੀ ਕਿਉਂ ਜਾਂਦੀ ਹੈ ਭਗਤ ਸਿੰਘ ਸਾਡੇ ਸੁਪਨੇ ਚ ਕਿਉਂ ਨਹੀਂ ਆਉਂਦਾ ਸਵਾਲ ਉਸ ਤੋਂ ਅੱਗੇ ਤੁਰਦਾ ਕਿ ਗੋਬਿੰਦ ਨੂੰ ਅਸੀਂ ਸਰਸਾ ਪਾਰ ਕੱਲਾ ਕਿਉਂ ਛੱਡ ਆਏ ਨਲੂਏ ਦੀ ਤਲਵਾਰ ਸਾਡੇ ਹੱਥਾਂ ਚੋਂ ਤਿਲਕਦੀ ਕਿਉਂ ਜਾਂਦੀ ਹੈ ਭਗਤ ਸਿੰਘ ਸਾਡੇ ਸੁਪਨਿਆਂ ਚ ਕਿਉਂ ਨਹੀਂ ਆਉਂਦਾ ਸਾਡੇ ਪੈਰ ਕੈਕਸਟਨ ਹਾਲ ਚ ਦਾਖਲ ਹੋਣ ਤੋਂ ਡਰਦੇ ਕਿਉਂ ਨੇ ਮੈਨੂੰ ਦੱਸੋ ਪੈਦਾਵੇ ਪਾੜਨ ਲਈ ਅਸੀਂ ਕਿਸ ਘੜੀ ਨੂੰ ਉਡੀਕ ਰਹੇ ਹਾਂ ਨਾਨਕ ਮਰਦਾਨੇ ਦੇ ਨਾਲ ਚਾਰ ਉਦਾਸੀਆਂ ਕਰਦਾ ਹਿੰਦ ਦੀ ਚਾਦਰ ਦਿੱਲੀ ਚ ਲਹੂ ਨਾਲ ਇਤਿਹਾਸ ਲਿਖਦੀ ਹੈ ਕਮਾਂਡਰ ਚੀਫ ਫੀਦਲ ਕਾਸਤਰੋ ਦੇ ਨਾਲ ਜਾ ਖੜਦਾ ਹੈ ਤਾਂ ਅਸੀਂ ਕਿਵੇਂ ਕਹਿ ਦਈਏ ਨਾਨਕ ਮਰਦਾਨੇ ਦੇ ਨਾਲ ਚਾਰ ਉਦਾਸੀਆਂ ਕਰਦਾ ਹੈ ਹਿੰਦ ਦੀ ਚਾਦਰ ਦਿੱਲੀ ਚ ਲਹੂ ਨਾਲ ਇਤਿਹਾਸ ਲਿਖਦੀ ਹੈ ਕਮਾਂਡਰ ਚੀਫ ਫੀਦਲ ਕਾਸਤਰੋ ਦੇ ਨਾਲ ਜਾ ਖੜਦਾ ਹੈ ਤਾਂ ਅਸੀਂ ਕਿਵੇਂ ਕਹਿ ਦਈਏ ਕਿ ਨਜੀਬ ਅਹਿਮਦ ਸਾਡਾ ਕੁਝ ਨਹੀਂ ਲੱਗਦਾ ਮਿੱਟੀ ਪੁੱਛਦੀ ਹੈ ਕਿ ਜ਼ਮੀਨ ਮਿੱਟੀ ਪੁੱਛਦੀ ਹੈ ਕਿ ਜ਼ਮੀਨ ਜਿਹਨੂੰ ਤੁਸੀਂ ਜੱਟ ਦੀ ਮਾਂ ਕਹਿੰਦੇ ਹੋ ਉਹ ਖੇਤ ਵਾਹੁਣ ਵਾਲੇ ਮਜ਼ਦੂਰ ਦੀ ਕੀ ਲੱਗੀ ਜਿਨ੍ਹਾਂ ਦੀਆਂ ਜਵਾਨ ਔਰਤਾਂ ਦਿਨ ਚੜ੍ਹਦੇ ਅਨਾਥ ਬੱਚਿਆਂ ਨੂੰ ਜਨਮ ਦੇਣਗੀਆਂ ਮੈਂ ਪੁੱਛਦਾ ਉਹਨਾਂ ਦੇ ਬਾਪ ਦਾ ਅਸਲ ਕਾਤਲ ਕੌਣ ਹੈ ਪੁਸ਼ਕਿਨ ਮੇਰੇ ਚਚੇਰੇ ਭਰਾ ਜਿਹਾ ਹੈ ਪੁਸ਼ਕਿਨ ਮੇਰੇ ਚਚੇਰੇ ਭਰਾ ਜਿਹਾ ਹੈ ਜਦੋਂ ਸਾਡੇ ਕੋਲ ਬ੍ਰੈਕਟ ਨਹੀਂ ਹੁੰਦਾ ਉਦੋਂ ਪਾਸ਼ ਹੁੰਦਾ ਹੈ ਜਦੋਂ ਪਾਸ਼ ਨਹੀਂ ਹੁੰਦਾ ਉਦੋਂ ਇੱਕ ਤਲਵਾਰ ਹੁੰਦੀ ਹੈ ਹਾਕਮ ਦੀ ਖਲਾਰੀ ਮਿੱਟੀ ਤੇ ਸਵਾਲ ਉਕਰਨ ਲਈ ਜੋ ਕਾਫੀ ਹੁੰਦੀ ਹੈ ਸਾਨੂੰ ਸ਼ਨਾਖਤ ਕਰਨੀ ਪੈਣੀ ਹੈ ਕਿ ਸੀਰੀਆ ਚ ਬੰਬ ਨਾਲ ਮਰਦੇ ਜਵਾਕਾਂ ਤੇ ਚੰਡੀਗੜ੍ਹ ਚ ਝੁੱਗੀਆਂ ਢਹਿਣ ਮਗਰੋਂ ਠੰਡ ਨਾਲ ਮਰਦੇ ਜਵਾਕਾਂ ਦਾ ਆਪਸ ਚ ਕੀ ਰਿਸ਼ਤਾ ਹੈ ਪੈਟਰੋਲ ਪੰਪ ਤੇ ਟੰਗੇ ਪੋਸਟਰਾਂ ਤੇ ਛੱਪੀ 56 ਇੰਚ ਦੀ ਛਾਤੀ ਮੈਨੂੰ ਇਹਨਾਂ ਦੀ ਕਾਤਲ ਕਿਉਂ ਲੱਗਦੀ ਹੈ ਮੈਂ ਪੁੱਛਦਾ ਵਾਸ਼ਿੰਗਟਨ ਦੇ ਤਲਬਿਆਂ ਤੇ ਜੇ ਇੰਨਾ ਹੀ ਜ਼ਹਿਰ ਲੱਗਿਆ ਤਾਂ ਦਿੱਲੀ ਹੁਣ ਤੱਕ ਮਰ ਕਿਉਂ ਨਹੀਂ ਗਈ
ਤੋ ਦੋਸਤ ਤੁਸੀਂ ਰੇਡੀਓ ਇਨਕਲਾਬ ਪ੍ਰੋਗਰਾਮ ਸੁਣ ਰਹੇ ਹੋ ਤੋ ਇਹ ਅੰਤਰਪ੍ਰੀਤ ਵਿਦਿਆਰਥੀ ਨੇ ਜਿਹੜੇ ਉਹਨਾਂ ਦੀ ਕਵਿਤਾ ਸੀ ਕਾਫੀ ਸਾਰੇ ਸਵਾਲ ਖੜੇ ਕੀਤੇ ਉਹਨਾਂ ਨੇ ਜਿਹੜੇ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਸਾਡੇ ਦਿਲਾਂ ਦਿਮਾਗਾਂ ਚ ਵੀ ਆਉਣੇ ਚਾਹੀਦੇ ਨੇ ਸਵਾਲ ਆਏਗਾ ਉਸ ਤੋਂ ਬਾਅਦ ਫਿਰ ਅੱਗੇ ਚੱਲਾਂਗੇ ਉਹਦੇ ਬਾਰੇ ਸੋਚਣ ਲਈ ਕਿ ਕਿੱਥੋਂ ਜਵਾਬ ਆਉਣੇ ਨੇ
ਬਿਲਕੁਲ ਜੀ
ਤੋ ਜਿਹੜੀ ਅਗਲੀ ਸਾਡੀ ਗੱਲਬਾਤ ਹੈ ਪਿਛਲੇ ਦਿਨੀ ਇਜ਼ਰਾਈਲ ਔਰ ਫਲਸਤੀਨ ਦਾ ਇੱਕ ਵਾਰ ਫਿਰ ਖਬਰਾਂ ਚ ਬਹੁਤ ਜ਼ਿਆਦਾ ਉੱਥੇ ਜਿਹੜਾ ਫਲਸਤੀਨੀ ਲੋਕਾਂ ਤੇ ਉਹ ਜਿਹੜਾ ਤਸ਼ੱਦਦ ਕਰਦੇ ਨੇ ਉਹ ਤੇ ਲਗਾਤਾਰਤਾ ਨਾਲ ਮੈਨੂੰ ਲੱਗਦਾ ਚੱਲਦਾ ਹੀ ਰਹਿੰਦਾ ਇਹ ਵੱਖਰੀ ਗੱਲ ਹੈ ਕਿ ਉਹ ਮੇਨ ਸਟਰੀਮ ਜਿਹੜੀਆਂ ਖਬਰਾਂ ਨੇ ਉਹਦੇ ਵਿੱਚ ਹਮੇਸ਼ਾ ਹਾਈਲਾਈਟ ਨਹੀਂ ਹੁੰਦੀ ਉਹ ਗੱਲ ਪਰ ਪਿਛਲੇ ਦਿਨੀ ਫਿਰ ਉਹ ਗੱਲ ਕਾਫੀ ਚਰਚਾ ਚ ਰਹੀ ਜਦੋਂ ਟਰੰਪ ਜਿਹੜੇ ਯੂ ਐਸ ਏ ਦੇ ਰਾਸ਼ਟਰਪਤੀ ਨੇ ਉਹਨਾਂ ਨੇ ਇਹ ਬਿਆਨ ਦਿੱਤਾ ਕਿ ਜਰੂਸਲਮ ਜਿਹੜਾ ਸ਼ਹਿਰ ਹੈ ਇਜ਼ਰਾਈਲ ਦੀ ਜਿਹੜੀ ਰਾਜਧਾਨੀ ਤੇ ਲਵੀਵ ਹੈ ਮੇਰਾ ਖਿਆਲ ਜਰੂਸਲਮ ਹਾਂ ਜਰੂਸਲਮ ਨਹੀਂ ਹੈ ਕਿਉਂਕਿ ਜਰੂਸਲਮ ਉਹ ਫਲਸਤੀਨ ਔਰ ਇਜ਼ਰਾਈਲ ਦਾ ਸਾਂਝਾ ਸ਼ਹਿਰ ਹੈ ਰਿਲੀਜੀਅਸ ਕਾਰਨਾਂ ਕਰਕੇ
ਮੇਰੇ ਇੱਕ ਨੂੰ ਜੀ ਦੋਸਤ ਨਾਲ ਮੈਂ ਗੱਲ ਵਿੱਚ ਇੰਟਰਪਟ ਕਰਦਾ ਗੱਲ ਹੋ ਰਹੀ ਸੀ ਤੇ ਮਤਲਬ ਕਿ ਇਸ ਤਰੀਕੇ ਨਾਲ ਜਿਹੜਾ ਮਾਸਿਸ ਆ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਪ੍ਰੋਗਰਾਮ ਕਰਤਾ ਗਿਆ ਹੈ ਕਿ ਇਜ਼ਰਾਈਲ ਦੇਸ਼ ਹੈ ਜਦਕਿ ਮਸਲਾ ਇਹ ਹੈ ਕਿ ਇਜ਼ਰਾਈਲ ਐਗਜ਼ਿਸਟ ਨਹੀਂ ਸੀ ਕਰਦਾ
ਜੀ
ਪਲਸਤਾਈਨ ਮੁਲਕ ਸੀ
ਹਾਂ ਮੁਲਕ ਜਿਹੜਾ ਓਰਿਜਿਨਲ
ਉਹ ਸੈਕਿੰਡ ਵਰਲਡ ਵਾਰ ਤੋਂ ਬਾਅਦ ਇਜ਼ਰਾਈਲ ਦੀ ਐਗਜ਼ਿਸਟੈਂਸ ਹੋਈ ਹੈ ਹਾਂ
1948
ਚ ਪਲਸਤਾਈਨ ਮੁਲਕ ਸੀਗਾ ਆਪਣੇ ਆਪ ਦੇ ਵਿੱਚ ਇਜ਼ਰਾਈਲ ਨਾਂ ਦਾ ਕੋਈ ਚੀਜ਼ ਨਹੀਂ ਸੀਗੀ
ਜੀ ਜੀ
ਸੋ ਐਡੀ ਬੁਰੀ ਤਰੀਕੇ ਦੇ ਨਾਲ
ਉਹ ਲੋਕਾਂ ਦੀ ਉਹ ਮਾਨਸਿਕਤਾ ਉਦਾਂ ਤਿਆਰ ਕਰ ਲਈ ਹੈ ਨਾ ਇਹਨਾਂ ਨੇ ਕਿਉਂਕਿ 1948 ਵਿੱਚ ਉਹ ਯੂਨਾਈਟਿਡ ਨੇਸ਼ਨਸ ਚ ਵੋਟ ਪਾਈ ਗਈ ਸੀ ਕਿਉਂਕਿ ਉਸ ਤੋਂ ਪਹਿਲਾਂ ਜਿਹੜਾ ਫਲਸਤੀਨ ਸੀ ਉਹ ਬ੍ਰਿਟਿਸ਼ ਮੈਂਡੇਟ ਦੇ ਅੰਦਰ ਆਉਂਦਾ ਸੀਗਾ ਤੋ ਉਹ ਬ੍ਰਿਟਿਸ਼ ਜਿਹੜੇ ਸੀ ਉਹਨਾਂ ਨੇ ਓਬਵੀਅਸਲੀ ਉਹਨੂੰ ਛੱਡਣਾ ਸੀ ਤੋ 1948 ਚ ਯੂਨਾਈਟਿਡ ਨੇਸ਼ਨਸ ਚ ਵੋਟ ਪੈਂਦੀ ਹੈ ਇਜ਼ਰਾਈਲ ਨਾਂ ਦੀ ਚੀਜ਼ ਦੇਸ਼ ਬਣਨਾ ਚਾਹੀਦਾ ਜਾਂ ਨਹੀਂ ਤੋ ਉਦੋਂ ਵੀ ਜਿਹੜੇ ਮੈਂਬਰ ਦੇਸ਼ ਸੀ ਮੈਜੋਰਿਟੀ ਵੋਟ ਇਹੋ ਹੀ ਪਈ ਕਿ ਨਹੀਂ ਬਣਨਾ ਚਾਹੀਦਾ ਦੇਸ਼ ਜਿਹੜਾ ਫਲਸਤੀਨ ਹੈ ਉਹਨੂੰ ਇੰਡੀਪੈਂਡੈਂਟ ਦੇਸ਼ ਰਹਿਣ ਦੋ ਪਰ ਉਹ ਜਿਹੜੇ ਜ਼ਾਇਨਵਾਦੀ ਉੱਪਰ ਬੈਠੇ ਸੀਗੇ ਉਹਨਾਂ ਨੇ ਦੋ ਦਿਨ ਬਾਅਦ ਦੁਬਾਰਾ ਵੋਟ ਪਵਾਈ ਉਹ ਦੋਵਾਂ ਦਿਨਾਂ ਦੇ ਵਿੱਚ ਉਹਨਾਂ ਨੇ ਫਿਲੀਪੀਨਸ ਔਰ ਹੋਰ ਕਈ ਜਿਹੜੇ ਦੇਸ਼ ਸੀਗੇ ਉਹਨਾਂ ਨੂੰ ਇੰਨਾ ਜ਼ਿਆਦਾ ਡਰਾ ਧਮਕਾ ਲਿਆ ਕਿ ਉਹਨਾਂ ਨੇ ਪਹਿਲਾਂ ਜਿਹੜੀ ਨਾਂ ਦੀ ਵੋਟ ਪਾਈ ਸੀ ਉਹ ਵੋਟ ਹਾਂ ਦੀ ਕਰ ਦਿੱਤੀ ਤੇ ਫਿਰ ਉਹ ਜਿਹੜੀ ਦੋ ਤਿੰਨ ਦਿਨ ਬਾਅਦ ਵੋਟ ਪਈ ਹੈ ਉਹਦੇ ਚ ਸਲਾਈਟ ਮੈਜੋਰਿਟੀ ਹੋਈ ਤੇ ਇਸ ਤਰ੍ਹਾਂ ਇਜ਼ਰਾਈਲ ਦੀ ਸਥਾਪਨਾ ਹੁੰਦੀ
ਹਿਸਟਰੀ ਰਿਪੀਟ ਹੋ
ਹਾਂਜੀ ਇਹ ਮੈਨੂੰ ਲੱਗਦਾ ਰਿਪੀਟ ਹੀ ਹੋ ਰਹੀ ਹੈ ਕਿਉਂਕਿ ਇਸ ਵਕਤ ਉਹ ਜਿਹੜਾ ਟਰੰਪ ਨੇ ਐਲਾਨ ਕੀਤਾ ਕਿ ਐਮਬੈਸੀ ਜਿਹੜੀ US ਦੀ ਐਮਬੈਸੀ ਹੈ ਇਜ਼ਰਾਈਲ ਵਿੱਚ ਜਰੂਸਲਮ ਸ਼ਹਿਰ ਚ ਮੂਵ ਕਰ ਦਿੱਤੀ ਜਾਏਗੀ ਤੋ ਉਹਦਾ ਸਰਾਸਰ ਕਿਉਂਕਿ ਓਪਨਲੀ ਸਾਰਿਆਂ ਨੂੰ ਪਤਾ ਕਿ ਇਜ਼ਰਾਈਲ ਦੇ ਪਿੱਛੇ ਜਿਹੜੀ ਵੱਡੀ ਤਾਕਤ ਬੈਠੀ ਹੈ ਉਹ USA ਹੈ
ਬਿਲਕੁਲ
ਹਰ ਸਾਲ ਕਿੰਨੀ ਮੈਂ ਕਿਹਾ 4 billion ਦੇ ਕਰੀਬ ਉਹ ਏਡ ਦਿੰਦੇ ਆ ਹਥਿਆਰਾਂ ਵਾਸਤੇ ਇਜ਼ਰਾਈਲ ਨੂੰ
ਜਿਹੜੇ ਹਥਿਆਰ ਇਸ ਟਾਈਮ ਹਿੰਦੁਸਤਾਨ
ਮੇਰਾ ਖਿਆਲ ਸ਼ਾਇਦ ਨੰਬਰ 2 ਜਾਂ ਨੰਬਰ 1 ਨੰਬਰ 1 ਕਸਟਮਰ ਹੈ ਇਜ਼ਰਾਈਲ ਦਾ ਹਥਿਆਰ ਖਰੀਦਣ ਚ ਔਰ ਇਜ਼ਰਾਈਲ ਨੰਬਰ 2 ਸਪਲਾਇਰ ਹੈ ਰਸ਼ੀਆ ਨੰਬਰ 1 ਸਪਲਾਇਰ ਹੈ ਇੰਡੀਆ ਦਾ ਇਜ਼ਰਾਈਲ ਨੰਬਰ 2 ਸਪਲਾਇਰ ਹੈ ਹਥਿਆਰਾਂ ਵਾਸਤੇ ਇੰਡੀਆ ਨੂੰ ਤੋ ਉਹ ਗੱਲਬਾਤ ਤੋਂ ਬਾਅਦ ਯੂਨਾਈਟਿਡ ਨੇਸ਼ਨ ਚ ਫਿਰ ਉਹ ਵੋਟ ਪਈ ਹੈ ਪਿਛਲੇ ਹਫਤੇ ਤੋ ਉਹਦੇ ਵਿੱਚ ਵੋਟ ਜਿਹੜੀ ਹੈ ਉਹ 9 ਦੇਸ਼ ਜਿਹੜੇ ਆ ਉਹਨਾਂ ਨੇ ਇਹ ਵੋਟ ਪਾਈ ਹੈ ਕਿ ਹਾਂਜੀ ਜਿਹੜੀ ਅੰਬੈਸੀ ਉਹ ਜਰੂਸਲਮ ਚ ਹੋਣੀ ਚਾਹੀਦੀ ਹੈ ਓਬਵੀਅਸਲੀ ਉਹਦੇ ਚ ਇਜ਼ਰਾਈਲ ਹੈ ਔਰ USA ਹੈ ਬਾਕੀ 7 ਹੋਰ ਬਿਲਕੁਲ ਛੋਟੇ ਛੋਟੇ ਟਾਪੂ ਨੇ ਜਿਹਦੇ ਚ ਮੇਰਾ ਖਿਆਲ ਮਾਰਸ਼ਲ ਆਈਲੈਂਡ ਹੈ ਨਾਰੂ ਇਸ ਤਰ੍ਹਾਂ ਦੇ ਛੋਟੇ ਛੋਟੇ ਆਈਲੈਂਡ ਨੇ ਜਿਹੜੇ ਮਤਲਬ ਕਿ ਕੋਈ ਬਹੁਤ ਵੱਡੀਆਂ ਸੁਪਰ ਪਾਵਰਸ ਨਹੀਂ ਹੈ ਜਿਹਨਾਂ ਨੇ ਹਾਂ ਦੀ ਵੋਟ ਪਾਈ ਹੈ ਬਾਕੀ 128 ਜਿਹੜੀਆਂ ਨੇ ਉਹ ਨਾਂ ਦੀਆਂ ਵੋਟਾਂ ਨੇ ਨਿਊਜ਼ੀਲੈਂਡ ਦੀ ਵੋਟ ਵੀ ਨਾਂ ਚ ਹੈ ਇੰਡੀਆ ਦੀ ਨਾਂ ਚ ਹੈ ਔਰ 35 ਜਿਹੜੇ ਦੇਸ਼ ਨੇ ਉਹਨਾਂ ਨੇ ਵੋਟ ਨਹੀਂ ਪਾਈ ਜਿਹਦੇ ਵਿੱਚ ਕਿ ਕੈਨੇਡਾ ਤੇ ਆਸਟ੍ਰੇਲੀਆ ਵਰਗੇ ਵੱਡੇ ਦੇਸ਼ ਨੇ ਸੋ ਅਗਰ ਅਸੀਂ ਜੋ 35 ਜਿਹੜੇ ਉਹਨਾਂ ਨੂੰ ਵੀ ਅਗਰ ਹਾਂ ਦੀ ਵੋਟ ਕਰ ਲਈਏ ਫਿਰ ਵੀ ਉਹ ਮੈਜੋਰਿਟੀ ਨਾਂ ਵਾਲੀ ਜ਼ਿਆਦਾ ਆ ਸੋ ਇਹ ਇੱਕ ਚੰਗੀ ਗੱਲ ਹੈ ਕਿ ਜ਼ਿਆਦਾ ਗਿਣਤੀ ਜਿਹੜੀ ਯੂਨਾਈਟਿਡ ਨੇਸ਼ਨ ਦੇ ਮੈਂਬਰ ਦੇਸ਼ ਨੇ ਉਹ ਇਹ ਕਹਿੰਦੇ ਨੇ ਕਿ ਇਸ ਤਰ੍ਹਾਂ ਦਾ ਜਿਹੜਾ ਕੰਮ ਹੈ ਨਹੀਂ ਹੋਣਾ ਚਾਹੀਦਾ ਪਰ ਉਸ ਤੋਂ ਪਹਿਲਾਂ ਵੋਟ ਪੈਣ ਤੋਂ ਪਹਿਲਾਂ ਇੱਥੇ ਇੱਕ ਸੰਸਥਾ ਹੈ ਇਜ਼ਰਾਈਲ ਇੰਸਟੀਚਿਊਟ ਆਫ ਨਿਊਜ਼ੀਲੈਂਡ ਉਹਨਾਂ ਨੇ ਇੱਕ ਪਬਲਿਕ ਪ੍ਰੈਸ ਰਿਲੀਜ਼ ਕੀਤੀ ਸੀਗੀ ਕਿ ਨਿਊਜ਼ੀਲੈਂਡ ਜਿਹੜਾ ਉਹਨੂੰ ਇਜ਼ਰਾਈਲ ਦੇ ਹੱਕ 'ਚ ਖੜਨਾ ਚਾਹੀਦਾ ਹੈ ਉਹ ਵੋਟ ਹਾਂ ਦੀ ਪਾਉਣੀ ਚਾਹੀਦੀ ਹੈ ਤੋ ਉਹਦੇ ਜਵਾਬ 'ਚ ਇੱਥੇ ਬਹੁਤ ਸਾਰੀਆਂ ਜਥੇਬੰਦੀਆਂ ਨੇ ਇੱਥੇ ਜਿਹੜੀਆਂ ਪੈਲਸਟਾਈਨ ਦੇ ਹੱਕ 'ਚ ਖੜਦੀਆਂ ਨੇ ਔਰ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਧੱਕਾ ਹੁੰਦਾ ਹੈ ਮੁਜ਼ਾਹਰੇ ਵੀ ਹੁੰਦੇ ਨੇ ਜਿਹਦੇ 'ਚ ਅਸੀਂ ਵੀ ਸ਼ਾਮਿਲ ਹੁੰਦੇ ਹਾਂ ਟਾਈਮ ਟੂ ਟਾਈਮ ਤੋ ਇਹ ਪ੍ਰੈਸ ਰਿਲੀਜ਼ ਜਿਹੜੀ ਹੈ 23 December ਦੀ ਹੈ ਪੈਲਸਟਾਈਨ ਹਿਊਮਨ ਰਾਈਟਸ ਕੈਂਪੇਨ ਉਹਨਾਂ ਨੇ ਇਹ ਉਹਨਾਂ ਦੇ ਜਵਾਬ 'ਚ ਕੀਤੀ ਹੈ ਜਿਹੜੀ ਸੰਸਥਾ ਕਹਿ ਰਹੀ ਸੀਗੀ ਕਿ ਵੋਟ ਜਿਹੜੀ ਹੈ ਇਸ ਤਰ੍ਹਾਂ ਪੈਣੀ ਚਾਹੀਦੀ ਹੈ ਤੋ ਇਹ ਕਹਿੰਦੇ ਨੇ ਹਾਂਜੀ ਪੈਲਸਟਾਈਨ ਹਿਊਮਨ ਰਾਈਟਸ ਕੈਂਪੇਨ ਪ੍ਰੈਸ ਰਿਲੀਜ਼ ਲੈਜ਼ਲੀ ਬਰੇਵਰੀ ਜਿਨ੍ਹਾਂ ਨੇ ਉਹਨਾਂ ਦੇ ਬੁਲਾਰੇ ਨੇ ਔਨ 21 December 2017 ਦ ਡਾਇਰੈਕਟਰ ਆਫ ਦ ਇਸਰੇਲ ਇੰਸਟੀਚਿਊਟ ਆਫ ਨਿਊਜ਼ੀਲੈਂਡ ਡੇਵਿਡ ਕਮਿਨ ਪਬਲਿਸ਼ਡ ਅ ਪ੍ਰੈਸ ਰਿਲੀਜ਼ ਅਰਜਿੰਗ ਦ ਨਿਊਜ਼ੀਲੈਂਡ ਗਵਰਨਮੈਂਟ ਟੂ ਵੋਟ ਅਗੇਂਸਟ ਅ UN ਰੈਜ਼ੋਲੂਸ਼ਨ ਕ੍ਰਿਟੀਸਾਈਜ਼ਿੰਗ ਦ US ਡਿਸੀਜ਼ਨ ਟੂ ਰੈਕੋਗਨਾਈਜ਼ ਜਰੂਸਲਮ ਐਜ਼ ਇਸਰੇਲਸ ਕੈਪੀਟਲ ਕਮਿਨ ਡਿਸਕ੍ਰਾਈਬਡ ਦ ਰੈਜ਼ੋਲੂਸ਼ਨ ਐਜ਼ ਮਿਸਗਾਈਡਡ ਐਂਡ ਪੋਲੀਟੀਸਾਈਜ਼ੇਸ਼ਨ ਆਫਕੋਰਸ ਕਮਿਨ ਵਾਜ਼ ਔਨ ਟੂ ਅ ਲੂਜ਼ਰ ਬਿਕੋਜ਼ ਇਫ ਐਨੀਥਿੰਗ ਇਜ਼ ਅ ਪੋਲੀਟੀਸਾਈਜ਼ੇਸ਼ਨ ਇਟ ਇਜ਼ ਦ ਜ਼ਾਇਨਿਸਟ ਮਿਲਟਰੀ ਓਕੂਪੇਸ਼ਨ ਆਫ ਜਰੂਸਲਮ ਇਜ਼ਰਾਈਲਸ ਐਨੈਕਸੇਸ਼ਨ ਵਾਲ ਕੰਟੀਨਿਊਸ ਟੂ ਥਰੈਟਨ ਦ ਲਾਈਵਲੀਹੁੱਡਸ ਆਫ ਹੰਡਰਡਸ ਆਫ ਪੈਲਸਟੀਨੀਅਨ ਫੈਮਿਲੀਜ਼ ਐਂਡ ਬੈਥਲਹਿਮ ਹੈਜ਼ ਬੀਨ surrounded with ever growing illegal occupation settlements on Palestinian land for the first time in over 2000 years Jerusalem finds itself separated from Bethlehem ਅੱਗੇ ਉਹ ਕਹਿੰਦੇ ਨੇ Anna Baltzer, national organizer for the US-based Jewish Voice for Peace, reminds us of the conditions that Palestinians are forced to live under. For instance, Israeli military checkpoints are shut down for Palestinian ID holders, so Israeli soldiers can have time off. Freezing freedom of movement for those trying to reach their lands, jobs, schools, and families. Anna also recalls the massive menorah erected by Israeli soldiers at the Zatara checkpoint between Ramallah and Nablus as a reminder to Palestinians of who was in charge and to whom Israel believes the land belongs. ਅੱਗੇ ਵੀ ਉਹੀ ਗੱਲ ਕਰ ਰਹੇ ਨੇ ਕਿ
ਤੁਸੀਂ ਪੰਜਾਬੀ ਚ
ਸੁਣਾ ਸਕਦੇ ਹੋ। ਹਾਂਜੀ ਹਾਂ, ਸੋ ਬੇਸਿਕਲੀ ਉਹ ਇੱਥੇ ਜਿਹੜੀ ਉਹ ਸੰਸਥਾ ਹੈ ਇਜ਼ਰਾਈਲ ਇੰਸਟੀਟਿਊਟ ਆਫ ਨਿਊਜ਼ੀਲੈਂਡ, ਉਹਨਾਂ ਦਾ ਇਹ ਪ੍ਰੈਸ਼ਰ ਸੀ ਨਿਊਜ਼ੀਲੈਂਡ ਗਵਰਨਮੈਂਟ ਤੇ ਕਿ ਜਰੂਸਲਮ ਨੂੰ ਰਾਜਧਾਨੀ ਬਣਾਉਣਾ ਚਾਹੀਦਾ, ਪਰ ਓਬਵੀਅਸਲੀ ਉਹ ਵੋਟ ਉਸ ਤਰ੍ਹਾਂ ਨਹੀਂ ਪਈ। ਤੋ ਉਹਦੇ ਸੰਦਰਭ ਚ ਸਾਨੂੰ ਯਾਦ ਕਰਾ ਰਹੇ ਨੇ ਕਿ ਇਜ਼ਰਾਈਲ ਜਿਹੜਾ ਉਹ ਫਲਸਤੀਨੀ ਜਿਹੜੇ ਲੋਕ ਨੇ ਉਹਨਾਂ ਨੂੰ ਕਿਸ ਤਰ੍ਹਾਂ ਉਹ ਪਰਸੀਕਿਊਟ ਕਰਦੇ ਨੇ, ਕਿਸ ਤਰ੍ਹਾਂ ਉਹਨਾਂ ਦੇ ਨਾਲ ਧੱਕਾ ਕਰਦੇ ਨੇ ਕਿ ਜਿਹੜੇ ਜਗ੍ਹਾ ਜਗ੍ਹਾ ਨਾਕੇ ਲੱਗੇ ਹੋਏ ਨੇ, ਚੈੱਕ ਪੁਆਇੰਟਸ ਬਣੇ ਨੇ
ਆਪਣੇ ਪੈਲੀ ਤੇ ਜਾਣ ਵਾਸਤੇ ਵੀ
ਉਹਨਾਂ ਨੂੰ ਆਪਣੇ ਨਾਕੇ ਚੋਂ ਲੰਘ ਕੇ ਜਾਣਾ ਪੈਂਦਾ ਜੇ ਬੱਚਿਆਂ ਨੇ ਸਕੂਲ ਜਾਣਾ ਤਾਂ ਉਹਨਾਂ
ਕੀਤਾ ਹੋਇਆ, ਬਿਜਲੀ ਉਹਨਾਂ ਨੇ ਕੰਟਰੋਲ ਕੀਤੀ ਹੋਈ ਹੈ,
ਪਰ ਉਹ ਜਿਹੜੇ ਨਾਕੇ ਨੇ ਉਹ 7 ਦਿਨ 24 ਘੰਟੇ ਉਹ ਮੈਂਡ ਨਹੀਂ ਹੁੰਦੇ। ਉਹ ਜਦੋਂ ਫੌਜੀਆਂ ਨੂੰ ਛੁੱਟੀ ਚਾਹੀਦੀ ਹੁੰਦੀ ਹੈ ਉਹ ਛੁੱਟੀ ਕਰਦੇ ਨੇ, ਮਤਲਬ ਕਿ ਨਾਕਾ ਬੰਦ ਹੈ, ਉਹ ਸੀਲਡ ਹੈ। ਉਹ ਜਿਹੜੇ ਕੋਈ ਆਪਣੇ ਕੰਮਾਂ ਤੇ ਜਾਣਾ ਚਾਹੁੰਦੇ ਆ, ਬੱਚੇ ਜਿਹੜੇ ਸਕੂਲ ਜਾਣਾ ਚਾਹੁੰਦੇ ਉਹ ਨਹੀਂ ਜਾ ਸਕਦੇ,
ਕੰਧਾਂ ਬਣਾਈਆਂ ਜਾ ਰਹੀਆਂ ਨੇ,
ਕੰਧਾਂ ਬਿਲਕੁਲ ਬਿਲਕੁਲ ਉਹ ਜਿਹੜੀਆਂ ਸੈਟਲਮੈਂਟਸ ਨੇ ਉਹ ਕੰਧਾਂ ਖੜੀਆਂ ਕਰਕੇ ਉਹ ਸਿਰਫ 100% ਜੂਇਸ਼ ਸੈਟਲਮੈਂਟਸ ਨੇ ਕਿ ਉੱਥੇ ਸਿਰਫ ਯਹੂਦੀ ਲੋਕ ਹੀ ਰਹਿ ਸਕਦੇ ਨੇ। ਸੋ ਇਹ ਇੱਕ ਜਿਹੜੇ ਆਪਣੀ ਧਰਤੀ ਤੇ ਉਹ ਜਿਹੜੇ ਲੋਕ ਉਹਨਾਂ ਨੂੰ ਉੱਥੋਂ ਹੀ ਡਿਸਪਲੇਸ ਕੀਤਾ ਹੋਇਆ, ਉਹਨਾਂ ਦੀ ਆਪਣੀ ਉਹ ਧਰਤੀ ਹੈ, ਆਪਣੇ ਦੇਸ਼ ਚੋਂ ਹੀ ਉਹਨਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ। ਤੋ ਜਿਹੜਾ ਉਹ 2-state ਸੋਲੂਸ਼ਨ ਹੈ, ਉਹ ਜਿੰਨਿਆਂ ਵੀ ਦੇਸ਼ਾਂ ਨੇ ਹਾਂ ਦੀ ਵੋਟ ਪਾਈ ਹੈ ਉਹ 2-state ਸੋਲੂਸ਼ਨ ਨੂੰ ਸਪੋਰਟ ਕਰਦੇ ਨੇ, ਉਹਦੇ ਹੱਕ ਚ ਨੇ ਕਿ ਫਲਸਤੀਨ ਔਰ ਇਜ਼ਰਾਈਲ ਜਿਹੜੇ ਨੇ ਉਹਨਾਂ ਨੂੰ ਦੋਨਾਂ ਨੂੰ ਬਰਾਬਰ ਦੇ ਹੱਕ ਦਿੱਤੇ ਜਾਣ ਤਾਂ ਕਿ ਉਹ ਦੋਨੋਂ ਇੱਕ ਸੋਵਰਨ ਦੇਸ਼ ਬਣ ਕੇ ਰਹਿ ਸਕਣ, ਕਿਉਂਕਿ ਇਸ ਵੇਲੇ ਤੋਂ ਫਲਸਤੀਨ ਜਿਹੜਾ ਖਾਸ ਕਰਕੇ ਉਹ ਗਾਜ਼ਾ ਪੱਟੀ ਉਹ ਇੱਕ ਇਜ਼ਰਾਈਲ ਦੀ ਆਕੂਪਾਈਡ ਟੈਰੀਟਰੀ ਹੈ। ਸੋ ਆਕੂਪੇਸ਼ਨ ਉਹ ਖਤਮ ਹੋਣੀ ਚਾਹੀਦੀ ਹੈ। ਸੋ ਇਹ ਇੰਨੀ ਗੱਲਬਾਤ ਹੈ। ਤੋ ਇਹਦੇ ਵਿੱਚ ਉਹ ਜਿਹੜੀ BDS ਦੀ ਮੂਵਮੈਂਟ ਹੈ, ਬਾਇਕਾਟ ਡਾਇਵੈਸਟਮੈਂਟ ਸੈਂਕਸ਼ਨਸ, ਉਹ ਵੀ ਲਗਾਤਾਰਤਾ ਨਾਲ ਚੱਲ ਰਹੀ ਹੈ। ਉਹਦੇ ਸੰਦਰਭ 'ਚ ਮੈਂ ਖੈਰ ਜਿਹੜੇ ਪੋਪ ਜਾਂ ਮਾਡਰਨ ਮਿਊਜ਼ਿਕ ਆ ਉਹ ਇੰਨਾ ਉਹਨੂੰ ਫੋਲੋ ਨਹੀਂ ਕਰਦੀ, ਪਰ ਇੱਥੇ ਨਿਊਜ਼ੀਲੈਂਡ ਦੀ ਇੱਕ ਸਿੰਗਰ ਲੋਰਡ,
ਉਹਦਾ ਨਾਂ ਆ,
ਹਾਂਜੀ ਹਾਂ, ਉਹਨੇ ਉੱਥੇ ਮੇਰੇ ਖਿਆਲ ਕੋਈ ਆਪਣਾ ਫੰਕਸ਼ਨ ਪ੍ਰੋਗਰਾਮ ਕੰਸਰਟ ਕਰਨ ਜਾਣਾ ਸੀ। ਸੋ ਇੱਥੋਂ ਦੀ ਪਬਲਿਕ ਨੇ ਇੰਨਾ ਪ੍ਰੈਸ਼ਰ ਪਾਇਆ ਕਿ ਉਹਨੇ ਵੀ ਆਪਣਾ ਪ੍ਰੋਗਰਾਮ ਕੈਂਸਲ ਕਰ ਦਿੱਤਾ ਕਿ ਉਹ ਇਜ਼ਰਾਈਲ ਦੀ ਜਿਹੜੀ ਆ ਉਹ ਹਰ ਤਰੀਕੇ ਨਾਲ ਬਾਇਕਾਟ ਕੀਤਾ ਜਾਵੇ। ਤੋ
ਰਿਕਾਰਡ ਕੀਤੀ ਹੋਈ ਹੈ, ਸੋ ਛੇਤੀ ਹੀ ਉਹ ਯੂਟਿਊਬ ਤੇ ਪਾਵਾਂਗੇ ਤੁਸੀਂ ਜ਼ਰੂਰ, ਕਿਉਂਕਿ ਇਹ 2 ਦਿਨ ਪਹਿਲਾਂ ਇੱਥੇ ਆਏ ਸੀਗੇ ਜਦੋਂ ਇਹਨਾਂ ਨੇ ਉਹਨਾਂ ਦਾ ਇੱਥੇ ਪ੍ਰੋਗਰਾਮ ਸੀਗਾ। ਸੋ ਅਸੀਂ ਵੀਡੀਓ ਜ਼ਰੂਰ ਉਹਨਾਂ ਦੀ ਛੇਤੀ ਹੀ ਯੂਟਿਊਬ ਤੇ ਪਾਵਾਂਗੇ ਤੇ ਫੇਸਬੁੱਕ ਤੇ ਸ਼ੇਅਰ ਕਰਾਂਗੇ। ਜਿਹੜੀ ਵਿੱਚ ਗੱਲ ਰਹਿ ਗਈ ਕਿ ਨਿਊਜ਼ੀਲੈਂਡ ਨੇ ਵੋਟ ਜਿਹੜੀ ਅਬਸਟੇਨ ਕੀਤੀ ਆ, ਤਾਂ ਮਤਲਬ ਕੀ?
ਨਹੀਂ ਨਹੀਂ, ਨਿਊਜ਼ੀਲੈਂਡ ਨੇ ਵੋਟ ਪਾਈ ਹੈ,
ਵੋਟ ਪਾਈ ਹੈ ਫਲਸਤੀਨ ਦੇ
ਹੱਕ ਚ ਪਾਈ ਹੈ।
ਤੇ ਉਹ ਟਰੰਪ ਕਹਿ ਰਿਹਾ ਆ ਕਿ ਜਿਹੜਾ ਜਿਹੜਾ ਵੋਟ ਸਾਡੇ ਵਿਰੋਧ ਚ ਪਾਊਗਾ ਅਸੀਂ ਉਹ ਤੇ ਸੈਂਕਸ਼ਨ ਲਾਵਾਂਗੇ, ਜਾਂ ਸਬੰਧ ਜਿਹੜੇ ਨੇ ਸਾਡੇ ਅਸੀਂ ਗਾਹਾਂ ਤੋਂ ਜਿਹੜੇ ਤਿੱਖੇ ਹੋਣਗੇ। ਸੋ ਵੇਖੋ ਗੱਲ,
ਸੋ ਇਹ ਹੁਣ ਆਲਮੋਸਟ ਦੁਨੀਆ ਭਰ ਦੇ ਖਿਲਾਫ ਸੈਂਕਸ਼ਨ ਲਾਉਣਾ ਚਾਹੁੰਦੇ ਨੇ, ਤੋ ਲਾ ਲੈਣ, ਸ਼ਾਇਦ ਸ਼ਾਇਦ ਸੈਲਫ ਸਫੀਸ਼ੀਐਂਟ ਹੋ ਜਾਣ ਇਸ ਤਰੀਕੇ ਨਾਲ, ਪਤਾ ਨਹੀਂ। ਹਾਂਜੀ, ਤੋ ਪਿਛਲੇ ਹਫਤੇ ਅਸੀਂ ਜਿਹੜੀ ਗੱਲਬਾਤ ਸ਼ੁਰੂ ਕੀਤੀ ਸੀ ਖਾਸ ਕਰਕੇ ਪੰਜਾਬ ਦੇ ਕਿਸਾਨੀ ਔਰ ਮਸਲੇ ਤੇ, ਔਰ ਮਜ਼ਦੂਰਾਂ ਦਾ ਜਿਹੜਾ ਕ੍ਰਾਈਸਿਸ ਹੈ, ਐਗਰੀਕਲਚਰਲ ਕ੍ਰਾਈਸਿਸ ਕਹਿਣਾ ਚਾਹੀਦਾ, ਉਹਦੇ ਵਿੱਚ ਜਿਹੜੀ ਆਟੋਮੇਸ਼ਨ ਮਸ਼ੀਨੀਕਰਨ ਹੈ ਜਿਹੜਾ, ਉਹਦੇ ਨਾਲ ਕਿਸ ਤਰ੍ਹਾਂ ਦੇ ਬੁਰੇ ਅਸਰ ਪੈ ਰਹੇ, ਉਹ ਅਸੀਂ ਗੱਲਬਾਤ ਸ਼ੁਰੂ ਕੀਤੀ ਸੀ
ਪਿਛਲੇ ਜਾਰੀ ਰੱਖਣਾ ਜੀ। ਪਹਿਲੀ ਗੱਲ ਤੇ ਸਾਥੀ ਨਛੱਤਰ ਸਿੰਘ ਹੁਣੀ ਸਾਡੇ ਕੋਲ ਆਏ ਹੋਏ ਨੇ, ਬੜੀ ਖੁਸ਼ੀ ਦੀ ਗੱਲ ਆ। ਰੋਜ਼ ਹੀ ਜਦੋਂ ਗੱਲਬਾਤ ਰੋਜ਼ ਤੇ ਖੈਰ ਜਿੰਨੀ ਵਾਰੀ ਮਿਲਦੇ ਆ ਬਹੁਤ ਕੁਛ ਇਹਨਾਂ ਕੋਲੋਂ ਸਿੱਖਣ ਨੂੰ ਮਿਲ ਰਿਹਾ ਹੈ ਕਿ ਜ਼ਮੀਨੀ ਪੱਧਰ ਦੇ ਸੰਘਰਸ਼ ਕਿਵੇਂ ਚੱਲ ਰਹੇ ਨੇ। ਸੋ ਸਾਥੀ ਜੀ, ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਜੀ, ਤੁਸੀਂ ਸਾਡੇ ਨਾਲ ਆ ਕੇ ਇਹ ਪ੍ਰੋਗਰਾਮ ਦੇ ਵਿੱਚ ਆਪਣਾ ਹਿੱਸਾ ਪਾਉਂਦੇ ਹੋ। ਵੈਸੇ ਤਾਂ ਤੁਸੀਂ ਪਿਛਲੇ 40 ਸਾਲਾਂ ਦੇ ਵਿੱਚ ਸੰਘਰਸ਼ ਦੇ ਵਿੱਚ ਹਿੱਸਾ ਪਾ ਰਹੇ ਹੋ, ਸੋ ਬਹੁਤ ਬਹੁਤ ਤੁਹਾਡਾ ਧੰਨਵਾਦ। ਔਰ ਪਿਛਲੇ ਹਫ਼ਤੇ ਜਦੋਂ ਅਸੀਂ ਗੱਲ ਸ਼ੁਰੂ ਕੀਤੀ ਸੀਗੀ ਉਹਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਕਿ ਇਹਨਾਂ ਨੇ ਜਿਹੜੀ ਟੈਕਨੋਲੋਜੀ ਆ, ਜਿਹੜੀ ਆਟੋਮੇਸ਼ਨ ਆ, ਇਹ ਮਨੁੱਖਤਾ ਵਾਸਤੇ ਜਾਂ ਕਾਮਿਆਂ ਵਾਸਤੇ, ਜਿਹੜੇ ਮਿਹਨਤਕਸ਼ ਲੋਕ ਨੇ ਉਹਨਾਂ ਦੇ ਵਾਸਤੇ ਇਹ ਵਰਦਾਨ ਆ ਕਿ ਸਰਾਪ ਹੈ। ਸੋ ਇਹਨਾਂ ਨੇ ਉਹ ਗੱਲ ਸ਼ੁਰੂ ਕੀਤੀ ਸੀ ਔਰ ਮੈਨੂੰ ਟੌਪਿਕ ਇਹ ਬਹੁਤ ਵਧੀਆ ਲੱਗਿਆ। ਸੋ ਮੇਰਾ ਖਿਆਲ ਆ ਵੀ ਅੱਜ ਆਪਾਂ ਉਹਦੇ 'ਤੇ ਹੀ ਅਨੂ ਜੀ ਥੋੜ੍ਹਾ ਧਿਆਨ ਦੇਵਾਂਗੇ। ਔਰ ਸਾਥੀ, ਜਦੋਂ ਵੀ ਤੁਸੀਂ ਚਾਹੋ ਤੁਸੀਂ ਆਪਣੀ ਗੱਲਬਾਤ ਵਿੱਚ ਰੱਖ ਸਕਦੇ ਹੋ, ਕਿਉਂਕਿ ਇਹ ਮਸਲਾ ਬਹੁਤਾ ਹੀ ਇੰਪੋਰਟੈਂਟ ਹੈ। ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਪਹਿਲੀ ਜਿਹੜੀ ਗੱਲ ਹੈ, ਪਹਿਲੀ ਕੰਡੀਸ਼ਨ ਇਹ ਹੈ ਕਿ ਜਿਹੜੀ ਉਹ ਆਟੋਮੇਸ਼ਨ ਹੈ, ਜਦੋਂ ਮਾਰਕਸ ਕਹਿੰਦੇ ਨੇ ਕਿ ਓਨਰਸ਼ਿਪ ਆਫ ਦਾ ਮੀਨਸ ਆਫ ਪ੍ਰੋਡਕਸ਼ਨ, ਕਿ ਉਤਪਾਦਨ ਦੇ ਸਾਧਨਾਂ ਦੀ ਮਲਕੀਅਤ, ਉਤਪਾਦਨਾਂ ਦੇ ਸਾਧਨਾਂ ਦੀ ਮਲਕੀਅਤ ਕਿਹਦੇ ਕੋਲ ਹੈ। ਸੋ ਫੋਰ ਐਗਜ਼ਾਮਪਲ, ਇੱਥੇ ਵੀ ਹੁਣ ਇਹ ਵੱਖਰੇ ਵੱਖਰੇ, ਜਿੱਦਾਂ ਪਹਿਲਾਂ ਵੀ ਆਪਣੀ ਮਜ਼ਦੂਰ ਅਤੇ ਕਿਸਾਨੀ ਸੰਘਰਸ਼ ਦੀ ਗੱਲਬਾਤ ਹੋਈ ਹੈ, ਉਹ ਕਿਸਾਨਾਂ ਦੇ ਉੱਪਰ ਹੋਰ ਤਰੀਕੇ ਨਾਲ ਲਾਗੂ ਹੋ ਰਹੀ ਹੈ, ਜਿਹੜੇ ਸਨਅਤੀ ਮਜ਼ਦੂਰ ਨੇ ਉਹਨਾਂ ਦੇ ਉੱਪਰ ਹੋਰ ਤਰੀਕੇ ਨਾਲ ਲਾਗੂ ਹੋ ਰਹੀ ਹੈ। ਸੋ ਜੇ ਆਪਾਂ ਸਨਅਤੀ ਮਜ਼ਦੂਰਾਂ ਦੀ ਗੱਲ ਕਰੀਏ, ਉਹਨਾਂ ਦੇ ਜਿਹੜਾ ਉਹ ਮਾਲਕ ਹੈ, ਅਸੀਂ ਇੱਥੇ ਛੋਟੀਆਂ ਸਨਅਤਾਂ ਦੀ ਗੱਲ ਨਹੀਂ ਕਰਦੇ ਪਏ, ਅਸੀਂ ਇੱਥੇ ਵੱਡੀਆਂ ਸਨਅਤਾਂ ਦੀ ਗੱਲ ਕਰਦੇ ਪਏ ਹਾਂ, ਮਲਟੀਨੈਸ਼ਨਲ ਕੰਪਨੀਆਂ ਦੀ ਗੱਲ ਕਰਦੇ ਪਏ ਹਾਂ। ਉਹਨਾਂ ਨੇ ਜਿਹੜੇ ਉਹ ਜਿਹੜੇ ਮੀਨਸ ਆਫ ਪ੍ਰੋਡਕਸ਼ਨ, ਜਿਹੜੇ ਉਤਪਾਦਨ ਦੇ ਸਾਧਨ ਨੇ, ਉਹਨਾਂ ਦੀ ਪੂਰੀ ਉੱਤੇ ਮਲਕੀਅਤ ਹੈ। ਜਦੋਂ ਵੀ ਫੋਰ ਐਗਜ਼ਾਮਪਲ, ਅਸੀਂ ਪਹਿਲਾਂ ਵੀ ਐਗਜ਼ਾਮਪਲ ਇਹ ਦੇ ਚੁੱਕੇ ਹਾਂ ਕਿ ਲੁਧਿਆਣੇ ਦੇ ਵਿੱਚ ਸਾਥੀ ਜੀ ਰੰਗਾਈ ਦਾ ਕੰਮ ਹੈ, ਉੱਥੇ ਉਹਨਾਂ ਦਾ ਕੰਮ ਹੈ। ਹੁਣ ਸਾਨੂੰ ਇਸ ਗੱਲ ਦਾ ਪਤਾ ਹੈ ਕਿ ਉਹ ਜਿਹੜਾ ਰੰਗਾਈ ਕਰਨ ਵਾਸਤੇ ਜਿਹੜੀ ਜ਼ਹਿਰ ਜਿਹੜੀ ਵਰਤੀ ਜਾਂਦੀ ਹੈ, ਉਹ ਪਾਣੀਆਂ ਨੂੰ ਬਹੁਤ ਬੁਰੇ ਤਰੀਕੇ ਨਾਲ ਖਰਾਬ ਕਰ ਰਹੀ ਹੈ, ਖਾਸ ਕਰਕੇ ਉਹਨਾਂ ਪਾਣੀਆਂ ਨੂੰ ਜਿਹੜਾ ਗਰੀਬਾਂ ਦੇ ਜਿਹੜੇ ਉੱਥੇ ਕੰਮ ਕਰਦੇ ਪਏ ਆ ਉਹਨਾਂ ਦੇ ਹਿੱਸੇ ਆਉਂਦਾ। ਸੋ ਜਾਂ ਉਹਨਾਂ ਨੇ ਜਿਹੜਾ ਸਲੂਸ਼ਨ ਹੁਣ ਨਵਾਂ ਜਿਹੜਾ ਲੱਭਿਆ ਹੋਇਆ ਆ ਕਿ ਬਾਹਰ ਪਾਣੀ ਸੁੱਟਣ ਦੀ ਬਜਾਏ ਉਹ ਜ਼ਮੀਨ ਦੇ ਵਿੱਚ ਬੋਰ ਕਰਕੇ ਉਹ ਹੇਠਾਂ ਤੱਕ ਪਾ ਰਹੇ ਨੇ। ਹੁਣ ਜਿਹੜੇ ਅਸੀਂ ਪੁਆਇੰਟ ਇਹਦੇ ਵਿੱਚ ਉਹ ਰੱਖਣਾ ਚਾਹੁੰਦੇ ਹਾਂ ਕਿ ਇਹ ਜਿਹੜੀ ਮਸ਼ੀਨ ਆ ਜਾਂ ਜੋ ਵੀ ਉਹ ਕੈਮੀਕਲ ਪ੍ਰੋਸੈਸ ਹੈ, ਉਹਦੀ ਜਿਹੜੀ ਮਲਕੀਅਤ ਹੈ ਉਹ ਮਾਲਕ ਦੀ ਹੋਣ ਦੀ ਬਜਾਏ ਮਜ਼ਦੂਰ ਜਿਹੜੇ ਉੱਥੇ ਕੰਮ ਕਰਦੇ ਨੇ ਉਹਨਾਂ ਦੀ ਹੋਵੇ। ਉਹ ਕਦੇ ਵੀ, ਕਿਉਂਕਿ ਉਹਨਾਂ ਨੇ ਉਹਨਾਂ ਨੂੰ ਪਤਾ ਕਿ ਅਸੀਂ ਉਹ ਸੋਸਾਇਟੀ, ਅਸੀਂ ਉਹ ਏਰੀਏ ਦੇ ਵਿੱਚ ਰਹਿਣਾ ਆ ਜਿੱਥੇ ਸਾਨੂੰ ਗੰਦਾ ਪਾਣੀ ਜਿਹੜਾ ਹੈ ਕੈਮੀਕਲ ਵਾਲਾ ਪਾਣੀ ਮਿਲਣਾ ਆ, ਜੇ ਉਹਨਾਂ ਦਾ ਪੂਰਾ ਹਿੱਸਾ ਹੋਵੇ, ਜਿੱਦਾਂ ਸਾਂਝੀ ਖੇਤੀ ਹੋਵੇ ਜਾਂ ਸਾਂਝੀ ਸਨਅਤ ਹੋਵੇ, ਉਹ ਕਦੇ ਵੀ ਇਹ ਫੈਸਲਾ ਲਈ ਲੈਣਗੇ ਕਿ ਇਹ ਜਿਹੜੀਆਂ ਇਹੋ ਜਿਹੇ ਕੈਮੀਕਲ ਆ ਇਹ ਰੰਗਾਈ ਵਾਸਤੇ ਵਰਤੇ ਜਾਣ। ਪਰ ਜਿਹੜਾ ਇਹ ਕੈਪੀਟਲ ਸਿਸਟਮ ਆ, ਜਿਹੜਾ ਪੂੰਜੀਵਾਦੀ ਸਿਸਟਮ ਹੈ, ਉਹਦੇ ਵਿੱਚ ਜਿਹੜਾ ਕਾਮੇ ਨੇ ਉਹਨਾਂ ਦਾ ਕੋਈ ਉਹਨਾਂ ਦਾ ਹੱਕ ਨਹੀਂ ਗਾ, ਕੋਈ ਉਹਨਾਂ ਦਾ ਕੋਈ ਡਿਸੀਜਨ ਮੇਕਿੰਗ ਦੇ ਵਿੱਚ ਉਹਨਾਂ ਦਾ ਕੋਈ ਵੀ ਰੋਲ ਨਹੀਂ ਹੈਗਾ,
ਸਲਾਹ
ਕੋਈ ਸਲਾਹ ਨਹੀਂ ਮੰਨੀ ਜਾਂਦੀ ਹੈਗੀ। ਸੋ ਇਸੇ ਤਰੀਕੇ ਨਾਲ ਜੇ ਅਸੀਂ ਸਾਥੀ ਜੀ ਇਹਦੇ ਵਿੱਚ ਮੈਂ ਤੁਹਾਡਾ ਪ੍ਰਤੀਕਰਮ ਚਾਹੂੰਗਾ, ਕਿਉਂਕਿ ਇਹ ਕਿਸਾਨਾਂ ਦਾ ਮਾਮਲਾ ਹੈ। ਹੁਣ ਦੂਜੇ ਪਾਸੇ ਇੱਕ ਜਿਹੜਾ ਕਿਸਾਨ ਹੈ, ਹੁਣ ਛੋਟੀ ਕਿਸਾਨੀ ਹੈ ਜਿਹਨਾਂ ਕੋਲ ਜਮਾ ਜ਼ਮੀਨ ਹੀ ਹੈ, ਦੂਸਰਾ ਕਿਸਾਨ ਉਹ ਵੀ ਹੈ ਜਿਹਦੇ ਕੋਲ ਉਤਪਾਦਨ ਦੇ ਸਾਧਨ ਆਪਣੇ ਹੈਗੇ ਆ, ਉਹਦੇ ਕੋਲ ਜ਼ਮੀਨ ਵੀ ਹੈ, ਉਹਦੇ ਕੋਲ ਟਰੈਕਟਰ ਵੀ ਹੈ, ਉਹਦੇ ਕੋਲ ਮਸ਼ੀਨਰੀ ਵੀ ਹੈ ਆ, ਉਹਦੇ ਕੋਲ ਉਤਪਾਦਨ ਦੇ ਸਾਧਨ ਵੀ ਹੈ ਆ। ਹੁਣ ਉਹੀ ਜਿਹੜਾ ਕਿਸਾਨ ਹੈ ਉਹ ਉਤਪਾਦਨ ਦੇ ਸਾਧਨ ਵਰਤ ਰਿਹਾ ਹੈ, ਪਰ ਉਹਨੂੰ ਉਹ ਸਾਧਨ ਵਰਤਣ ਵਾਸਤੇ, ਕਿਉਂਕਿ ਉਹ ਕਰਜ਼ਾ ਹੇਠਾਂ ਡੱਬਿਆ ਹੋਇਆ, ਉਹਨੂੰ ਉਹ ਉਤਪਾਦਨ ਦੇ ਸਾਧਨ ਵਰਤਣ ਵਾਸਤੇ ਮਜਬੂਰ ਕੀਤਾ ਜਾ ਰਿਹਾ ਹੈ। ਮੈਨੂੰ ਇੱਦਾਂ ਲੱਗ ਰਿਹਾ ਉਹ ਆਪਣੀ ਮਰਜ਼ੀ ਦੇ ਨਾਲ ਉਹ ਉਤਪਾਦਨ ਦੇ ਸਾਧਨ ਨਹੀਂ ਵਰਤ ਰਿਹਾ, ਕਿਉਂਕਿ ਜਿਹੜੀ ਡਿਕਟੇਟ ਉਹਨੂੰ ਕਰ ਰਿਹਾ ਹੈ ਉਹ ਕਿਤੋਂ ਹੋਰ। ਪਹਿਲਾਂ ਤੇ ਜਿਹੜਾ 60 ਦੇ ਦਹਾਕੇ ਦੇ ਵਿੱਚ ਉਹਨੂੰ ਇਹ ਚਾਟੇ ਲਾਇਆ ਗਿਆ ਮਸ਼ੀਨਰੀ ਦੇ, ਉਸ ਤੋਂ ਬਾਅਦ ਜਦੋਂ ਹੌਲੀ ਹੌਲੀ ਕਰਜ਼ਿਆਂ ਦੇ ਵਿੱਚ ਡੁੱਬਦਾ ਗਿਆ, ਹੁਣ ਜਿਹੜਾ ਸਨਅਤੀ ਮਜ਼ਦੂਰ ਵਾ ਉਹਦੇ ਕੋਲ ਤੇ ਉਤਪਾਦਨਾਂ ਦੇ ਸਾਧਨ ਦੀ ਮਲਕੀਅਤ ਹੈ ਹੀ ਨਹੀਂ, ਜਿਹਦੇ ਕੋਲ ਹੈ ਵੀ ਆ ਉਹਦੀ ਇਨਡਾਇਰੈਕਟਲੀ ਜਿਹੜਾ ਕੰਟਰੋਲ ਕਰਨ ਵਾਲਾ ਆ ਉਹ ਜਿਹੜਾ ਉੱਪਰ ਜਿਹੜੇ ਬੈਂਕਾਂ ਬੈਠੀਆਂ ਨੇ ਜਾਂ ਜਿਹੜੇ ਆੜ੍ਹਤੀ ਬੈਠੇ ਨੇ, ਜੋ ਵੀ ਜਿਹੜਾ ਸਿਸਟਮ ਬੈਠਾ, ਜਿਹੜਾ ਕਰਜ਼ਾ ਸੂਦਖੋਰੀ ਜਿਹੜਾ ਸਿਸਟਮ ਹੈ, ਉਹ ਉਹਨੂੰ ਉਹ ਮਜਬੂਰ ਕਰ ਰਿਹਾ ਹੈ। ਪਰ ਜਿੱਦਾਂ ਹੁਣ ਪਰਾਲੀ ਦੀ ਆਪਾਂ ਗੱਲ ਕੀਤੀ ਆ, ਪਰਾਲੀ ਸਾੜਨ ਦੇ ਉੱਪਰ ਮਜਬੂਰ ਕਰ ਰਿਹਾ ਉਹਨੂੰ ਉਹ, ਜਦਕਿ ਜਿਹੜਾ ਨੁਕਸਾਨ ਉਹਨੂੰ ਹੋ ਰਿਹਾ ਆ ਉਹ ਸਭ ਤੋਂ ਪਹਿਲਾਂ ਉਹਨੂੰ ਹੋ ਰਿਹਾ ਆ ਪਰ ਜੇ ਉਹਦਾ ਆਪਣੇ ਜਿਹੜੇ ਮਲਕੀਅਤ ਜਿਹੜੇ ਸਾਧਨ ਨੇ ਉਹਦੇ ਸਾਰੇ ਆਪਣੇ ਹੋਣ ਆਪੂ ਤੈਅ ਕਰੇ ਵੀ ਜਿਹੜੀ ਇਹ ਜਿਹੜਾ ਅਸੀਂ ਉਤਪਾਦਨ ਕਰ ਰਹੇ ਹਾਂ ਇਹਦੀ ਕੀਮਤ ਕਿੰਨੀ ਹੋਊਗੀ ਅਸੀਂ ਕਿਵੇਂ ਇਹਨੂੰ ਡਿਸਟ੍ਰੀਬਿਊਟ ਕਰਨਾ ਆ ਉਹ ਇੱਕ ਟੋਟਲੀ ਇੱਕ ਵੱਖਰੇ ਤਰੀਕੇ ਦਾ ਸਮਾਜ ਹੋਊਗਾ ਹਾਂਜੀ ਸਾਥੀ ਤੁਸੀਂ ਇਹਦੇ ਬਾਰੇ ਚ ਕੀ ਕਹਿਣਾ ਚਾਹੋਗੇ
ਇਹਦੇ ਸਵਾਲ ਦੇ ਵਿੱਚ ਸਭ ਤੋਂ ਪਹਿਲੀ ਗੱਲ ਤਾਂ ਮੁੜ ਕੇ ਹੈਗੀ ਆ ਵੀ ਜਦੋਂ ਕੋਈ ਉਹ ਜਿਹੜਾ ਛੋਟਾ ਜਿਹੜਾ ਮਤਲਬ ਕਿਸਾਨ ਹੈਗਾ ਜਦੋਂ ਉਹਦੇ ਕੋਲ ਕੋਈ ਛੋਟਾ ਜਿਹੜਾ ਹੈਗਾ ਟੁਕੜਾ ਵੀ ਜ਼ਮੀਨਦਾ ਹੋਊਗਾ ਤਾਂ ਉਹ ਉਹਦੀ ਵਾਹੀ ਦਾ ਕੰਮ ਜਾਂ ਉਹਦੇ ਤੋਂ ਉਤਪਾਦਨ ਦਾ ਕੰਮ ਤਾਂ ਹੀ ਕਰ ਸਕਦਾ ਜੇ ਉਹਨੂੰ ਜਿਹੜੇ ਉਹਦੇ ਸੋਰਸ ਜਿਹੜੇ ਹੈਗੇ ਆ ਉਹ ਉਹਨੂੰ ਨਾਲ ਲਾਓ ਕਿਤੇ ਦਿੱਤੇ ਜਾਣ ਸਭ ਤੋਂ ਪਹਿਲੀ ਲੋੜ ਦਾ ਮਤਲਬ ਹੈਗੀ ਆ ਵੀ ਜੇ ਉਹਦੇ ਕੋਲ ਜ਼ਮੀਨ ਛੋਟੀ ਆ ਤਾਂ ਉੱਥੇ ਮੁੜ ਕੇ ਸਭ ਤੋਂ ਪਹਿਲਾਂ ਮੁੜ ਕੇ ਵੀ ਇੱਥੇ ਜਿਹੜਾ ਸਾਮਰਾਜੀਆਂ ਵੱਲੋਂ ਇਹ ਧੱਕ ਬਾਲ ਦਿੱਤੀ ਜਾਂਦੀ ਆ ਵੀ ਉੱਥੇ ਜਿਹੜਾ ਜਿਹੜਾ ਟਰੈਕਟਰ ਆ ਉਹ 100 ਹਾਰਸ ਪਾਵਰ ਤੋਂ ਘੱਟ ਨਹੀਂ ਚਾਹੀਦਾ ਇੱਥੇ ਕੋਈ ਅਜਿਹੀ ਸਨਅਤ ਹੈ ਨਹੀਂ ਜਿਹੜੀ ਜਦੋਂ ਚੀਨ ਦੇ ਵਿੱਚ 1949 ਦੇ ਵਿੱਚ ਜਿਹੜਾ ਇਨਕਲਾਬ ਹੋਇਆ ਉਦੋਂ ਬਾਅਦ ਚ ਉਹਨਾਂ ਨੇ ਉੱਥੇ ਵੀ ਨਿੱਕੀਆਂ ਨਿੱਕੀਆਂ ਜੋਤਾਂ ਸੀ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਇਹ ਕਰਤਾ ਮੁੜ ਕੇ ਵੀ ਉੱਥੇ ਛੋਟੀਆਂ ਜੋਤਾਂ ਵਾਸਤੇ ਮੁੜ ਕੇ ਉਹਨੇ ਇੱਕ ਟਰੈਕਟਰ ਬਣਾਇਆ ਜਿਹੜਾ ਆਪਣੇ ਇੱਥੇ ਜਿਹੜਾ ਹਿੰਦੁਸਤਾਨ ਚ ਵੀ ਆਇਆ ਤੇ ਪੰਜਾਬ ਚ ਵੀ ਆਇਆ ਮੈਂ ਵੀ ਦੇਖਿਆ ਤਾਂ ਉਹਦੇ ਵਿੱਚ ਉਹ ਕੀ ਸੀਗਾ ਮੁੜ ਕੇ ਵੀ ਉਹ ਇੱਕ ਟਰੈਕਟਰ ਨੂੰ ਇੱਕ ਮਗਰੇ ਪਾਸ ਹੱਥ ਹਥੇੜੀ ਫੜ ਲੈਂਦੇ ਸੀ ਜਿਵੇਂ ਆਪਾਂ ਬਰਦਾਂ ਦੇ ਨਾਲ
ਜੋੜਦੇ ਮੈਂ ਠੀਕ ਹੈ ਸਮਝ ਗਿਆ
ਤੇ ਉਹਦੇ ਨਾਲ ਜੋੜ ਕੇ ਮੁੜ ਕੇ ਉਹ ਸਿੱਧਾ ਕੇ ਛੱਡ ਦਿੰਦੇ ਤੇ ਸਿਰੇ ਤੱਕ ਦੂਜੇ ਪਾਸੇ ਬੰਦਾ ਖੜਾ ਸੀ ਮੁੜ ਕੇ ਦੂਜੇ ਪਾਸੇ ਨੂੰ ਮੋੜ ਦਿੰਦਾ ਸੀ ਉਹਦੇ ਉੱਤੇ ਮੁੜ ਕੇ ਜਿਹੜੀ 4 ਲੀਟਰ 3 ਲੀਟਰ ਜਿਹੜਾ ਤੇਲ ਪੈਂਦਾ ਸੀਗਾ ਬਾਅਦ ਚ ਮੁੜ ਕੇ ਵਾਹ ਕੇ ਤੇ ਉਹਦੇ ਵਿੱਚ ਮੁੜ ਕੇ ਜਿਹੜੀ ਹੈਗੀ ਉਹਨੂੰ ਉਹਦੇ ਉੱਤੇ ਬਲਦ ਜਿਹਨਾਂ ਜੇ ਉਹ 4 ਕਰਾਲਾਂ 6 ਕਰਾਲਾਂ ਜ਼ਮੀਨ ਆ ਤਾਂ ਉਹਦੇ ਵਾਸਤੇ ਤਾਂ ਫਿਰ ਉਹ ਜਿਹੜੇ ਬਲਦ ਰੱਖੂ 2 ਰੱਖੂਗੇ ਤੇ ਉਹਦੇ ਵਾਸਤੇ ਪੱਠੇ ਬੀਜੇ ਜਾਣਗੇ ਤੇ ਘਰ ਦਾ ਖਰਚਾ ਕਿੱਥੋਂ ਚਲਾਊਗਾ ਇਸ ਵਾਸਤੇ ਜਿਹੜੀ ਨਿੱਕੀ ਸਨਅਤ ਆ ਉਹਦਾ ਇਹਨਾਂ ਨੇ ਅਜਾੜਾ ਕਰਤਾ ਉਹ ਤੋਂ ਬਾਅਦ ਚ ਮੁੜ ਕੇ ਜਿਹੜੀ ਹੈਗਾ ਕਿਉਂਕਿ ਇਹਦੇ ਵਿੱਚ ਐਕਚੁਅਲ ਮਤਲਬ ਜਾਣੀ ਵੀ ਨਾ ਤਾਂ ਇੱਥੇ ਸਾਡੇ ਦੇਸ਼ ਦੇ ਦੀ ਜਿਹੜੀ ਸਰਕਾਰ ਹੈ ਉੱਥੇ ਉਹਦੀ ਚੱਲਦੀ ਆ ਨਾ ਇੱਥੇ ਮੁੜ ਕੇ ਜਿਹੜਾ ਜਿਹੜਾ ਹੈਗਾ ਨਾ ਇੱਥੇ ਕਿਸਾਨੀ ਨੂੰ ਪੁੱਛਿਆ ਹੀ ਜਾ ਰਿਹਾ ਇਸ ਵਾਸਤੇ ਸਭ ਤੋਂ ਵੱਡੀ ਗੱਲ ਤਾਂ ਮੁੜ ਕੇ ਹੈਗੀ ਆ ਕਿ ਜਿਹੜਾ ਉਹਨਾਂ ਦੇ ਖਰਚਾ ਹੈ ਇਹਦੇ ਉੱਤੇ ਜਿਹੜੀ ਮਤਲਬ ਜਿਹੜੀ ਹੈਗੀ ਆ ਇਹ ਸਾਮਰਾਜ ਦੀ ਮੋਨੋਪੋਲੀ ਆ ਇਹਦੇ ਉੱਤੇ ਜਿਹੜਾ ਜਿਹੜੀ ਉਹਨਾਂ ਦਾ ਕੁੱਲ ਖਰਚਾ ਰਹੇ ਆ ਤੇਲ ਆ ਜੋ ਕੁਛ ਵੀ ਖਰਚਾ ਹੈਗਾ ਉਹਦੇ ਉੱਤੇ ਸਰਕਾਰੀ ਕੰਟਰੋਲ ਚਾਹੀਦਾ ਜਦੋਂ ਸਰਕਾਰੀ ਕੰਟਰੋਲ ਹੈਗਾ ਤੁਸੀਂ ਸਵੇਰੇ ਹੀ ਚੀਜ਼ ਖਰੀਦੋ ਉਹਦੀ ਕੀਮਤ ਹੋਰ ਆ ਹੱਥ ਨੂੰ ਖਰੀਦੋ ਹੋਰ ਆ ਸਵੇਰ ਨੂੰ ਜਾ ਕੇ ਕੀਮਤ ਹੋਰ ਆ ਤਾਂ ਇਹਦੇ ਨਾਲ ਉਹ ਦੇਸ਼ ਨੂੰ ਜਿਹੜਾ ਮਤਲਬ ਜਿਹੜਾ ਦੇਸ਼ ਉੱਜੜਨ ਦੀ ਕਗਾਰ ਤੇ ਆ ਜੋ ਉਹ ਖੜਾ ਇਸ ਵਾਸਤੇ ਮੁੜ ਕੇ ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਜੇ ਜੋਤਾਂ ਨਿੱਕੀਆਂ ਤਾਂ ਉਹਦੇ ਵਾਸਤੇ ਪ੍ਰਬੰਧ ਨਿੱਕੇ ਹੋਣੇ ਚਾਹੀਦੇ ਉਦੋਂ ਬਾਅਦ ਚ ਇੱਕ ਵੱਡੀ ਗੱਲ ਇੱਦਾਂ ਹੈਗੀ ਆ ਕਿ ਜਿਹੜੀਆਂ ਪਿੰਡਾਂ ਦੇ ਵਿੱਚ ਜਿਹੜੀਆਂ ਹੈਗੀਆਂ ਉਹ ਸੁਸਾਇਟੀਆਂ ਜਿਹੜੀਆਂ ਕੰਮ ਕਰ ਰਹੀਆਂ ਉਹਨਾਂ ਨੂੰ ਸਰਕਾਰ ਜਿਹੜੀ ਹੈਗੀ ਆ ਮਤਲਬ ਉਹਨਾਂ ਦੀ ਮਦਦ ਕਰੇ ਉੱਥੇ ਮੁੜ ਕੇ ਜਿੱਥੇ ਕੋਈ 300 ਰੁਪਈਆ ਜਾਂ 400 ਰੁਪਈਆ ਮੁੜ ਕੇ ਇੱਕ ਵਾਰੀ ਵਾਇਦਾ ਲੈਂਦਾ ਤਾਂ ਉੱਥੇ ਉਹਦੇ ਤੇਲ ਦਾ ਖਰਚਾ ਲਿਆ ਜਾਵੇ ਤੇ ਡਰਾਈਵਰ ਦੀ ਜਿਹੜੀ ਹੈਗੀ ਉਹ ਖਰਚਾ ਜਿਹੜਾ ਹੈਗਾ ਉਹ ਲਾਇਆ ਜਾਵੇ ਤਾਂ ਉਹਦੇ ਵਿੱਚ 100 ਰੁਪਏ ਚ ਵੀ ਸਾਰਿਆ ਜਾ ਸਕਦਾ ਪਰ ਇਹ ਸਰਕਾਰ ਇਸ ਪਾਸੇ ਚਾਹੁੰਦੀ ਨੀ ਕਿਉਂਕਿ ਉਹਨਾਂ ਦੀ ਇੱਛਾ ਤਾਂ ਇਹ ਆ ਉਹਨਾਂ ਦੀ ਇੱਛਾ ਤਾਂ ਹੈਗੀ ਜ਼ਮੀਨ ਖੋਣ ਦੀ ਉਹ ਜੇਕਰ ਤੁਸੀਂ ਦੇਖੋ ਮੁੜ ਕੇ ਵੀ ਆਹ ਮੋਟਰਾਂ ਦਾ ਮਾਮਲਾ ਉਹਨੇ ਜੋ ਦੂਜੇ ਘਰਾਂ ਦੇ ਵਿੱਚ ਬਿਜਲੀ ਦਾ ਮਾਮਲਾ ਖੁਦ ਸਰਕਾਰ ਕਹਿੰਦੀ ਆ ਕਿ 57 ਪੈਸੇ ਪਰ ਯੂਨਿਟ ਇੱਕ ਜਿਹੜੀ ਬਿਜਲੀ ਦਾ ਰੇਟ ਆ ਪਰ ਯੂਨਿਟ ਜਿਹੜੀ ਕਿ ਸਰਕਾਰ ਨਹੀਂ ਖੁਦ ਸਰਕਾਰੀ ਜਿਹੜੇ ਹੈਗੇ ਆ ਜਿਹੜਾ ਪ੍ਰਬੰਧ ਵਿੱਚ ਮਤਲਬ ਕਿ ਜਿਹੜੇ ਬਿਜਲੀ ਘਰ ਹੈਗੇ ਤੇ ਉਹ ਪੈਦਾ ਕਰ ਰਹੇ ਤਾਂ ਇਹ ਵੇਚ ਕਿੰਨੇ ਦੀ ਰਹੇ ਆ 18 ਰੁਪਏ 20 ਰੁਪਏ ਪਰ ਯੂਨਿਟ ਜਦੋਂ ਕਿ ਸਾਡੇ ਹਿੰਦੁਸਤਾਨ ਦੇ ਵਿੱਚ ਸਾਡੇ ਹਿੰਦੁਸਤਾਨ ਦਾ ਸੰਵਿਧਾਨ ਕਹਿੰਦਾ ਕਿ ਤੁਸੀਂ 3% ਤੋਂ ਵੱਧ ਜਿਹੜਾ ਮੁਨਾਫਾ ਨਹੀਂ ਲੈ ਸਕਦੇ ਇਹ 57 ਪੈਸੇ ਵਾਲੇ ਨੂੰ 20 ਰੁਪਏ ਚ ਵੇਚੀ ਜਾਂਦੇ ਤਾਂ ਉਹਦੇ ਨਾਲ ਇਹ ਭਲਾ ਉਹਨੂੰ ਰੋਟੀ ਦੇਣ ਵਾਲੀ ਗੱਲ ਨੀ ਤੈਨੂੰ ਉਜਾੜਨ ਦੀ ਗੱਲ ਆ ਉਜਾੜ ਕਿਉਂ ਰਹੇ ਆ ਇਹ ਨੀ ਗੱਲ ਕੋਈ ਮੁੜ ਕੇ ਵੀ ਇਹਨਾਂ ਨੂੰ ਪਤਾ ਨੀ ਪਤਾ ਐਕਚੁਅਲ ਮਤਲਬ ਗੱਲ ਹੈਗੀ ਵੀ ਉਹ ਤਾਂ ਜਿਵੇਂ ਪਹਿਲਾਂ ਅਸੀਂ ਪਹਿਲਾਂ ਦੀ ਗੱਲ ਕਰ ਚੁੱਕੇ ਹਾਂ ਕਿ ਜ਼ਮੀਨਾਂ ਖੋਣ ਦਾ ਮਾਮਲਾ
ਬਿਲਕੁਲ
ਹਰ ਪਾਸੇ ਨੂੰ ਮੁੜ ਕੇ ਜਿਹੜੇ ਪਾਸੇ ਨੂੰ ਵੀ ਪੈਂਦੇ ਨਿਗਾਹ ਮਾਰਦੇ ਹੋ ਵੀ ਉੱਥੇ ਮੁੜ ਕੇ ਜੀ ਹਰ ਜਿਹੜੀ ਸਰਕਾਰੀ ਜਿੰਨੇ ਮਹਿਕਮੇ ਸਾਰੇ ਵੇਚਦੇ ਆ ਵਿਦੇਸ਼ੀ ਨਿਵੇਸ਼ ਦੇ ਨਾਮ ਤੇ ਦੇਸ਼ ਉਜਾੜਤਾ ਦੇਸ਼ ਉਜਾੜਨ ਦਾ ਮਤ ਜਿਹੜੇ ਪਿੱਛੇ ਮਕਸਦ ਇਹ ਆ ਕਿ ਕਾਰਪੋਰੇਟ ਘਰਾਣਿਆਂ ਦੇ ਉੱਤੇ ਜਿਹੜੇ ਜਿਨ੍ਹਾਂ ਨੇ ਮੁੜ ਕੇ ਕੱਲ ਆਹ ਜਿਹੜੇ ਮੁੜ ਕੇ ਪਹਿਲਾਂ ਮਨਮੋਹਨ ਸਿੰਘ ਨੂੰ ਖਰਚਾ ਕਰਕੇ ਪ੍ਰਧਾਨ ਮੰਤਰੀ ਬਣਾਇਆ ਹੁਣ ਮੋਦੀ ਨੂੰ ਬਣਾਇਆ ਜਿਹੜਾ ਇਹਨਾਂ ਨੂੰ ਮੁੜ ਕੇ ਜਿਹੜਾ ਅਰਬਾਂ ਖਰਬਾਂ ਰੁਪਇਆ ਖਰਚਾ ਕੀਤਾ ਇਹ ਉਹਨਾਂ ਨੂੰ ਫੈਸਿਲਿਟੀਆਂ ਦੇਣ ਵਾਸਤੇ ਕੀਤਾ ਉਹ ਆਪਦੀ ਮਰਜ਼ੀ ਜਿਹੜੀ ਇੱਥੇ ਉੱਥੇ ਆਪਦੀ ਮਰਜ਼ੀ ਜਿਹੜੀ ਥੋਪ ਰਹੇ ਨੇ ਉੱਤੇ ਤੇ ਮੰਨ ਰਹੇ ਆ ਉਹ ਕਹਿੰਦੇ ਆ ਕਿ ਜਿਹੜਾ ਜਿਵੇਂ ਇਹ ਤੋਂ ਪਹਿਲਾਂ ਮੁੜ ਕੇ ਆਹ ਸਾਡਾ ਜਿਹੜਾ ਹੁਣ ਮੌਜੂਦਾ ਮੁੱਖ ਮੰਤਰੀ ਆ ਜਿਹੜਾ ਕੈਪਟਨ ਅਮਰਿੰਦਰ ਸਿੰਘ ਆ ਇਹ ਅੱਜ ਤੋਂ 10 ਸਾਲ ਪਹਿਲਾਂ ਵੀ ਮੁੱਖ ਮੰਤਰੀ ਆ ਸੀ ਇਹ ਬੰਦੇ ਦੀਆਂ ਮੁੜ ਕੇ ਸਟੇਟਮੈਂਟ ਪਈ ਆ ਨੈਟ ਤੇ ਪਈ ਮੁੜ ਕੇ ਪੜ੍ਹ ਲੋਕਾਂ ਨੂੰ ਮੁੜ ਕੇ ਆਪਣੇ ਪੜ੍ਹਾ ਦਿਆਂਗੇ ਇਹ ਕਹਿੰਦਾ ਮੇਰਾ ਜੀ ਕਰਦਾ ਕਿ ਪੰਜਾਬ ਦੀ ਸਾਰੀ ਜਿਹੜੀ ਜ਼ਮੀਨ ਹੈਗੀ ਆ ਮੈਂ ਉਹ ਅਰਲਾਈਨਸ ਵਾਲਿਆਂ ਦੇ ਦਿਆਂ ਯਾਨੀ ਜਿਹਦੇ ਉੱਤੇ 70% ਲੋਕ ਰੋਟੀ ਖਾ ਰਹੇ ਆ ਪੰਜਾਬ ਦੇ ਜੇ ਉਹਨੂੰ 2 ਲੱਖ ਕਰੋੜ ਦੀ ਵੀ ਗਿਣਤੀ ਕਰ ਲਈਏ ਤਾਂ 2 ਕਰੋੜ ਦੇ ਜਿਹੜੇ 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 ਲੋਕ ਆਏ ਤੇ ਰੋਟੀ ਖਾ ਰਹੇ ਆ ਉਹ ਕਹਿੰਦਾ ਇੱਕ ਪਰਿਵਾਰ ਨੂੰ ਹੀ ਦੇ ਦਿਆਂ ਆਹ ਸੋਚ ਆ ਇਹ ਸੋਚ ਨੂੰ ਪੇਜ ਪਿੱਛੇ ਮੁੜ ਕੇ ਵੀ ਜਿੰਨਾ ਮਹਿੰਗਾਈ ਵਧਾ ਕੇ ਖਰਚੇ ਵਧਾ ਕੇ ਵੱਡੇ ਟਰੈਕਟਰ ਲਿਆ ਕੇ ਆਹ ਮੁੜ ਕੇ ਜਿਹੜੇ ਹੈਗੇ ਆ ਸਰਕਾਰੀ ਮਹਿਕਮੇ ਜਿਹੜੇ ਹੈਗੇ ਉਹ ਜਿਹੜੇ ਉਹ ਸਮਾਪਤ ਕਰਕੇ ਲੋਕਾਂ ਨੂੰ ਬਿਮਾਰ ਦੀ ਇਲਾਜ ਆ ਪ੍ਰਾਈਵੇਟ ਧੜਾ ਧੜ ਹਸਪਤਾਲ ਖੁੱਲ ਰਹੇ ਆ ਪ੍ਰਾਈਵੇਟ ਧੜਾ ਤਾਂ ਸਾਰਾ ਕੁਛ ਹੋ ਰਿਹਾ ਉਹਦੇ ਪਿੱਛੇ ਜ਼ਮੀਨ ਖੋਣ ਦਾ ਇੱਕ ਮਸਲਾ ਇਸ ਵਾਸਤੇ ਮੁੜ ਕੇ ਜਿਹੜੇ ਛੋਟੇ ਆ ਜਿਹੜੇ ਹੈਗੇ ਉਹ ਜਿੰਨਾ ਚਿਰ ਉਹ ਇਸ ਪਾਸੇ ਨੂੰ ਨਹੀਂ ਤੁਰਦੇ ਜਿਹੜੇ ਜਿਵੇਂ ਕਿ ਅੱਜ ਮਤਲਬ ਜਿਹੜੀ ਸਟਰਗਲ ਚੱਲ ਰਹੀ ਆ ਉੱਥੇ ਮੁੜ ਕੇ ਉਹ ਕਹਿੰਦੇ ਜ਼ਮੀਨ ਖੋਣੀ ਆ ਤੇ ਉਹ ਕਹਿੰਦੇ ਵੀ ਇਹ ਜ਼ਮੀਨ ਦੇਣੀ ਨੀ ਤਾਂ ਉੱਥੇ ਮੁੜ ਕੇ ਜਿਹੜੀ ਸਟਰਗਲ ਆ ਉਹ ਕਾਫੀ ਤਿੱਖੀ ਆ ਇਹਨਾਂ ਨੇ ਕੱਤੀ ਬੱਤੀ ਮਾਰ ਕੇ ਵੀ ਦੇਖੇ ਆ ਪਰ ਉਹ ਗੱਲ ਬਣੀ ਨੀ ਮੁੜ ਕੇ ਆਖਿਰਕਾਰ ਕੀ ਹੋਇਆ ਵੀ ਇਹਨੂੰ ਕਿਸੇ ਹੱਦ ਤੱਕ ਕੇਂਦਰ ਸਰਕਾਰ ਨੂੰ ਕਾਨੂੰਨ ਬਣਾਉਣਾ ਪੈ ਗਿਆ ਵੀ ਭਾਈ ਜੇ ਜ਼ਮੀਨ ਤੁਹਾਨੂੰ ਪੁੱਛ ਕੇ ਲਵਾਂਗੇ ਨਹੀਂ ਤਾਂ ਨਹੀਂ ਲਵਾਂਗੇ ਇਸ ਵਾਸਤੇ ਇਹ ਆ ਇਹਦੇ ਮੁੜ ਕੇ ਜਿਹੜੀ ਸਭ ਤੋਂ ਜਿਹੜੀ ਮਾੜੀ ਹਾਲਤ ਆ ਤੇ ਜਿਹੜੀ ਇਹ ਛੋਟੀ ਕਿਸਾਨੀ ਉਹਦੀ ਹਾਲਤ ਮਾੜੀ ਆ ਇਸ ਵਾਸਤੇ ਇਹਨੂੰ ਬਚਾਉਣ ਵਾਸਤੇ ਨਹੀਂ ਇਹਨੂੰ ਉਜਾੜਨ ਵਾਸਤੇ ਜਿਹੜਾ ਹੈਗਾ ਇਹ ਜਿਹੜਾ ਹੈਗਾ ਇਹ ਜ਼ੋਰ ਲਾਇਆ ਜਾ ਰਿਹਾ
ਮਸ਼ੀਨੀਕਰਨ ਆਟੋਮੇਸ਼ਨ ਦਾ ਵੀ ਉਹਦਾ ਹੀ ਸਿਧਾਂਤ ਹੈ ਬਿਲਕੁਲ 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 ਸਾਥੀ ਜੀ ਆਪਾਂ ਮੈਂ ਕਿਹਾ ਆਟੋਮੇਸ਼ਨ ਤੇ ਹੀ ਰਹਿੰਦੇ ਹਾਂ ਉਹਨੂੰ ਜੀ ਆਪਾਂ ਡਿਸਕਸ ਕਰ ਰਹੇ ਸੀਗੇ ਸਾਥੀ ਜਦੋਂ ਵੀ ਤੁਸੀਂ ਚਾਹੋ ਵਿੱਚ ਆਪਣਾ ਕੰਟਰੀਬਿਊਟ ਕਰ ਸਕਦੇ ਹੋ ਤੁਹਾਡਾ ਐਕਸਪੀਰੀਅੰਸ ਆਪਾਂ ਪਿਛਲੇ ਹਫ਼ਤੇ ਹਾਲੈਂਡ ਦੀ ਗੱਲ ਕੀਤੀ ਸੀ ਸਾਥੀ ਜੀ ਅਨੂ ਹੁਣਾਂ ਦਾ ਖੁਦ ਦਾ ਐਕਸਪੀਰੀਅੰਸ ਹੈ ਕਿ ਆਟੋਮੇਸ਼ਨ ਦੀ ਇਹ ਕੰਪਨੀ ਦੇ ਰਿਪ੍ਰੈਜ਼ੈਂਟੇਟਿਵ ਬਣ ਕੇ ਗਏ ਸੀਗੇ ਹਾਂਜੀ ਉਹ ਤੁਸੀਂ ਸਮਝ ਕਿੰਨੇ ਨੁਕਸਾਨ ਕਿਸ ਤਰੀਕੇ ਨਾਲ ਨੁਕਸਾਨ ਆ ਅਸੀਂ ਆਟੋਮੇਸ਼ਨ ਦੇ ਅਸੀਂ ਕੋਈ ਟੈਕਨੋਲੋਜੀ ਵਿਰੋਧੀ ਨਹੀਂ ਹਾਂ ਪਰ ਇਹ ਜਿਹੜੀ ਆਟੋਮੇਸ਼ਨ ਆ ਇਹ ਕਿਹਦੇ ਹੱਕ ਦੇ ਵਿੱਚ ਭੁਗਤ ਰਹੀ ਹੈ ਇਹ ਪ੍ਰੋਫਿਟ ਜਿਹੜਾ ਆ ਬਣਾਉਣ ਦੇ ਐਗਜ਼ਾਮਪਲ ਸਾਨੂੰ ਜੇ ਇੱਕ ਹੋਰ ਹੈ ਕਿ ਜਦੋਂ ਜਿਹੜੀ ਜਿਹੜੀ ਮਸ਼ੀਨੀ ਯੁੱਗ ਸਾਥੀ ਜਿਹੜਾ ਸ਼ੁਰੂ ਹੁੰਦਾ ਹੈ ਉਹ ਸਭ ਤੋਂ ਪਹਿਲਾਂ ਇੰਗਲੈਂਡ ਦੇ ਵਿੱਚ ਸ਼ੁਰੂ ਹੁੰਦਾ ਹੈ ਜਿਹੜੀਆਂ ਕੋਲੇ ਦੀਆਂ ਖਾਨਾਂ ਦੇ ਵਿੱਚ ਕਿਉਂਕਿ ਕੋਲੇ ਦੀਆਂ ਖਾਨਾਂ ਦੇ ਵਿੱਚ ਸਭ ਤੋਂ ਵੱਡਾ ਮਸਲਾ ਇਹ ਹੈ ਕਿ ਉਹਦੇ ਵਿੱਚ ਪਾਣੀ ਭਰ ਜਾਂਦਾ ਛੇਤੀ ਠੀਕ ਹੈ ਤੇ ਉਹ ਸਭ ਤੋਂ ਜ਼ਿਆਦਾ ਉਹਨਾਂ ਨੂੰ ਪਾਣੀ ਕੱਢਣ ਦੇ ਵਿੱਚ ਜ਼ਿਆਦਾ ਟਾਈਮ ਲੱਗਦਾ ਸੀ ਸਭ ਤੋਂ ਪਹਿਲਾਂ ਜਿਹੜਾ ਸਟੀਮ ਇੰਜਣ ਬਣਾਇਆ ਗਿਆ ਉਹ ਪਾਣੀ ਕੱਢਣ ਵਾਸਤੇ ਬਣਾਇਆ ਗਿਆ ਜਦੋਂ ਵਿੱਚ ਪਾਣੀ ਕੱਢਣਾ ਸ਼ੁਰੂ ਕਰਤਾ ਹੋਰ ਕੋਲਾ ਉਸ ਤੋਂ ਬਾਅਦ ਹੋਰ ਕੋਲਾ ਉਸ ਤੋਂ ਬਾਅਦ ਹੋਰ ਕੋਲਾ ਉਸ ਤੋਂ ਬਾਅਦ ਤੁਸੀਂ ਹੋਰ ਹੀ ਹੋਰ ਸੋਨਾ ਵੱਧਦਾ ਗਿਆ ਬਸ ਉਹ ਸਿਸਟਮ ਵੱਧਦਾ ਗਿਆ ਮਲਟੀਪਲਾਈ ਹੁੰਦਾ ਗਿਆ ਸਿਰਫ ਤੇ ਸਿਰਫ ਇੱਕ ਪ੍ਰੋਫਿਟ ਬਣਾਉਣ ਵਾਸਤੇ ਲੋਕਾਂ ਦੀ ਕੋਈ ਪਰਵਾਹ ਨਹੀਂ ਕੀਤੀ ਜਾਂਦੀ ਇਨਵਾਇਰਮੈਂਟ ਦੀ ਕੋਈ ਪਰਵਾਹ ਨਹੀਂ ਕੀਤੀ ਜਾਂਦੀ ਔਰ ਇਸ ਕਿੰਨੇ ਸੂਖਮ ਤਰੀਕੇ ਦੇ ਨਾਲ ਜਿਹੜਾ ਇਨਸਾਨ ਨੂੰ ਇੱਕ ਉਹਦੀ ਉਹਨੂੰ ਡੰਮ ਡਾਊਨ ਇੱਕ ਉਹਨੂੰ ਦਿਮਾਗੀ ਤੌਰ ਤੋਂ ਡਲ ਕੀਤਾ ਗਿਆ ਆ ਉਹਦਾ ਇੱਕ ਅਨੂ ਜੀ ਤੁਹਾਨੂੰ ਐਕਸਪੀਰੀਅੰਸ ਦੱਸਣਾ
ਹਾਂ ਉਹ ਜੀ ਇੱਥੋਂ ਦੀ ਨਿਊਜ਼ੀਲੈਂਡ ਦੀ ਗੱਲ ਫੂਡ ਸਾਇੰਟਿਸਟ ਹੋਣ ਦੇ ਨਾਤੇ ਮੈਂ ਹਮੇਸ਼ਾ ਫੂਡ ਇੰਡਸਟਰੀ 'ਚ ਜੋਬਸ ਕੀਤੀਆਂ ਨੇ ਤੋ ਉਹ ਇੱਕ ਲੈਬੋਰੇਟਰੀ ਦੀ ਗੱਲਬਾਤ ਹੈ ਕਿ ਜਿੱਥੇ ਉਹ ਤੁਸੀਂ ਮਾਈਕਰੋਬਾਇਓਲੋਜੀ ਟੈਸਟ ਕਰਦੇ ਸੀ ਕਿ ਉਹ ਖਾਣਾ ਜਿਹੜਾ ਉਹ ਖਾਣ ਵਾਸਤੇ ਸੇਫ ਹੈ ਕਿ ਨਹੀਂ ਤੋ ਉਹ ਟੈਸਟ ਜਿਹੜੇ ਨੇ ਹਾਲੇ ਵੀ ਕਾਫੀ ਹੱਦ ਤੱਕ ਉਹ ਟੈਕਨੋਲੋਜੀ ਕੋਈ ਇੰਨੀ ਜ਼ਿਆਦਾ ਨਹੀਂ ਹੈ ਉਹਦੇ ਲਈ ਉਹ ਮੈਨੂਅਲ ਤਰੀਕੇ ਨਾਲ ਹੀ ਕੀਤੇ ਜਾਂਦੇ ਨੇ ਉਹ ਇੱਕ ਡਿਪਾਰਟਮੈਂਟ ਹੈ ਜਿੱਥੇ ਉਹ ਤੁਹਾਡੇ ਸੈਂਪਲ ਸਾਰੇ ਡਿਲੀਵਰ ਹੁੰਦੇ ਨੇ ਅਲੱਗ ਅਲੱਗ ਜਿਹੜੀਆਂ ਖਾਣੇ ਦੀਆਂ ਫੈਕਟਰੀਆਂ ਜਾਂ ਜਿਹੜੇ ਮੀਟ ਹਾਊਸਿਸ ਨੇ ਫਰੀਜ਼ਿੰਗ ਵਰਕਸ ਨੇ ਉਹ ਸੈਂਪਲ ਉੱਥੇ ਪਹੁੰਚਾ ਦਿੰਦੇ ਨੇ ਸੋ ਉਹ ਇੱਕ ਜਿਹੜਾ ਸੈਕਸ਼ਨ ਉਹ ਸੈਂਪਲ ਨੂੰ ਸਾਰਾ ਦੇਖ ਕੇ ਉਹਦੀ ਬੁਕਿੰਗ ਵਗੈਰਾ ਆਨਲਾਈਨ ਕਰਕੇ ਅੱਗੇ ਜਿਹੜੀ ਲੈਬੋਰੇਟਰੀ ਹੈ ਜਿਹਨੇ ਉਹ ਟੈਸਟ ਕਰਨਾ ਉੱਥੇ ਪਹੁੰਚਾ ਦਿੰਦੇ ਨੇ ਤੋ ਉੱਥੇ ਅੱਗੇ ਸਟਾਫ ਨੇ ਟੈਕਨੀਸ਼ੀਅਨਸ ਨੇ ਔਰ ਉਹ ਟੈਕਨੀਸ਼ੀਅਨ ਜਿੰਨੇ ਵੀ ਆ ਉਹ ਮਿਨੀਮਮ ਗ੍ਰੈਜੂਏਟ ਨੇ ਉਹ ਰਿਕੁਆਇਰਮੈਂਟ ਹੈ ਉਸ ਕੰਪਨੀ ਦੀ ਕਿ ਤੁਹਾਡੇ ਕੋਲ ਕਿਸੇ ਨਾ ਕਿਸੇ ਸਾਇੰਸ ਨਾਲ ਰਿਲੇਟਡ ਬੀ ਐਸ ਸੀ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਤਾਂ ਹੀ ਤੁਹਾਨੂੰ ਉਹ ਨੌਕਰੀ ਦਿੰਦੇ ਨੇ ਸੋ ਮਤਲਬ ਕਿ ਉਹ ਇੰਟੈਲੀਜੈਂਟ ਲੋਕ ਨੇ ਜਿਹੜੇ ਟੈਕਨੀਸ਼ੀਅਨ ਨੇ ਉਹਨਾਂ ਨੇ ਪੜ੍ਹਾਈ ਕੀਤੀ ਹੋਈ ਹੈ ਉਹ ਗਰੁੱਪਸ ਬਣੇ ਹੋਏ ਨੇ ਟੀਮਸ ਨੇ ਮਤਲਬ 3-4 ਟੀਮ ਨੇ ਜਿਹੜੇ ਅਲੱਗ ਅਲੱਗ ਤਰੀਕੇ ਦੇ ਕੋਈ ਸਾਰੇ ਮੀਟ ਸੈਂਪਲ ਨੂੰ ਟੈਸਟ ਕਰ ਰਿਹਾ ਕੋਈ ਸਾਰੇ ਡੇਅਰੀ ਪ੍ਰੋਡਕਟ ਟੈਸਟ ਕਰ ਰਿਹਾ ਸੋ ਹਰ ਇੱਕ ਟੀਮ ਦਾ ਇੱਕ ਸੁਪਰਵਾਈਜ਼ਰ ਹੈ ਉਹ ਸਾਰਾ ਪੂਰੇ ਦਿਨ ਦੀ ਜਿਹੜੀ ਐਕਟੀਵਿਟੀ ਹੈ ਉਹਨੂੰ ਉਹ ਕੋਆਰਡੀਨੇਟ ਅਰੇਂਜ ਕਰਦਾ ਕਿ ਅੱਜ ਇੰਨੇ ਸੈਂਪਲ ਆਏ ਨੇ ਅਸੀਂ ਆਹ ਵਾਲੇ ਅਰਜੈਂਟ ਨੇ ਆਹ ਅਸੀਂ ਪਹਿਲੇ ਟੈਸਟ ਕਰਨੇ ਨੇ ਬਾਅਦ ਚ ਕਰਨੇ ਨੇ ਹਾਂ ਮਤਲਬ ਉਹ ਮੇਰਾ ਪੁਆਇੰਟ ਹੈ ਕਿ ਹਾਂ ਉਹ ਕੋਈ ਆਪਣੀ ਕਾਬਲੀਅਤ ਜਿਹੜੀ ਹੈ ਉਹਨੂੰ ਵਰਤ ਰਹੇ ਨੇ ਉਹ ਲੋਕ ਕਿ ਅਸੀਂ ਇਹਨੂੰ ਕਿਸ ਤਰ੍ਹਾਂ ਅਰੇਂਜ ਕਰਨਾ ਕੰਮ ਨੂੰ ਕਿਹੜਾ ਪਹਿਲੇ ਕਰਨਾ ਕਿਹੜਾ ਬਾਅਦ ਚ ਕਰਨਾ ਔਰ ਫਿਰ ਉਹ ਜਿਹੜੇ ਕਸਟਮਰ ਨੇ ਉਹਨਾਂ ਨਾਲ ਵੀ ਉਹਨਾਂ ਦਾ ਰਾਬਤਾ ਹੁੰਦਾ ਕਿ ਅਗਰ ਕਿਸੇ ਵਜ੍ਹਾ ਕਰਕੇ ਅਸੀਂ ਉਹ ਸਾਰੇ ਟੈਸਟ ਜਿਹੜੇ ਟਾਈਮ ਤੇ ਨਹੀਂ ਕਰ ਸਕਦੇ ਤੁਸੀਂ ਫੋਨ ਚੁੱਕ ਕੇ ਉਹਨਾਂ ਨੂੰ ਇਨਫੋਰਮ ਕਰਦੇ ਹੋ ਸਾਰਾ ਦੱਸ ਦਿਓ ਕਿ ਫਲਾਣੇ ਫਲਾਣੇ ਦਿਨ ਤੱਕ ਹੋ ਜਾਏਗਾ ਅਗਰ ਉਹ ਅਕੋਮੋਡੇਟਿੰਗ ਨੇ ਉਹ ਹੋਰ ਜ਼ਿਆਦਾ ਤੁਸੀਂ ਟਾਈਮ ਉਹਨਾਂ ਕੋਲੋਂ ਮੰਗ ਲੈਂਦੇ ਮਤਲਬ ਕਿ ਇੱਕ ਰਿਲੇਸ਼ਨਸ਼ਿਪ ਹੈ ਸਾਰੇ ਪਾਸੇ ਨਾ ਬੜੀ ਆਰਗਨਾਈਜੇਸ਼ਨ ਹੈ ਉਹਦੇ 'ਚ तो उस लैबोरेटरी च उन्होंने टेक्नोलॉजी नू अपग्रेड सारे करदे ने करना भी चाहिए था कि अगर तुहाडा काम जिहड़ा
हद तक होना चाहिए
अगर सौखे तरीके नाल तुहाडा काम हो सकदा
टेक्नीशियन नू जदों अपग्रेड टेक्नीशियन नू पुछा गया
मैनू हां मैं उत्थे तक होनी सहूलत वास्ते टेक्नोलॉजी लियांदी जांदी है या तुसी ओ फास्ट हो सकदे ने टेस्ट तुहाडा समां बच सकदा तो ओहदे तहत सारी लैबोरेटरी नू जिहड़ा ऑटोमेटिक सिस्टम लियांदा गया पर ओ 100% ऑटोमेटेड नहीं सीगा ओ सेमी ऑटोमेटेड सी
लियाउण वास्ते पहले टेक्नीशियन नू की किया गया सीगा
हांजी ओ टेक्नीशियन जिहड़े ओ एकदम जदों तुसी इदां कहिंदे उहनां नू लगदा कि साडीआं नौकरीआं जिहड़ीआं खुस जाणगीआं क्योंकि सारा काम मशीन ऑटोमेटिक करेगी साडी जरूरत नहीं है सानू कढ दित्ता जाएगा सो ਉਹਨਾਂ ਨੂੰ ਇਹ ਭਰੋਸਾ ਦਵਾਇਆ ਗਿਆ ਕਿ ਜਦੋਂ ਉਹ ਆਟੋਮੈਟਿਕ ਸਿਸਟਮ ਆਏਗਾ ਤਾਂ ਤੁਹਾਡੇ ਕੋਲ ਜ਼ਿਆਦਾ ਸਮਾਂ ਹੋਏਗਾ ਕਿ ਤੁਸੀਂ ਹੋਰ ਜਿਹੜੀਆਂ ਖੋਜਾਂ ਕਰ ਸਕੋਗੇ ਸਾਇੰਸਦਾਨ ਹੋਣ ਦੇ ਨਾਤੇ ਤੁਸੀਂ ਜ਼ਿਆਦਾ ਦਿਲਚਸਪ ਕੰਮ ਕਰ ਸਕੋਗੇ ਤੁਸੀਂ ਪੜ੍ਹ ਸਕੋਗੇ ਜਿਹੜੀ ਨਵੀਂ ਰਿਸਰਚ ਹੁੰਦੀ ਹੈ ਉਹਦੇ ਬਾਰੇ ਤੁਸੀਂ ਪੜ੍ਹ ਸਕੋਗੇ ਸੋ ਤੁਸੀਂ ਤੁਹਾਨੂੰ ਜ਼ਿਆਦਾ ਫਰੀ ਸਮਾਂ ਮਿਲ ਜਾਏਗਾ ਇਸ ਤਰ੍ਹਾਂ ਦੇ ਕੰਮ ਕਰਨ ਲਈ ਜਿਹੜਾ ਤੁਸੀਂ ਉਹ ਰੂਟੀਨ ਵਾਲਾ ਬੋਰੀਅਤ ਵਾਲਾ ਕੰਮ ਕਰਦੇ ਹੋ ਉਹ ਤੁਹਾਡਾ ਜਲਦੀ ਹੋ ਜਾਇਆ ਕਰੇਗਾ ਪਰ ਜਦੋਂ ਉਹ ਸਾਰਾ ਇਕੁਇਪਮੈਂਟ ਆਇਆ ਤੋ ਉਹ ਇਸ ਤਰ੍ਹਾਂ ਗੱਲ ਨਹੀਂ ਸੀਗੀ ਉਹ ਪਹਿਲੇ ਦੋਵਾਂ ਕੁ ਮਹੀਨਿਆਂ ਦੇ ਵਿੱਚ ਹੀ ਜਿਹੜੇ ਉਹ ਟੈਕਨੀਸ਼ੀਅਨ ਸਨ ਉਹਨਾਂ ਦੀ ਸਭ ਤੋਂ ਵੱਡੀ ਸ਼ਿਕਾਇਤ ਇਹ ਸੀ ਕਿ ਸਾਡਾ ਜਿਹੜਾ ਕੰਮ ਹੈ ਪਹਿਲੇ ਨਾਲੋਂ ਬਹੁਤ ਜ਼ਿਆਦਾ ਡੱਲ ਤੇ ਬੋਰਿੰਗ ਹੋ ਗਿਆ ਸੋ ਉਹ ਕਿਉਂਕਿ ਉਹਨਾਂ ਨੂੰ ਉਹ ਜਿਹੜਾ ਵਾਅਦਾ ਕੀਤਾ ਗਿਆ ਸੀਗਾ ਕਿ ਤੁਹਾਡਾ ਕੰਮ ਤੁਹਾਨੂੰ ਹੋਰ ਸਮਾਂ ਦਿੱਤਾ ਜਾਏਗਾ ਦਿਲਚਸਪ ਕੰਮ ਕਰਨ ਲਈ ਉਹ ਤਾਂ ਬਿਲਕੁਲ ਨਹੀਂ ਹੋਇਆ ਹਾਂ ਇਹ ਹੈ ਕਿ ਉਹ ਜਿਹੜੇ ਸੈਂਪਲ ਸੀਗੇ ਉਹ ਜ਼ਿਆਦਾ ਤੇਜ਼ ਰਫਤਾਰ ਨਾਲ ਟੈਸਟ ਹੋਣੇ ਸ਼ੁਰੂ ਹੋ ਗਏ ਜਿਹੜੇ ਕਸਟਮਰ ਸੀਗੇ ਉਹਨਾਂ ਨੂੰ ਛੇਤੀ ਆਪਣੇ ਰਿਜ਼ਲਟ ਮਿਲਣ ਲੱਗ ਗਏ ਔਰ ਜਿਹੜਾ ਉਹ ਡਿਪਾਰਟਮੈਂਟ ਜਿੱਥੇ ਉਹ ਸੈਂਪਲ ਪਹਿਲਾਂ ਆਉਂਦੇ ਸੀ ਉਹਨਾਂ ਦਾ ਜਿਹੜਾ ਸੰਬੰਧ ਸੀਗਾ ਇਹ ਲੈਬੋਰਟਰੀ ਨਾਲ ਉਹ ਵੀ ਵਿਗੜਿਆ ਕਿਉਂਕਿ ਉਹ ਪਹਿਲੇ ਵਾਲੀ ਉਹ ਗੱਲਬਾਤ ਨਹੀਂ ਰਹੀ ਕਿਉਂਕਿ ਵਿੱਚ ਮਸ਼ੀਨਾਂ ਆ ਗਈਆਂ
ਔਰ ਜਿਹੜੀ ਅਸੀਂ ਅਨੂ ਜੀ ਗੱਲ ਕਰ ਲਈ ਏਲੀਅਨੇਸ਼ਨ ਦੀ ਬੇਗਾਨਗੀ ਦਾ ਜਿਹੜੀ ਚੀਜ਼ ਤੇ ਤੁਸੀਂ ਕੰਮ ਕਰ ਰਹੇ ਹੋ ਉਹਦੇ ਨਾਲ ਥੋੜਾ ਜਿਹਾ ਰਿਸ਼ਤਾ ਹੈ ਉਹ ਬਿਲਕੁਲ ਟੁੱਟਦਾ ਹੈ ਇੱਕ ਟੋਟਲੀ ਇੱਕ ਮਨੁੱਖੀ ਵਿਕਾਸ ਵਾਸਤੇ ਇਹ ਬਹੁਤ ਘਾਤਕ
ਔਰ ਹੋਇਆ ਕਿ ਉਹ ਜਿਹੜਾ ਜਿਹਨੂੰ ਅਸੀਂ ਟਰਬਲ ਸ਼ੂਟ ਕਹਿੰਦੇ ਹਾਂ ਕਿ ਕੋਈ ਜਦੋਂ ਪ੍ਰੋਬਲਮ ਆਉਂਦੀ ਉਹਦਾ ਉਹਨੂੰ ਸਾਰਾ ਇਨਵੈਸਟੀਗੇਟ ਕਰਨਾ ਉਹਦਾ ਡਾਇਗਨੋਸਿਸ ਕਰਨਾ ਔਰ ਹੱਲ ਲੱਭਣਾ ਉਹ ਫਿਰ ਵੀ ਚੱਲਦਾ ਰਿਹਾ ਪਹਿਲੇ ਸਿਸਟਮ ਚ ਉਹ ਜਿਹੜਾ ਸੀਗਾ ਕਿ ਉਹ ਇੱਕ ਮਨੁੱਖੀ ਜਿਹੜੀਆਂ ਗੱਲਾਂ ਨੇ ਉਹਦੀ ਟਰਬਲ ਸ਼ੂਟਿੰਗ ਹੁੰਦੀ ਸੀਗੀ ਕਿ ਕਿੰਨੇ ਕਿੱਥੇ ਕੋਈ ਕਮੀ ਰੱਖ ਲਈ ਤੇ ਇਸ ਤਰ੍ਹਾਂ ਹੋ ਗਿਆ ਪਰ ਇਹ ਜਦੋਂ ਮਸ਼ੀਨ ਆਈ ਉਹ ਮਸ਼ੀਨ ਵਾਰ ਵਾਰ ਜਦੋਂ ਗਲਤ ਕੰਮ ਕਰਦੀ ਸੀਗੀ ਮਸ਼ੀਨ ਖਰਾਬ ਹੁੰਦੀ ਸੀਗੀ ਉਹ ਮਸ਼ੀਨ ਦਾ ਡਾਇਗਨੋਸਿਸ ਕਰਨ ਚ ਸਾਰੇ ਲੱਗ ਗਏ ਉਹ ਜਿਹੜਾ ਇੱਕ ਸਾਰੇ ਕਾਮਿਆਂ ਦਾ ਇੱਕ ਦੂਜੇ ਨਾਲ ਜਿਹੜਾ ਇੱਕ ਰਿਸ਼ਤਾ ਸੀਗਾ ਉਹਦੇ ਤੇ ਵੀ ਬੁਰਾ ਅਸਰ ਪਿਆ ਉਹ ਬੜੀ ਅਜੀਬ ਜਿਹੀ ਸਥਿਤੀ ਬਣੀ ਉਹ ਕਿਸੇ ਨੂੰ ਵੀ ਪਸੰਦ ਨਹੀਂ ਸੀਗਾ ਉਹ ਜਿਹੜੇ ਉੱਪਰ ਬੈਠੇ ਸੀਗੇ ਜਿਹੜੇ ਸਿਰਫ ਇਹੋ ਦੇਖਦੇ ਸੀਗੇ ਪਿਛਾਏ ਹੁਣ ਸਾਡਾ ਕੰਮ ਜਲਦੀ ਹੋਣ ਲੱਗ ਪਿਆ ਸੀ ਕੰਮ ਵਧਾ ਲਿਆ ਹਾਂ ਉਹ ਖੁਸ਼ ਸੀਗੇ ਪਰ ਬਾਕੀ ਜਿਹੜੇ ਮੇਰੇ ਵਰਗੇ ਉਹਨਾਂ ਨੂੰ ਟੈਕਨੀਕਲ ਸਪੋਰਟ ਦਿੰਦੇ ਸੀ ਉਹ ਸਾਡਾ ਕੰਮ ਵੀ ਔਖਾ ਹੋਇਆ ਕਿਉਂਕਿ ਅਸੀਂ ਉਹ ਜਿੰਨੇ ਟੈਕਨੀਸ਼ੀਅਨ ਸੀਗੇ ਉਹਨਾਂ ਨੂੰ ਟਾਈਮ ਟੂ ਟਾਈਮ ਟ੍ਰੇਨਿੰਗ ਦਿੰਦੇ ਸੀਗੇ ਉਹ ਮਸ਼ੀਨ ਦੀ ਹੁਣ ਕੀ ਟ੍ਰੇਨਿੰਗ ਦਈਏ ਜਿਹੜੀ ਪਹਿਲਾਂ ਹੀ ਪਰਫੈਕਟ ਆਈ ਹੈ
ਬਿਲਕੁਲ ਜੀ ਇਹ ਇੱਕ ਗੱਲ ਸਾਥੀ ਜੀ ਪੰਜਾਬੀ ਚ ਕਹੀ ਜਾਂਦੀ ਹੈ ਕਿ ਆਹ ਬੰਦਾ ਬੜਾ ਮਸ਼ੀਨੀ ਜਿਹਾ ਬਣ ਗਿਆ ਜਿਹਦੇ ਵਿੱਚ ਇਨਸਾਨ
ਵਾਲੇ ਅੰਸ਼ ਘਟਦੇ ਜਾਂਦੇ ਜਦੋਂ ਤੁਹਾਡੇ ਚੋ ਜਿਹੜੇ ਹਾਂ ਸਰ
ਇਹਦੇ ਨਾਲ ਹੀ ਰਿਲੇਟਡ ਗੱਲ ਹੈ ਸਾਥੀ ਤੁਸੀਂ ਮੈਨੂੰ ਪੱਕਾ ਯਕੀਨ ਹੈ ਕਿ ਗੁਰਦਿਆਲ ਸਿੰਘ ਹੋਣਾ ਦਾ ਨਾਵਲ ਜਿਹੜਾ ਮੜੀ ਦਾ ਦੀਵਾ ਜ਼ਰੂਰ ਪੜ੍ਹੀ ਹੋਊਗੀ
ਹਾਂ ਪੜ੍ਹੇ
ਔਰ ਉਹਦੇ ਵਿੱਚ ਕਿੰਨਾ ਉਹ ਜੀ ਕਮਾਲ ਦਾ ਹੈ ਕਿਉਂਕਿ ਜਿਹੜਾ ਬਾਪੂ ਹੈ ਉਹਦਾ ਸੀਰੀ ਨਾਲ ਰਿਸ਼ਤਾ ਹੈ ਸੀਰੀ ਨਾਲ ਉਹ ਉਹਨਾਂ ਵਾਅਦਾ ਵੀ ਕਰਦਾ ਵੀ ਮੈਂ ਸੀਰੀ ਤੈਨੂੰ ਆਹ ਜ਼ਮੀਨ ਦਾ ਹਿੱਸਾ ਤੇਰਾ ਹੈ ਕਿਉਂਕਿ ਇੱਕ ਦੂਜੇ ਤੇ ਉਹ ਡਿਪੈਂਡੈਂਟ ਨੇ ਜਦੋਂ ਉਹਦੇ ਮੁੰਡੇ ਦੇ ਕੋਲੇ ਸਾਥੀ ਜਦੋਂ ਟਰੈਕਟਰ ਆਉਂਦਾ ਉਹ ਕਹਿੰਦਾ ਤੂੰ ਕੌਣ ਤੇ ਮੈਂ ਕੌਣ ਭਾਈ ਸੀਰੀ ਉਹਨਾਂ ਬਿਲਕੁਲ ਹੀ ਉਹ ਰਿਸ਼ਤਾ ਆਪਣਾ ਟੋਰ ਕੇ ਕਹਿੰਦਾ ਨਾ ਮੈਂ ਬਾਪੂ ਨੇ ਮੇਰਾ ਵਾਅਦਾ ਕੀਤਾ ਤੇ ਨਾ ਜ਼ਮੀਨ ਦਾ ਸੀਰੀ ਜਾ ਤੇਰਾ ਆਪਣਾ ਰਸਤਾ ਤੇ ਮੇਰਾ ਆਪਣਾ ਰਸਤਾ ਇਹ ਇੱਕ ਮਸ਼ੀਨਰੀ ਨੇ ਜਿਹੜੇ ਮਨੁੱਖੀ ਰਿਸ਼ਤਿਆਂ ਦੇ ਵਿੱਚ ਜਿਹੜੇ ਜਿਵੇਂ ਅਸੀਂ ਕਹਿੰਦੇ ਵੀ ਮਸ਼ੀਨ ਬਣਾ ਦਿੱਤਾ ਜਿਹੜਾ ਇੱਕ ਜਿਹੜੀਆਂ ਸਾਡੀਆਂ ਸਮਾਜੀ ਜਿਹੜੀਆਂ ਤੰਦਾਂ ਸੀ ਆਪਸ ਦੇ ਵਿੱਚ ਮੇਰੇ ਖਿਆਲ ਤੁਸੀਂ ਪਿੰਡਾਂ ਦੇ ਵਿੱਚ ਨੋਟ ਕਰਦੇ ਹੋਵੋਗੇ ਕਿ ਆਪਸ ਦੇ ਵਿੱਚ ਜਿਹੜਾ ਉਹ ਪਿਆਰ ਸੀਗਾ ਜਦੋਂ ਅੱਜ ਕੱਲ੍ਹ ਕਿਹਾ ਜਾਂਦਾ ਵੀ ਉਹੋ ਜਿਹਾ ਪਿਆਰ ਨਹੀਂ ਰਿਹਾ ਉਹਦਾ ਵੀ ਤੁਸੀਂ ਕਾਰਨ ਇਹ
ਇਹਦਾ ਇੱਕ ਹੋਰ ਵੀ ਆ ਮਤਲਬ ਜਿਹੜਾ ਇੱਕ ਧਿਆਨ ਹੋਰ ਦੇਣ ਦੀ ਗੱਲ ਹੈ
ਜੀ
ਜਿਹੜੀ ਤਕਨੀਕ ਹੈ ਉਹਨੇ ਇੱਕ ਹੋਰ ਕੰਮ ਵੀ ਕੀਤਾ ਜਿਹੜਾ ਮਤਲਬ ਸਾਡੇ ਹੁਣ ਇਹਦਾ ਇੱਕ ਹੁਣ ਲਾਗੂ ਰੂਪ ਆ ਜਿਹੜਾ ਮਤਲਬ ਇਹ ਜਿਹੜਾ ਲੱਗਦਾ ਵੀ ਛੇਤੀ ਸਿਰੇ ਲੱਗ ਜੂਗਾ ਤਕਨੀਕ ਨੇ ਕੀ ਕਰਤਾ ਤਕਨੀਕ ਨੇ ਇਹ ਕਰਤਾ ਮੁੜ ਕੇ ਵੀ ਇਹਨੇ ਕਿਰਤ ਖੋਈ ਜਿਹੜਾ ਮਨੁੱਖ ਹੈ ਜਾਂ ਇਸ ਧਰਤੀ ਤੇ ਜੰਮਿਆ ਹੋਇਆ ਜੀਵ ਹੈ ਉਹ ਕਿਰਤ ਦੀ ਦੇਣ ਹੈ ਜਦੋਂ ਮਨੁੱਖ ਦੇ ਕੋਲੋਂ ਕਿਰਤ ਖੁੱਸ ਗਈ ਤਾਂ ਉਹਦੇ ਕੋਲੋਂ ਇਹ ਧਰਤੀ ਖੁੱਸ ਜਾਣੀ ਆ ਕਿਉਂਕਿ ਜਿਹੜੇ ਬੰਦੇ ਤੁਸੀਂ ਦੇਖ ਲਓ ਮੁੜ ਕੇ ਜਿਹੜੀ ਮੋਟੇ ਤੌਰ ਦੇ ਉੱਤੇ ਵੀ ਜਿਨ੍ਹਾਂ ਨੇ ਤਕਨੀਕ ਦੇ ਮਤਲਬ ਜਿਹੜੀ ਹੱਲ ਕੱਢ ਕੇ ਮੁੜ ਕੇ ਲਿਆਂਦਾ ਮੁੜ ਕੇ ਵੀ ਚੱਲ ਸਾਡੇ ਪੈਸੇ ਵੱਧ ਬਣ ਜਾਣਗੇ ਇਹ ਤਾਂ ਗੱਲ ਠੀਕ ਆ ਵੀ ਉਹਨੂੰ ਪੈਸੇ ਵੱਧ ਬਣ ਜਾਣਗੇ ਪਰ ਇੱਕ ਗੱਲ ਜਦੋਂ ਆਪ ਖੁਦ ਵਿਹਲੇ ਹੋ ਗਏ ਤੇ ਤਕਨੀਸ਼ੀਅਨ ਵੀ ਵਿਹਲੇ ਹੋ ਗਏ ਤਾਂ ਉਹ ਤੋਂ ਬਾਅਦ ਚ ਮੁੜ ਕੇ ਤੁਸੀਂ ਦੇਖੋ ਮੁੜ ਕੇ ਜਾ ਕੇ ਵੀ ਜਿਹੜੀਆਂ ਦਵਾਈਆਂ ਦੇ ਵਿੱਚ ਕਿਸੇ ਦੇ ਮਤਲਬ ਜਿਹੜੀ ਜਿਹੜੇ ਸ਼ਹਿਰਾਂ ਦੇ ਵਿੱਚ ਲੋਕ ਜਿਹੜੇ ਜਾਂਦੇ ਸੀਗੇ ਕੋਈ ਮਹੀਨੇ ਵਿੱਚ ਛੇ ਮਹੀਨੇ ਵਿੱਚ ਬੰਦੇ ਬੰਦਾ ਸੀਗਾ ਅੱਜ ਹਰ ਬੰਦਾ ਮੁੜ ਕੇ ਇੱਕ ਦਵਾਈ ਲੈਣ ਤੁਰਿਆ ਜਾਂਦਾ ਚਾਹੇ ਉਹ ਤਕੜਾ ਚਾਹੇ ਉਹ ਅਮੀਰ ਚਾਹੇ ਗਰੀਬ ਕੁਛ ਵੀ ਹੈ ਗਰੀਬਾਂ ਨੂੰ ਬਿਮਾਰੀਆਂ ਵੱਧ ਆ ਦੂਜੇ ਨੂੰ ਘੱਟ ਹੈ ਪਰ ਉਹਨਾਂ ਦੀ ਹਾਲਤ ਕਿਉਂਕਿ ਕੰਮ ਜਦੋਂ ਖੁੱਸ ਗਿਆ ਜਦੋਂ ਉਹਨਾਂ ਕੰਮ ਖੁੱਸ ਗਿਆ ਤਾਂ ਉਹਨਾਂ ਨੂੰ ਕੋਲ ਬਿਮਾਰੀਆਂ ਆ ਗਈਆਂ ਜੋ ਬਿਮਾਰੀਆਂ ਆ ਗਈਆਂ ਤਾਂ ਉਹਦੇ ਵਿੱਚ ਮੁੜ ਕੇ ਜਿਹੜੇ ਉਹਦੇ ਵਿੱਚ ਮੁੜ ਕੇ ਜਿਹੜੀ ਉਹਨੂੰ ਉਹਨੂੰ ਚਲਾਉਣ ਵਾਲੀ ਜਿਹੜੀ ਮਸ਼ੀਨਰੀ ਸੀ ਜਿਹੜੀ ਮਨੁੱਖ ਦੀ ਮਸ਼ੀਨਰੀ ਸੀਗੀ ਉਹਦੇ ਚ ਸੌ ਵਿਗਾੜ ਆਉਣ ਲੱਗ ਪਏ ਜਾਣੀ ਜੇ ਇਸੇ ਤਰ੍ਹਾਂ ਰਹਿੰਦਾ ਰਿਹਾ ਤਾਂ ਮਤਲਬ ਜਿਹੜੀ ਮੋਟੇ ਤੌਰ ਤੇ ਆਪਾਂ ਜਿਹਨੂੰ ਕਹਿ ਸਕਦੇ ਜਿਵੇਂ ਸੋਲ ਜੇ ਨੈਸਨ ਨੇ ਕਿਹਾ ਸੀਗਾ ਅਲੈਗਜ਼ੈਂਡਰ ਨੇ ਉਹ ਕਹਿੰਦਾ ਸੀ ਮੁੜ ਕੇ ਵੀ ਜਿਹੜੀ ਮਤਲਬ ਜਿਹੜੀ ਆ ਜਿਹੜੀ ਆਰਥਿਕਤਾ ਹੈ ਇਹ ਕਹਿੰਦਾ ਮੁੜ ਕੇ ਵੀ ਇਹ ਉਹਦੀ ਪ੍ਰਤੀਕਿਰਿਆ ਸੀਗੀ ਆਰਥਿਕਤਾ ਬਾਰੇ ਉਹ ਕਹਿੰਦਾ ਮੁੜ ਕੇ ਵੀ ਜਿਹੜੀ ਮਨੁੱਖੀ ਤਹਿਜੀਬ ਜਿਹੜੀ ਜਿਹੜੀ ਜਿਹੜਾ ਅਸਾਵਾਂਪਣ ਹੈ ਜਿਹੜਾ ਪਿੰਡਾਂ ਚ ਆ ਗਿਆ ਅਮੀਰਾਂ ਚ ਆ ਗਿਆ ਗਰੀਬਾਂ ਚ ਆ ਗਿਆ ਸ਼ਹਿਰਾਂ ਚ ਆ ਗਿਆ ਸਾਮਰਾਜੀ ਮੁਲਕਾਂ ਦੇ ਵਿੱਚ ਆ ਗਿਆ ਇਹਦਾ ਅਸਾਵਾਂਪਣ ਹੈ ਉਹਨੂੰ ਉਹ ਮਨੁੱਖੀ ਤਹਿਜੀਬ ਦੀ ਜਿਹੜੀ ਮੁਲਕ ਹੈਗੀ ਆ ਉਹ ਮਤਲਬ ਜਿਹੜੀ ਹੈਗੀ ਆ ਵੀ ਉਹ ਪ੍ਰਕਿਰਤਿਕ ਰੂਪ ਕਹਿੰਦਾ ਉਹਨੂੰ ਐਕਚੁਅਲ ਪ੍ਰਕਿਰਤਿਕ ਰੂਪ ਨਹੀਂ ਆ ਉਹ ਬੰਦਾ ਖੁਦ ਹੀ ਜਿਹੜਾ ਹੈਗਾ ਕਿਉਂਕਿ ਉਹ ਕਿਸੇ ਦਾ ਕੋਈ ਵੀ ਆਦਮੀ ਆ ਉਹ ਕਿਸੇ ਨਾ ਕਿਸੇ ਹੱਕ ਜਿਹੜਾ ਮਤਲਬ ਜਿਹੜੀ ਉਹ ਨਿਰਪੱਖ ਨਹੀਂ ਰਹਿ ਸਕਦਾ ਸਾਡੀ ਸੋਚ ਕਿਸੇ ਵੀ ਆਦਮੀ ਦੀ ਨਿਰਪੱਖ ਕਦੇ ਵੀ ਨਹੀਂ ਹੁੰਦੀ ਉਹ ਪੱਖਪਾਤ ਜ਼ਰੂਰ ਕਰਦੀ ਆ ਤਾਂ ਪਰ ਉਹ ਬੰਦਾ ਮੁੜ ਕੇ ਜਿਹੜਾ ਸੀ ਉਹ ਸਾਡੇ ਪੱਖ ਚ ਨਹੀਂ ਸੀ ਖੜਾ ਉਹ ਸਾਮਰਾਜ ਪੱਖ ਚ ਖੜਾ ਸੀਗਾ ਕਿਉਂਕਿ ਇਹ ਜਿਹੜੀ ਉਹ ਗੱਲ ਕਹਿ ਰਿਹਾ ਇੱਕ ਚ ਨਾ ਉਹ ਪ੍ਰਕਿਰਤਕ ਨਹੀਂ ਉਹ ਵਿਕਿਰਤ ਰੂਪ ਹੈ ਉਹਦਾ ਜਿਹੜਾ ਮਤਲਬ ਹੈਗਾ ਉਹਦਾ ਜਿਹੜਾ ਜਿਹੜੀ ਹੈਗੀ ਆ ਵੀ ਜਿਹਨੂੰ ਆਪਾਂ ਕਹਿੰਦੇ ਉਹਦਾ ਬਦਲ ਹੈ ਇਸ ਵਾਸਤੇ ਉਹ ਵਿਕਿਰਤ ਰੂਪ ਆ ਉਹਦਾ ਉਹ ਅਸਲ ਨਹੀਂ ਹੈਗਾ ਉਹਦੀ ਨਕਲ ਹੈ ਇਸ ਵਾਸਤੇ ਮੁੜ ਕੇ ਵੀ ਜੇਕਰ ਜੇ ਉਹ ਵਿਕਿਰਤ ਰੂਪ ਦੇ ਆਧਾਰ ਦਿੱਤੇ ਸੀ ਅਸੀਂ ਇਸ ਕਿਰਤ ਨੂੰ ਬਚਾ ਜੇ ਨਾ ਬਚਾਈ ਤਾਂ ਇਹ ਕਿਰਤ ਨੇ ਮੁੜ ਕੇ ਮਨੁੱਖ ਲੈ ਲੈਣਾ ਤੇ ਮਨੁੱਖ ਨੇ ਆਹ ਧਰਤੀ ਲੈ ਲੈਣੀ ਆ ਇਹ ਕਿੰਨਾ ਕੁ ਸਮਾਂ ਲੰਮਾ ਜਾਣਗੇ ਅੱਜ ਅਸੀਂ ਉਸ ਹਾਲਤ ਤੇ ਖੜੇ ਹਾਂ ਕਿ ਤਕਰੀਬਨ ਸੌ ਦੇ ਵਿੱਚ ਜਿਹੜੇ ਮਤਲਬ ਹੈਗੇ ਨੱਬੇ ਬੰਦੇ ਵਿਹਲੇ ਆ ਤਾਂ ਨੱਬਿਆਂ ਤੋਂ ਬਾਅਦ ਮੁੜ ਕੇ ਦਸ ਬੰਦੇ ਜਿਹੜੇ ਹੈਗੇ ਵੀ ਆ ਉਹਨਾਂ ਕੋਲ ਵੀ ਜਿਹੜਾ ਹੈਗਾ ਉਹ ਦਿਮਾਗੀ ਕੰਮ ਹੀ ਆ ਹੱਥੀ ਕਿਰਤ ਕਰਨ ਜੋ ਹੋਣੀ ਤੇ ਸਾਰੀ ਦਵਾਈਆਂ ਉਹ ਖਾਣ ਵਾਲੇ ਹੈਗੇ ਇਸ ਵਾਸਤੇ ਜਿਹੜੇ ਲੋਕ ਅੱਜ ਸਾਡੀ ਕਿਰਤ ਖੋ ਕੇ ਕਿਸੇ ਮਸ਼ੀਨਾਂ ਤੋਂ ਕੰਮ ਲੈ ਕੇ ਲੈਣਾ ਚਾਹੁੰਦੇ ਆ ਉਹ ਖੁਦ ਆਪਦੀ ਮੌਤ ਵਾਸਤੇ ਟੋਆ ਖੁਦ ਵੀ ਪੁੱਟ ਰਹੇ ਉਹਨਾਂ ਨੇ ਵੀ ਉਸੇ ਥਾਂ ਹੀ ਜਾਣਾ ਇਸ ਕਿਰਤ ਮਨੁੱਖ ਕਿਰਤ ਦੀ ਜਿਹੜੀ ਹੈਗੀ ਆ ਉਹਦੀ ਮੁੜ ਕੇ ਉਹਦੀ ਬਣਤਰ ਆ ਉਹਦੇ ਬਣਿਆ ਉਹਦੇ ਕਰਕੇ ਆ ਜਦੋਂ ਕਿਰਤ ਖੁੱਸ ਜਾਂਦੀ ਆ ਤਾਂ ਇੱਥੇ ਇਸ ਧਰਤੀ ਦੇ ਉੱਤੇ ਕੋਈ ਜੀ ਨਹੀਂ ਜਿਉਂਦਾ ਰਹਿਣਾ ਉਹ ਕਿਰਤ ਦੇ ਉੱਤੇ ਨਾਲ ਹੀ ਜਿਹੜਾ ਜਿਉਂਦਾ ਰਹਿ ਸਕਦਾ ਜੇ ਕਿਰਤ ਹੈਗੀ ਆ ਉਹਨੂੰ ਬਿਮਾਰੀ ਕੋਈ ਨਹੀਂ ਜੇ ਕਿਰਤ ਹੈਗੀ ਆ ਤਾਂ ਉਹ ਮੁੜ ਕੇ ਜਿਹੜਾ ਹੈਗਾ ਉਹਦੀ ਸਿਹਤ ਠੀਕ ਰਹਿੰਦੀ ਆ ਜੇ ਕਿਰਤ ਹੈਗੀ ਆ ਤਾਂ ਉਹਨੂੰ ਮੁੜ ਕੇ ਤਕਰੀਬਨ ਜਿਹੜਾ ਹੈਗਾ ਉਹਦੀ ਜਿਹੜੀ ਮਤਲਬ ਇਸ ਧਰਤੀ ਦਾ ਜਿਹੜਾ ਵੀ ਕੋਈ ਹੋਰ ਉਹਦੀ ਕੋਈ ਮਦਦ ਦੇ ਆਉਣ ਵਾਲਾ ਜਾਂ ਜਾਣ ਵਾਲਾ ਹੈਗਾ ਉਹ ਸਾਰਾ ਕੁਛ ਹੀ ਹੁੰਦਾ ਪਰ ਜਦੋਂ ਕਿਰਤ ਨਹੀਂ ਰਹਿੰਦੀ ਤਾਂ ਉਹ ਬੰਦਾ ਜਿਹੜਾ ਆਲਸੀ ਹੋ ਕੇ ਮੰਜੇ ਤੇ ਪੈ ਜਾਂਦਾ ਬੜਾ ਲੰਮਾ ਸਮਾਂ ਨਹੀਂ ਕਰਦਾ ਇਹ ਹਾਲਤ ਅੱਜ ਮਨੁੱਖਤਾ ਦੀ ਆ ਇਹ ਮਨੁੱਖ ਦੀ ਹਾਲਤ ਹੋਣ ਜਾ ਰਹੀ ਆ ਇਸ ਵਾਸਤੇ ਮੁੜ ਕੇ ਵੀ ਇਹ ਜੇਕਰ ਉਹ ਸਾਮਰਾਜੀ ਨਹੀਂ ਜੇ ਸੁਣਦੇ ਤਾਂ ਇਹ ਗੱਲ ਅੱਜ ਨਹੀਂ ਤਾਂ ਕੱਲ ਕੱਲ ਨਹੀਂ ਤਾਂ ਪਰਸੋਂ ਜਿਹੜੇ ਕਿਰਤ ਖੋਣ ਨੂੰ ਫਿਰਦੇ ਆ ਉਹ ਕਿਰਤ ਦੇ ਗੁਲਾਮ ਲੱਖ ਵੇਲਾ ਹੋ ਜਾਣ ਪਰ ਇਹ ਖੁਸ਼ਣੀ ਨਹੀਂ ਕਿਸੇ ਨਾ ਕਿਸੇ ਰੂਪ ਚ ਚਾਹੇ ਉਹਨੂੰ ਕਿੰਨਾ ਵੀ ਦਫ਼ਨ ਕਰਕੇ ਵੇਖਣ ਇਹ ਦੁਬਾਰਾ ਫੇਰ ਫੁੱਟ ਪਊਗੀ ਤੇ ਦੁਬਾਰਾ ਮੁੜ ਕੇ ਇਹੀ ਉਹ ਜਿਵੇਂ ਅੱਗੇ ਗੱਲ ਕੀਤੀ ਸੀ ਵੀ ਜਿਹੜੀ ਚੌਥੀ ਜੰਗ ਹੈ ਤੀਜੀ ਜੰਗ ਕਿਵੇਂ ਲੱਗੂਗੀ ਉਹ ਕਹਿੰਦਾ ਚੌਥੀ ਦੱਸੂਗਾ ਉਹ ਗੱਲ ਆ ਮੁੜ ਕੇ ਫਿਰ ਤੀਜੀ ਵਿੱਚ ਆ ਕੇ ਸੰਸਾਰ ਜੰਗ ਲੱਗਦੀ ਆ ਤੇ ਕੱਖ ਬਚਣਾ ਨੀ ਗਿਆ ਜਿਹੜੀ ਚੌਥੀ ਜੰਗ ਉਹ ਕਹਿੰਦਾ ਦੱਸੂਗਾ ਉਹਦਾ ਮਤਲਬ ਇਹ ਆ ਵੀ ਉਹ ਫਿਰ ਆਜੂਗਾ ਦੁਬਾਰਾ ਅਸੀਂ ਹਲ ਲਿਆਵਾਂਗੇ ਲੱਕੜ ਦੇ ਫਿਰ ਉਹ ਫਾਲੇ ਲਿਆਵਾਂਗੇ ਇੱਥੇ ਨਾ ਰਹਿਣ ਵਾਲੀ ਗੱਲ ਆ ਪਰ ਕਿਸੇ ਨਾ ਕਿਸੇ ਰੂਪ ਵਿੱਚ ਇਸ ਮਨੁੱਖ ਨੂੰ ਨਹੀਂ ਖਤਮ ਕੀਤਾ ਜਾ ਸਕਦਾ ਇਹ ਕਿਰਤ ਨੂੰ ਜਿਹੜਾ ਖਤਮ ਕੀਤਾ ਤਾਂ ਆਤਮ ਹੱਤਿਆ ਦਾ ਇੱਕ ਕਾਰਨ ਵੱਡਾ ਹੋ ਗਿਆ ਇਸ ਵਾਸਤੇ ਇਹ ਆ ਮਤਲਬ ਜਿਹੜੀ ਸਾਡੀ ਕਿਰਤ ਨੂੰ ਜਿਹੜੀ ਸਾਡੀ ਤਕਨੀਕ ਖੋਹਦੀ ਆ ਉਹ ਲੋਕਾਂ ਦੀ ਉਹ ਦੇਸ਼ ਦੀ ਉਹ ਧਰਤੀ ਦੀ ਦੁਸ਼ਮਣ ਹੈ ਇਸ ਵਾਸਤੇ ਓਨੀ ਕੁ ਚਾਹੀਦੀ ਆ ਕਿ ਜਿਹੜੀ ਤਕਨੀਕ ਆ ਕਿ ਉਹ ਜਿਹੜੀ ਜਿੱਥੇ ਮਤਲਬ ਮਨੁੱਖ ਕੰਮ ਨਹੀਂ ਕਰ ਸਕਦਾ ਗਾ ਮੰਨ ਲਓ ਵੈਕਿਊਮ ਆ ਜਿੱਥੇ ਮੁੜ ਕੇ ਬਣਦੇ ਆ ਬੱਲੋ ਬਣਦੇ ਆ ਉੱਥੇ ਵਿੱਚ ਹਵਾ ਕੱਢਣੀ ਹੁੰਦੀ ਆ ਉੱਥੇ ਲਾਏ ਜਾ ਸਕਦੇ ਮੁੜ ਕੇ ਰੋਬੋਟ ਲਾ ਦਿਓ ਕੰਮ ਕੀਤੇ ਜਾ ਸਕਦੇ ਪਰ ਜਿੱਥੇ
ਸਟੀਲ ਦੀਆਂ ਫੈਕਟਰੀ ਜਿੱਥੇ ਰਿਫਾਇਨਰੀ ਹੋਈ ਜਿੱਥੇ ਲੋਹਾ ਬਣਦਾ ਹੈ ਉੱਥੇ ਟੈਂਪਰੇਚਰ ਮਨੁੱਖ ਨਹੀਂ ਕਰ ਸਕਦਾ ਉਹ ਕੰਮ ਉੱਥੇ ਮਸ਼ੀਨੀ ਲਾਏ ਹਾਂਜੀ ਸਾਥੀ ਜੀ ਆਪਣੇ ਕੋਲ ਟਾਈਮ ਹੋਰ ਬਸ ਦੋ ਚਾਰ ਹੀ ਮਿੰਟ ਰਹਿ ਗਿਆ ਮੈਂ ਅਨੁਜ ਵਿੱਚ ਆਪਾਂ ਡਿਸਕਸ ਕਰਦੇ ਪਏ ਸੀਗੇ ਹੋਰ ਵੀ ਗੱਲ ਐਡ ਕਰੀਏ ਕਿ ਜਿਵੇਂ ਇਹ ਜਿਹੜੇ ਟੈਕਨੋਕ੍ਰੈਟ ਕਹਿ ਸਕਦੇ ਤੁਸੀਂ ਇਹਨਾਂ ਨੂੰ ਜਿਹੜੇ ਸਰਮਾਏਦਾਰ ਨੇ ਇਹਨਾਂ ਨੇ ਮਸ਼ੀਨੀ ਯੁੱਗ ਜਿਹੜਾ ਲਿਆਂਦਾ ਲੋਕਾਂ ਨੂੰ ਇਹ ਕਹਿ ਕੇ ਲਿਆਂਦਾ कि थोड़ी जिंदगी सौखी होगी पर रियलिटी यह है कि जिदा तुसी कह रहे हो कि एक पासे वह जड़ा आलस वा उहदे नाल किट तो बिना मर रहे ने दूजे पासे
सिर्फ मारी नहीं रहे ओदे जी भी तां साम्राज्यां दा ही फायदा ओ दवाइयां दा फार्मास्यूटिकल इंडस्ट्री उथों चली जा रही
है पर दूजे पासे साथी जी जिहड़ियां स्वेट शॉप ने जिहड़ा फैक्ट्रियां दे विच जिहड़े मजदूर काम कर रहे ने 18 18 20 घंटे काम कर रहे ने उहनां दी भी कोई मदद नहीं हो रही
उथे टेक्नोलॉजी चाहिए
मैं पढ़ता सिखा जी साथी जी अमेरिका की एग्जाम्पल पढ़ता सिखा साथी अपने गल कर रहे अमेरिकन यह टेक्नोलॉजी के जो मार्क्सिस एनालिस वह कहता सी किसी टाइम के उपर साढ़े इतने चलता जी कार वाश करन दा ना सिस्टम कि तुसी कार विच लै लो ते अपने आप मशीन साफ कर दी है हुण की हो रहा है वह जिहड़ियां कार वाश ने ऑटोमेशन वालियां वह खत्म हो रही ने हुण उत्थे मुड़ के जिहड़े खास करके मैक्सीको तो जिहड़े वह गरीब जिहड़े वर्कर ने वह आ रहे ने क्योंकि उन्होंने किसी भी हालत दे विच वो काम कर सकते हैं उन्होंने कार वाश जी बहुत घट पैसों के उन्होंने शोषण करके उन्होंने बंदियां को कार वाश कराई जा रही है कहने का भाव यह है कि सरमाएदार नू ए मशीन का जिहड़ा लियाउणा आ उहदा मकसद यही सीगा कि इहदे विचों वध तों वध जिहड़ा प्रॉफिट बनाया जा सके कल नू ए मशीन नू छड के मुड़ के ਜਿਹੜੀ ਕਿਰਤ ਜਿਹਨੂੰ ਅਸੀਂ ਕਹਿ ਰਹੇ ਹਾਂ ਬੰਦਿਆਂ ਨੂੰ ਵੀ ਲਿਆ ਜਾ ਸਕਦਾ ਆਪਣੇ ਫਾਇਦੇ ਵਾਸਤੇ
ਬੰਦਿਆਂ ਨੂੰ ਗਰੀਬ ਬੰਦਿਆਂ ਨੂੰ ਮਸ਼ੀਨ ਦੇ ਤੌਰ ਤੇ ਵਰਤਿਆ
ਜਾਵੇ ਬਿਲਕੁਲ ਮਕਸਦ ਉਹਨਾਂ ਦਾ ਫਿਰ ਵੀ ਉਹੀ ਰਹੂਗਾ ਕਿ ਆਪਣਾ ਪੈਸਾ ਬਣਾਉਣਾ ਸੋ ਕਹਿਣ ਦਾ ਭਾਵ ਇਹ ਹੈ ਕਿ ਜਦੋਂ ਤੱਕ ਉਤਪਾਦਨ ਦੇ ਸਾਧਨਾਂ ਦੇ ਉੱਪਰ ਮਜ਼ਦੂਰ ਦਾ ਕਿਸਾਨ ਦਾ ਖੁਦ ਦਾ ਕਬਜ਼ਾ ਨਹੀਂ ਹੁੰਦਾ ਉਦੋਂ ਤੱਕ ਇਹ ਮਸਲਾ ਸਾਨੂੰ ਲੱਗਦਾ ਵੀ
ਹੱਲ
ਨਹੀਂ ਹੋ ਸਕਦਾ ਕਿਉਂਕਿ ਸਰਮਾਏਦਾਰ ਹਰ ਇੱਕ ਉਹ ਮਸ਼ੀਨ ਜਦੋਂ ਆਪਾਂ ਮੇਰੇ ਖਿਆਲ ਆਪਣੇ ਕੋਲ ਟਾਈਮ ਨਹੀਂ ਹੈ ਸਟੀਮ ਇੰਜਨ ਦੀ ਗੱਲ ਕਰਦੇ ਸੀਗੇ ਸਟੀਮ ਇੰਜਨ 100 ਸਾਲ ਪਹਿਲਾਂ ਵੀ ਬਣਾ ਚੁੱਕੇ ਸੀਗੇ ਇੱਕ ਖਿਡੌਣੇ ਦੇ ਤੌਰ ਦੇ ਉੱਪਰ ਜਿਹੜੇ ਧਨਾੜ ਨੇ ਇੰਗਲੈਂਡ ਦੇ ਉਹਨਾਂ ਦੇ ਵਾਸਤੇ ਖੇਡਣ ਵਾਸਤੇ ਪਰ ਜਦੋਂ ਲੱਗਿਆ ਵੀ ਇਹ ਹੁਣ ਖਾਨਾ ਦੇ ਵਿੱਚੋਂ ਇਹ ਪੰਪ ਦੇ ਵਾਸਤੇ ਕੰਮ ਕੀਤਾ ਜਾ ਸਕਦਾ ਤਦ ਉਹਨੂੰ ਉਹਦਾ ਪ੍ਰੈਕਟੀਕਲ ਰੂਪ ਦਿੱਤਾ ਗਿਆ ਸੋ ਇਹ ਹਰ ਇੱਕ ਜਿਹੜਾ ਵਸੀਲਾ ਉਹ ਵਰਤ ਸਕਦੇ ਆ ਜੀ ਸੋ ਮੇਰੇ ਖਿਆਲ ਆਪਣੇ ਕੋਲ ਇਹਨੂੰ ਜੀ
ਹਾਂਜੀ ਸਮਾਂ ਜੀ ਸਮਾਪਤ ਹੈ ਬਸ ਟੈਂਪਰਰੀ ਵੀਜ਼ਾ ਹੋਲਡਰਸ ਜਾਂ ਇੰਟਰਨੈਸ਼ਨਲ ਸਟੂਡੈਂਟ ਨੇ ਅਗਰ ਉਹਨਾਂ ਨੂੰ ਕੋਈ ਪ੍ਰੋਬਲਮ ਹੈ ਖਾਸ ਕਰਕੇ ਐਕਸਪਲੋਇਟੇਸ਼ਨ ਦੀ ਪ੍ਰੋਬਲਮ ਹੈ ਵਰਕ ਪਲੇਸ ਤੇ ਤੋ ਮਾਈਗਰੈਂਟ ਵਰਕਰਸ ਐਸੋਸੀਏਸ਼ਨ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ ਸਾਡੇ ਨੇ ਜੀ 021-206-5640 ਜਾਂ 021-577-45 ਤੋ ਉਹਦੇ ਚ ਮੇਨ ਜਿਹੜਾ ਪੁਆਇੰਟ ਹੁੰਦਾ ਕਿ ਤੁਹਾਡੇ ਕੋਲ ਬਹੁਤ ਜ਼ਿਆਦਾ ਪੁਖਤਾ ਸਬੂਤ ਜਿਹੜੇ ਨੇ ਉਹ ਹੋਣੇ ਚਾਹੀਦੇ ਨੇ ਕਿ ਕਿਹੜੇ ਰੂਪ ਚ ਤੁਹਾਡਾ ਸ਼ੋਸ਼ਣ ਹੋ ਰਿਹਾ ਜਿੱਦਾਂ ਫੋਰ ਐਗਜ਼ਾਮਪਲ ਅਗਰ ਤੁਹਾਡੇ ਕੋਲ ਜ਼ਿਆਦਾ ਘੰਟੇ ਕੰਮ ਕਰਾ ਕੇ ਤੇ ਤੁਹਾਨੂੰ ਘੱਟ ਘੰਟਿਆਂ ਦੀ ਪੇ ਦਿੱਤੀ ਜਾ ਰਹੀ ਹੈ ਉਹਦੇ ਬਿਲਕੁਲ ਸੋਲਿਡ ਪਰੂਫ ਹੋਣਗੇ ਤਾਂ ਹੀ ਉਹ ਕਿਤੇ ਸੁਣਵਾਈ ਕੀਤੀ ਜਾ ਸਕੇਗੀ ਇਹਦਾ ਮਤਲਬ ਇਹ ਨਹੀਂ ਹੈ ਕਿ ਅਗਰ ਤੁਸੀਂ ਕਹਿ ਰਹੇ ਹੋ ਤੁਹਾਡੇ ਨਾਲ ਧੱਕਾ ਹੋ ਰਿਹਾ ਅਸੀਂ ਬਿਲਕੁਲ ਤੁਹਾਡੀ ਗੱਲ ਮੰਨਦੇ ਹਾਂ ਕਿ ਉਸ ਤਰ੍ਹਾਂ ਹੀ ਹੋ ਰਿਹਾ ਹੋਏਗਾ ਪਰ ਜਿੱਥੇ ਅੱਗੇ ਅਸੀਂ ਉਹ ਸਾਰੀ ਗੱਲਬਾਤ ਪੇਸ਼ ਕਰਨੀ ਹੈ ਅਗਰ ਤੁਹਾਡੇ ਇੰਪਲੋਇਰ ਨਾਲ ਮੀਡੀਏਸ਼ਨ 'ਚ ਜਾਣਾ ਜਾਂ ਲੇਬਰ ਇੰਸਪੈਕਟਰ ਦੇ ਥਰੂ ਜਾਣਾ ਤੋ ਉਹ ਸਬੂਤ ਚਾਹੀਦੇ ਹੋਣਗੇ ਕਿਉਂਕਿ ਦੂਜੇ ਪਾਸਿਓਂ ਜਿਹੜੇ ਨੇ ਇੰਪਲੋਇਰ ਉਹਨਾਂ ਨੇ ਸਰਾਸਰੇ ਹੋਏ ਕਹਿਣਾ ਕਿ ਇਸ ਤਰ੍ਹਾਂ ਨਹੀਂ ਹੋ ਰਿਹਾ
ਬਿਲਕੁਲ
ਸੋ ਇਸ ਲਈ ਤੁਸੀਂ ਆਪਣੇ ਸਬੂਤ ਇਕੱਤਰ ਕਰੋ
ਤੋ ਬਹੁਤ ਸਾਰੇ ਨੌਜਵਾਨ
ਅੱਗੇ ਆ ਰਹੇ ਨੇ
ਰੇਡੀਓ ਤੇ ਸਾਂਝੇ ਨਹੀਂ ਕਰ ਸਕਦੇ ਉਹ ਸਾਰੀਆਂ ਗੱਲਾਂ ਪਰ ਕਾਫੀ
ਹਾਂਜੀ ਔਰ ਜਿੱਤਾਂ ਵੀ ਹੋ ਰਹੀਆਂ ਨੇ ਜਿੱਤਾਂ ਹੋ ਰਹੀਆਂ ਨੇ ਜਿਹੜੀਆਂ ਕਿਉਂਕਿ ਉਹ ਜਦੋਂ ਅਸੀਂ ਉਹ ਇੱਕ ਕੌਨਫੀਡੈਂਸ਼ੀਅਲ ਤਰੀਕੇ ਨਾਲ ਉਹ ਸੈਟਲਮੈਂਟ ਕਰਦੇ ਹਾਂ ਇੰਪਲੋਇਰ ਨਾਲ ਉਹ ਫਿਰ ਸਾਨੂੰ ਇਜਾਜ਼ਤ ਨਹੀਂ ਹੁੰਦੀ ਕਿ ਅਸੀਂ ਉਸ ਗੱਲ ਨੂੰ ਜਨਤਕ ਕਰ ਸਕੀਏ ਸੋ ਇਹ ਇੱਕ ਨੈਗੇਟਿਵ ਪੱਖ ਹੈ ਇਹਦਾ ਪਰ ਜਿੱਤਾਂ ਜ਼ਰੂਰ ਹੋ ਰਹੀਆਂ ਨੇ ਸੋ ਆਉਣ ਵਾਲੇ ਸਮੇਂ 'ਚ ਸ਼ਾਇਦ ਅਗਰ ਇਸ ਗੱਲ ਦੀ ਇੱਕ ਮੈਸ ਮੂਵਮੈਂਟ ਜਾਂ ਇੱਕ ਵੱਡੀ ਲਹਿਰ ਬਣਦੀ ਹੈ ਫਿਰ ਉਸ ਗੱਲ ਨੂੰ ਅਸੀਂ ਜਨਤਕ ਕਰ ਸਕਦੇ ਹਾਂ ਫਿਰ ਕੌਨਫੀਡੈਂਸ਼ੀਅਲਿਟੀ ਵਾਲੀ ਕੋਈ ਗੱਲ ਰਹਿ ਨਹੀਂ ਜਾਂਦੀ ਉਸ ਸੈਂਸ 'ਚ
ਸਾਥੀ ਨਛੱਤਰ ਸਿੰਘ ਉਹਨਾਂ ਨੇ ਫਿਰ ਮੁੜ ਕੇ ਧੰਨਵਾਦ ਕਰਦੇ ਹਾਂ ਉਹ ਆਪਣਾ ਸਮਾਂ ਕੱਢ ਕੇ ਸਾਡੇ ਕੋਲ ਆਏ
ਸਾਥੀ ਜੀ ਬਹੁਤ ਬਹੁਤ
ਧੰਨਵਾਦ
ਜੀ ਅਗਲੇ ਸੋਮਵਾਰ ਦੁਬਾਰਾ ਮੁਲਾਕਾਤ ਹੋਏਗੀ ਅਲਵਿਦਾ
ਸਲਾਮ ਆਖਦੇ
ਸੁਣਨਾ ਨਾ ਭੁੱਲਣਾ ਰੇਡੀਓ ਇਨਕਲਾਬ ਹਰ ਸੋਮਵਾਰ ਸ਼ਾਮ 5 ਵਜੇ ਪਲੈਨਟ 104.6 FM ਤੇ ਜਾਂ ਫਿਰ ਆਨਲਾਈਨ ਕਿਸੇ ਵੀ ਵਕਤ planetaudio.org.nz/